अटैचमेंट सेक्शन विजिट करो।
तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो 24 घंटे 7 दिन
ਸਤਿ ਸ੍ਰੀ ਅਕਾਲ ਜੀ ਰੇਡੀਓ ਹਰਮਨ ਦੇ ਨਾਲ ਜੁੜੇ ਹੋਏ ਸਾਰੇ ਦੋਸਤ ਮਿੱਤਰ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡਾ ਵੀਰ ਮਨਦੀਪ ਸਿੰਘ ਢਿੱਲੋਂ ਹਾਜ਼ਰ ਹੈ ਜੀ ਪ੍ਰੋਗਰਾਮ ਲੈ ਕੇ ਹਰਮਨ ਸਟੂਡੀਓ ਦੇ ਨਾਲ ਜੁੜੇ ਦੋਸਤਾਂ ਮਿੱਤਰਾਂ ਦਾ ਇਸਤਕਬਾਲ ਕਰਦੇ ਹਾਂ ਜੀ ਆਇਆਂ ਨੂੰ ਕਰਦੇ ਹਾਂ ਮੈਨੂੰ ਉਮੀਦ ਹੈ ਕਿ ਤੁਸੀਂ ਇੰਤਜ਼ਾਰ ਕਰਦੇ ਹੋਵੋਗੇ ਸਾਡਾ ਅਸੀਂ ਤੁਹਾਡਾ ਇੰਤਜ਼ਾਰ ਕਰਦੇ ਸੀ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ ਜੀ ਤੇ ਆ ਗਏ ਹਾਂ ਅਸੀਂ ਮੈਂ ਇਕੱਲਾ ਨਹੀਂ ਮੇਰੇ ਨਾਲ ਅੱਜ ਜਸਪਾਲ ਭਾਜੀ ਵੀ ਮੌਜੂਦ ਨੇ ਜਸਪਾਲ ਭਾਜੀ ਪਿਆਰ ਭਰੀ ਸਤਿ ਸ੍ਰੀ ਅਕਾਲ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਵੈਸੇ ਦੇਖ ਰਹੇ ਹਾਂ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਬੜੀ ਗਰਮੀ ਪੈ ਰਹੀ ਹੈ ਨਾ ਗਰਮੀ ਨੇ ਪੂਰੀ ਅੱਤ ਚੱਕੀ ਪਈ ਹੈ ਫਿਰ ਵੀ ਇਨ੍ਹਾਂ ਦਿਨਾਂ ਦੇ ਵਿੱਚ ਜਿਹੜਾ ਝੋਨਾ ਲੱਗਣ ਦਾ ਜਿਹੜਾ ਦੌਰ ਆ ਲਗਾਤਾਰ ਚੱਲ ਰਿਹਾ ਭਾਵੇਂ ਕਿ ਪਰਦੇਸੀ ਬਹੁਤ ਘੱਟ ਆ ਫਿਰ ਵੀ ਜਿਹੜਾ ਕੰਮ ਅੱਗੇ ਚੱਲ ਹੀ ਰਿਹਾ ਕਹਿੰਦੇ ਹੁੰਦੇ ਨਾ ਕੰਮ ਕਦੇ ਰੁਕਦਾ ਨੀ ਕਿਸੇ ਦੇ ਗਿਆਂ ਦੇ
ਬਈ ਗੱਲ ਵਿਚੋਂ ਇੱਦਾਂ ਆ
ਜੀ
ਹੁਣ ਜਿਦਾਂ ਲੋਕਡਾਊਨ ਵਿਚ ਖਰਚਾ ਕਿਸੇ ਕੋਲ ਜਿਬੀ ਜੋ ਹੈਗਾ ਅਗਲੇ ਕਹਿੰਦਾ ਚੱਲ ਝੋਨਾ ਲਗਾ ਦੀਏ ਹੁਣ
ਜੀ
ਹੁਣ 5,000 ਰੁਪਿਆ ਗਿੱਲੇ ਦਾ ਹਾਂ ਮੇਰੇ ਵਰਗਾ ਮੂੰਹ ਚੁੱਕੇ ਚੱਲ ਵੀ ਲਾ ਹੁੰਦਾ ਅੱਜ ਕੱਲ ਨਾ ਲੋਕ ਦੇਖਦੇ ਨੇ ਆ ਕਿ ਜਿਮੀਦਾਰ ਆ ਕਿ ਨਹੀਂ ਉਹ ਸਾਰੇ ਲਾਈ ਜਾਂਦੇ ਆ
ਜੀ।
ਮਹਾਰਾਜ ਨੇ ਆਪ ਕਿਹਾ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ
ਜੀ,
ਚਾਹੀਦਾ ਕਰਨਾ।
ਤੇ ਉਧਰ ਤਾਏ ਹੋਰੀ ਵੀ ਝੋਨੇ ਤੇ ਪੂਰੇ ਡਟੇ ਹੋਏ ਨੇ, ਮੈਨੂੰ ਉਮੀਦ ਆ ਕਿ ਵਾਹਵਾ ਜਾਇਆ ਤਾਂ ਉਹਨਾਂ ਨੇ ਮੈਨੂੰ ਵੇਚ ਲਿਆ ਹੋਣਾ ਕੰਮ
ਨਾ, ਅੱਧ ਚਲੀ ਗਿਆ। ਹਾਂ ਅੱਧ ਚਲ ਗਿਆ। ਹਾਂ
ਹਿੰਮਤ ਹੀ ਆ ਭਾਈ, ਜਿਹੜੇ ਸਰਪੰਚ ਹੋ ਕੇ ਵੀ ਝੋਨਾ ਨਾਲ ਲਵਾਈ ਜਾਂਦੇ ਹਨਾ,
ਸਰਪੰਚ ਦਾ ਕੋਈ ਰੋਲ ਨੀ ਆ, ਇਹ ਆਪਣਾ ਕਿਰਤ ਕਰਦੇ ਆ ਉਹਨਾਂ ਕਿਹਾ ਲੋਕਾਂ ਨੂੰ ਹੋਣ ਵਾਸਤੇ ਆਪਣੇ ਵਾਸਤੇ ਆ,
ਨਾਲੇ ਕੰਮ ਦੀ ਕਾਹਦੀ ਸੰਗ ਸ਼ਰਮ ਹੋਣੀ
ਚਾਹੀਦੀ।
ਉਧਰ ਨੀਟੋ ਸ਼ਟਰ ਨਾਲ ਆਲੂ ਵੇਚੀ ਜਾਂਦਾ, ਉਹ ਕਿਹੜਾ ਸ਼ਰਮ ਮੰਨਦਾ ਕਿਸੇ ਗੱਲ ਦੀ।
ਕਿੱਥੇ
ਗੁੱਟ ਤੜਾ ਕੇ ਆਇਆ,
ਉੱਥੇ ਪੰਗਾ ਲੈ ਲਿਆ ਇਹਨੇ, ਬੂਟਾ ਵੀ ਸੀ ਪੰਗਾ ਲਿਆ ਇਹਨੇ।
ਮੈਂ ਮੰਨੋ ਜਾਂ ਨਾ ਮੰਨੋ ਉਹਦੇ ਚ ਟੈਲੈਂਟ ਤੇ ਹੈਗਾ ਕੁਛ,
ਉਹਦਾ ਪੈਰ ਹੀ ਨਾ ਕਰਦੇ ਯਾਰ,
ਬਸ ਲੋਕੀ ਪੈਰ ਨੀ ਲੱਗਣ ਦਿੰਦੇ, ਬੰਦਾ ਟੈਲੈਂਟਡ ਆ
ਬੰਦਾ।
ਹਾਂ ਵਾਕਿਆ, ਹਰ ਬੰਦੇ ਦੇ ਵਿੱਚ ਕੋਈ ਨਾ ਕੋਈ ਤਾਂ ਗੁਣ ਹੁੰਦਾ, ਅਗਲੇ ਨੇ ਆਪਣਾ ਗੁਣ ਪਛਾਣਿਆ। ਇਹ ਗੁਣ ਉਹਦੇ ਚ ਇਹ ਆ ਕਿ ਲੋਕਾਂ ਨੂੰ ਖਿੱਚ ਲੈਂਦਾ ਛੇਤੀ, ਤੇ ਪੋਲੀਟੀਸ਼ੀਅਨ ਦੇ ਵਿੱਚ ਇਹ ਗੁਣ ਹੋਣਾ ਤੇ ਚਾਹੀਦਾ, ਫਿਰ ਵੀ ਵਿਚਾਰਿਆਂ ਦਾ ਸਾਥ ਨੀ ਮਿਲਿਆ ਤਾਂ ਕਰਕੇ ਪਿੱਛੇ ਰਹਿ ਗਿਆ ਥੋੜਾ।
ਕਦੇ ਆਊਗਾ, ਕਦੇ ਮੌਕਾ ਮਿਲੂਗਾ,
ਮੌਕਾ ਆਊਗਾ ਨਾ ਜਦੋਂ
ਭਗਵਾਨ ਮਾਨ ਬਾਹਰ ਆਊਗਾ ਸਿਆਸਤ ਦੇ ਵਿੱਚ ਆਊਗਾ, ਉਹ ਕਮੇਡੀ ਕਲਾਕਾਰ ਇਹ ਕਿਸਮਤ ਦਾ ਪਤਾ ਨੀ ਕਦੋਂ ਗੇ ਬਦਲ ਜਾਵੇ, ਉਹ ਇੰਨੇ ਵਧੀਆ ਕਰਦੇ ਚੰਗੇ ਪੈਸੇ ਨੇ, ਦੰਦਾ ਜੀ ਵੀ ਰੱਖਣੇ ਪੈਂਦੇ ਆ ਚੰਗੇ ਪੈਸੇ ਨੂੰ,
ਨਾਲੇ ਪਤਾ ਕੋਈ ਥੋੜਾ ਕਿਧਰੋਂ ਕੀ ਹੋ ਜਾਣਾ, ਕਿਹੜਾ ਦਰਵਾਜਾ ਬੰਦ ਹੋਣਾ, ਕਿਹੜਾ ਬੰਦ ਦਰਵਾਜਾ ਖੁੱਲਣਾ। ਹੁਣ ਲਾਕਡਾਊਨ ਦੇ ਵਿੱਚ ਕਈ ਦਰਵਾਜੇ ਬੰਦ ਹੋਏ ਨੇ ਤੇ ਕਈ ਹਲੇ ਖੁੱਲਣ ਵਾਲੇ ਨੇ। ਵੈਸੇ ਤੇ ਲਾਕਡਾਊਨ ਦਾ ਹੀ ਮਤਲਬ ਆ ਕਿ ਬੰਦ ਹੋ ਜਾਣਾ, ਤੇ ਹਲੇ ਤੱਕ ਤਾਂ ਸਾਰਾ ਕੁਛ ਬੰਦ ਹੀ ਹੋਇਆ ਪਿਆ। ਬਸ ਇੱਕ ਹੀ ਚੀਜ਼ ਆ ਕਿ ਬੰਦੇ ਦੇ ਸਾਹ ਜਿਹੜੇ ਚੱਲਦੇ ਤੇ ਚੱਲਦੇ ਰਹਿਣ, ਬਸ ਇਹੀ ਦੁਆ ਮੰਗਦੇ ਆ। ਬਾਕੀ ਜਿਹੜੇ ਵਪਾਰ ਆ ਉਹ ਠੱਪ ਪਏ ਨੇ, ਕਹਿੰਦੇ ਆ ਜਿਹੜੀ ਆਰਥਿਕਤਾ ਦੇ ਵਿੱਚ ਜਿਹੜੀ ਕਮੀ ਆਉਣੀ ਹੈ ਨਾ, 10 ਘੱਟ ਤੋਂ ਘੱਟ 8-10 ਸਾਲ ਇਹ ਤੋਂ ਉੱਠਣਾ ਜਿਹੜਾ ਉਭਰਨਾ ਬੜਾ ਮੁਸ਼ਕਿਲ ਹੋ ਜਾਣਾ, ਇੰਨਾ ਟਾਈਮ ਲੱਗ ਜਾਂਦਾ। ਇਨਫਲੇਸ਼ਨ ਜਦੋਂ ਆਉਂਦੀ ਆ ਤੇ ਪੂਰੇ ਸੰਸਾਰ ਦੇ ਵਿੱਚ ਜਦੋਂ ਆਉਂਦੀ ਐਸੀ ਸਥਿਤੀ ਤੇ ਇਹਨੂੰ ਸਮਾਂ ਬੜਾ ਲੱਗ ਜਾਂਦਾ ਰਿਪੇਅਰ ਹੋਣ।
ਹਿੰਦੁਸਤਾਨ ਹੱਡੀ ਆ ਪਹਿਲੇ ਗਰੀਬ ਜਨਤਾ ਦੇ ਪਾਇਆ, ਗਰੀਬ ਦਾ ਬਿਨਾਂ ਲੱਗ ਪਿਆ ਗਰੀਬ ਜਨਤਾ ਦਾ, ਮੇਰਾ ਕੋਈ ਫਰਕ ਨੀ ਆ, ਟਾਟਾ ਬਿਲਦੇ ਵਾਲਿਆਂ ਨੂੰ ਕੋਈ ਫਰਕ ਨੀ ਪਿਆ, ਮੈਂ ਕੋਈ ਸੁਣਦਾ ਵੀ ਆ
ਭਾਵੇਂ ਟਾਟਾ ਸੁਣ ਵੀ ਰਿਹਾ ਹੋਵੇ,
ਮੱਦਿਆਂ ਸਾਹਮਣੇ ਆਇਆ ਜਨਤਾ ਗਰੀਬ ਨੂੰ ਪਿਆ।
ਗਰੀਬ ਤੇ ਪਹਿਲਾਂ ਜੀ ਦੇਖੋ, ਜਿਹਨੇ ਜਿਹਦੇ ਲਈ ਦੋ ਟਾਈਮ ਦੀ ਰੋਟੀ ਦਾ ਵੀ ਮਸਲਾ ਬਣਿਆ ਪਿਆ ਉਹਨੂੰ ਤੇ ਔਖਾ ਹੋ ਜਾਂਦਾ ਨਾ। ਛੋਟਾ ਜਿਹਾ ਇੱਕ ਵਾਇਰਸ ਜਿਹੜਾ ਨੰਗੀਆਂ ਅੱਖਾਂ ਨਾਲ ਆਪਾਂ ਦੇਖ ਵੀ ਨੀ ਸਕਦੇ, ਉਹਨੇ ਦੁਨੀਆਂ ਦੇਖ ਲਓ ਕਿੱਦਾਂ ਠੱਲ ਪਾਈ ਹੋਈ ਦੁਨੀਆਂ ਚ,
ਬੰਦੇ ਨੇ ਗਲਤੀ ਬੰਦੇ ਲੱਗੇ ਆ।
ਚਲੋ ਜੀ, ਸਮਾਂ ਕਹਿੰਦੇ ਬੀਤ ਜਾਂਦਾ ਹੁੰਦਾ, ਭਾਵੇਂ ਚੰਗਾ ਹੋਵੇ ਭਾਵੇਂ ਮਾੜਾ ਹੋਵੇ, ਸਮੇਂ ਦੀ ਇੱਕ ਵਿਸ਼ੇਸ਼ਤਾ ਇਹ ਗੁਜ਼ਰ ਜਾਂਦਾ, ਤੇ ਇਸ ਗੁਜਰੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਯਾਦਾਂ ਪਿੱਛੇ ਛੱਡ ਕੇ ਜਾਊਗਾ, ਜਿਨ੍ਹਾਂ ਵਿੱਚੋਂ ਬਹੁਤ ਕੌੜੀਆਂ ਯਾਦਾਂ ਜਾਦੀਆਂ ਨੇ, ਮਿੱਠੀਆਂ ਯਾਦਾਂ ਬਹੁਤ ਘੱਟ ਨੇ। ਇਸ ਲਈ 2020 ਜਿਹੜਾ ਉਹ 2020 ਸਾਬਤ ਨਾ ਹੋਇਆ, ਇਹ ਜ਼ਿਆਦਾ ਫਰਕ ਪਾ ਗਿਆ। ਲਓ ਜੀ ਪਿਆਰੇ ਦੋਸਤੋ, ਇਹ ਤਾਂ ਸਾਡੀਆਂ ਜਿਹੜੀਆਂ ਗੱਲਾਂ ਸ਼ੁਰੂਆਤੀ ਤੌਰ ਤੇ, ਅਸੀਂ ਹਲਕਾ ਫੁਲਕਾ ਚਿੰਤਾ ਵੀ ਜ਼ਾਹਿਰ ਕੀਤੀ ਆ, ਤੇ ਹੁਣ ਤੁਹਾਨੂੰ ਸੰਗੀਤ ਦੇ ਨਾਲ ਅਸੀਂ ਇੰਟਰਟੇਨ ਕਰਨਾ, ਤੇ ਤੁਹਾਡਾ ਜਿਹੜਾ ਮੈਸੇਜ ਆ ਸਾਡੇ ਤੱਕ ਜਦ ਪਹੁੰਚਦਾ ਉਦਾਂ ਹੀ ਅਸੀਂ ਤੁਹਾਨੂੰ ਗੀਤ ਸੁਣਾ ਦੇਣੇ ਨੇ। ਮੈਸੇਜ ਕਰਨ ਦੇ ਲਈ ਸਾਡੀ ਈਮੇਲ ਆਈਡੀ ਨੋਟ ਕਰ ਲਓ ਜੀ, request@harmanradio.com, ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸਾਨੂੰ ਜਿਹੜਾ ਸੁਨੇਹਾ ਉਹ ਭੇਜਦਾ ਕਰ ਸਕਦੇ ਹੋ ਤੁਸੀਂ।
دل کسی سے لگا کر تو
ਜਾਣੀ ਪੜੇਗੀ ਮੁਹੱਬਤ ਕੀ ਰਾਹੋਂ ਮੈਂ ਆ ਕੇ ਤੂੰ ਦੇਖੋ ਜਦੋਂ ਮੁਹੱਬਤ ਦੀਆਂ ਰਾਹਾਂ ਵਿੱਚ ਬੰਦਾ ਪੈਂਦਾ ਤੇ ਫਿਰ ਪਤਾ ਲੱਗਦਾ ਇਹ ਪੈਂਡੇ ਕਿੰਨੇ ਔਖੇ ਨੇ ਤੇ ਕਿੰਨੇ ਸੁਖਾਲੇ ਨੇ ਕਹਿੰਦੇ ਜਾਂ ਰਾਹ ਪੈ ਜਾਣੀ ਜਾਂ ਵਾਹ ਪੈ ਜਾਣੀ ਮੁਹੱਬਤਾਂ ਕਹਿੰਦੇ ਲਾਉਣੀਆਂ ਤੇ ਬੜੀਆਂ ਸੌਖੀਆਂ ਨਿਭਾਉਣੀਆਂ ਬੜੀਆਂ ਔਖੀਆਂ ਨੇ ਬੜੇ ਜਾਨ ਦਲੀ ਤੇ ਧਰ ਕੇ ਜਾਣਾ ਪੈਂਦਾ ਜਿੰਨੇ ਵੀ ਮੁਹੱਬਤ ਕਰਨ ਵਾਲੇ ਆਸ਼ਿਕ ਅਮਰ ਹੋਏ ਨੇ ਜਿਹਨਾਂ ਨੂੰ ਅੱਜ ਵੀ ਆਪਾਂ ਯਾਦ ਕਰਦੇ ਹਾਂ ਉਹਨਾਂ ਨੇ ਆਪਣਾ ਜੀਵਨ ਆਪਣੇ ਪਿਆਰ ਤੋਂ ਆਪਣੇ ਮਹਿਬੂਬ ਤੋਂ ਵਾਰ ਦਿੱਤਾ ਫਰਕ ਤਾਂ ਪੈਂਦਾ ਹੀ ਹੈ ਦੋਸਤੋ ਜਦੋਂ ਆਪਾਂ ਮੁਹੱਬਤ ਕਹਿੰਦੇ ਕੁਰਬਾਨੀ ਮੰਗਦੀ ਹੈ ਤੇ ਕੁਰਬਾਨੀ ਆਪਣੇ ਆਪ ਤੋਂ ਵੱਧ ਕੇ ਕਿਹੜੀ ਹੋ ਸਕਦੀ ਹੈ ਪਰ ਹੁਣ ਜਿਹੜੇ ਪਿਆਰ ਮੁਹੱਬਤ ਆ ਉਹ ਇੱਕ ਫਿਲਮ ਦੀ ਕਹਾਣੀ ਵਰਗੇ ਨੇ ਜਲਦੀ ਬਦਲ ਜਾਂਦੇ ਨੇ ਜਲਦੀ ਸਮਾਪਤ ਹੋ ਜਾਂਦੇ ਨੇ ਲੋ ਜੀ ਇੱਕ ਵਾਰ ਫਿਰ ਤੋਂ ਆ ਗਏ ਹਾਜ਼ਰ ਹੋ ਗਏ ਪ੍ਰੋਗਰਾਮ ਲੈ ਕੇ ਅੱਜ ਸ਼ਨਿਚਰਵਾਰ ਮਾਫ ਕਰਨਾ ਅੱਜ ਵੀਰਵਾਰ ਸੀ ਗੁਰੂਵਾਰ ਵੀ ਕਹਿੰਦੇ ਆ ਗੁਰੂ ਨੂੰ ਯਾਦ ਕਰਦੇ ਆ ਅੱਜ ਖਾਸ ਤੌਰ ਤੇ ਕਵਾਲੀ ਤੁਹਾਨੂੰ ਸੁਣਾਈ ਆ ਮੈਨੂੰ ਉਮੀਦ ਹੈ ਕਿ ਤੁਹਾਨੂੰ ਪਸੰਦ ਆਇਆ ਹੋਏਗੀ ਕਿਉਂਕਿ ਹਰ ਦਿਨ ਦਾ ਇੱਕ ਰੰਗ ਹੁੰਦਾ ਹਰ ਦਿਨ ਦਾ ਇੱਕ ਫਲੇਵਰ ਹੁੰਦਾ ਖਾਸ ਤੌਰ ਤੇ ਭਾਰਤ ਦੇ ਵਿੱਚ ਹਰ ਦਿਨ ਦੀ ਇੱਕ ਮਹੱਤਤਾ ਵੀ ਹੈ ਵੈਸੇ ਤੇ ਦੇਖਣ ਨੂੰ ਜਾਇਆ ਜਾਵੇ ਬਾਹਰ ਨਿਕਲ ਕੇ ਦੇਖਿਆ ਜਾਵੇ ਉਹੀ ਧੁੱਪਿਆ ਉਹੀ ਹਵਾ ਉਹੀ ਸਭ ਕੁਝ ਚੱਲਣ ਦਿਆ ਉਹੀ ਤੁਸੀਂ ਉਹੀ ਕੰਮ ਆ ਸਭ ਇੱਕੋ ਹੀ ਆ ਪਰ ਹਰ ਦਿਨ ਦਾ ਆਪਣੇ ਮਨ ਦੇ ਉੱਤੇ ਅਸਰ ਤਾਂ ਪੈਂਦਾ ਐਤਵਾਰ ਦਾ ਆਪਣੇ ਅਸਰ ਆ ਸੋਮਵਾਰ ਦਾ ਆਪਣਾ ਵੀਰਵਾਰ ਦਾ ਇਸੇ ਤਰੀਕੇ ਦੇ ਨਾਲ ਆਪਣਾ ਅਸਰ ਹੈ ਖਾਸ ਤੌਰ ਤੇ ਭਾਰਤ ਦੇ ਵਿੱਚ ਤੇ ਤੁਸੀਂ ਜਾਣਦੇ ਹੋ ਕਿ ਜਿਹੜੇ ਵੀਰਵਾਰ ਨੂੰ ਦਰਗਾਹ ਤੇ ਵੀ ਜਾਂਦੇ ਮੱਥਾ ਟੇਕਣ ਕੁਝ ਮੁਸਲਮਾਨ ਭਾਈਚਾਰੇ ਇਸ ਦਿਨ ਨੂੰ ਬੜਾ ਪਵਿੱਤਰ ਵੀ ਮੰਨਦੇ ਨੇ ਤੇ ਬਾਕੀ ਆਪਣੀ ਆਪਣੀ ਮਾਨਤਾ ਪਰ ਦਿਨਾਂ ਦੀ ਖਾਸ ਮਹਾਨਤਾ ਜ਼ਰੂਰ ਹੈ ਜਿਹੜੀ ਆਪਾਂ ਸਮਝਦੇ ਹੋਏ ਤੁਹਾਨੂੰ ਇਹ ਸੂਫੀਆਨਾ ਕਲਾਮ ਸੁਣਾਇਆ ਉਮੀਦ ਹੈ ਕਿ ਇਹ ਬੜਾ ਫਿੱਟ ਬੈਠਾ ਹੋਏਗਾ ਲਓ ਜੀ ਪਿਆਰੇ ਦੋਸਤੋ, ਪ੍ਰੋਗਰਾਮ ਦੇ ਵਿੱਚ ਸਾਡੇ ਪਿਆਰੇ ਪਿਆਰੇ ਦੋਸਤ ਆਉਣੇ ਸ਼ੁਰੂ ਹੋ ਗਏ ਨੇ ਤੇ ਪਾਲਾ ਭਾਜੀ ਕਵਾਲੀ ਲੰਮੀ ਸੁਣ ਕੇ ਤੇ ਕਹਿੰਦਾ ਮੈਂ ਬਾਹਰ ਟਹਿ ਲਾਵਾਂ ਹੁਣ, ਉਹਨਾਂ ਦਾ ਪਤਾ ਕੋਈ ਨੀ ਕਦੋਂ ਆਉਂਦੇ ਕਦੋਂ ਨਹੀਂ ਆਉਂਦੇ, ਜਦ ਤੱਕ ਆਉਂਦੇ ਨੇ ਤੁਹਾਡੇ ਨਾਲ ਦੋ ਚਾਰ ਗੱਲਾਂ ਬਾਤਾਂ ਸਾਂਝੀਆਂ ਕਰ ਲੈਂਦੇ ਹਾਂ। ਲਓ ਦੋਸਤੋ, ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਪਹੁੰਚ ਚੁੱਕੇ ਨੇ ਜਸਪਾਲ ਸਿੰਘ ਨੰਡਾ ਸਾਹਿਬ। ਨੰਡਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ, ਸ੍ਰੀ ਸੁਲਤਾਨਪੁਰ ਲੋਧੀ ਤੋਂ ਸਾਡੇ ਨਾਲ ਜੁੜੇ ਹੋਏ ਨੇ। ਕਹਿੰਦੇ ਜੀ ਤਾਇਆ ਜੀ ਨੂੰ ਸਤਿ ਸ੍ਰੀ ਅਕਾਲ। ਭਾਜੀ ਤਾਇਆ ਜੀ ਨੂੰ ਜ਼ਰੂਰ ਬੁਲਾ ਦਾਂਗੇ ਜੀ, ਜਦੋਂ ਵੀ ਮੈਂ ਜਾਣਾ। ਤਾਇਆ ਜੀ ਸਾਨੂੰ ਸ਼ਾਮੀ ਅੱਜ ਟਕਰਿਆ ਸੀ ਕੱਲ ਤੇ ਮੈਂ ਦੱਸਿਆ, ਸਾਰੇ ਤੁਹਾਨੂੰ ਯਾਦ ਕਰਦੇ ਪਏ ਨੇ ਤੇ ਉਹਨਾਂ ਨੇ ਵੀ ਫਤਿਹ ਬੁਲਾਈ ਸਾਰੇ ਸਰੋਤਿਆਂ ਨੂੰ, ਸੁਣਨ ਵਾਲਿਆਂ ਨੂੰ ਜਿਹੜੇ ਯਾਦ ਕਰਦੇ ਨੇ। ਤੇ ਕਹਿੰਦੇ ਜੀ ਮਨਦੀਪ ਭਾਜੀ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਜੀ ਨੰਡਾ ਸਾਹਿਬ, ਉਮੀਦ ਹੈ ਕਿ ਇਸ ਲਾਕਡਾਊਨ ਵਿੱਚ ਵੀ ਜਿਹੜਾ ਕੰਮ ਤੁਹਾਡਾ ਚੱਲਦਾ ਹੀ ਹੋਏਗਾ, ਭਾਵੇਂ ਕਿ ਇਹ ਪੂਰਾ ਹੀ ਆਪਣਾ ਪੰਜਾਬ ਨੀ, ਪੂਰਾ ਹਿੰਦੁਸਤਾਨ ਨੀ, ਪੂਰੀ ਦੁਨੀਆਂ ਇਸ ਤੋਂ ਪ੍ਰਭਾਵਿਤ ਹੈ, ਪਰ ਫਿਰ ਵੀ ਕਹਿੰਦੇ ਜੀ ਕਰਮਾਂ ਦਾ ਜਿੰਨਾ ਕੁ ਬੰਦੇ ਨੂੰ ਮਿਲਦਾ ਉਹ ਮਿਲ ਹੀ ਜਾਂਦਾ ਨਾ, ਰੋਜ਼ੀ ਰੋਟੀ ਯੋਗਾ ਤੇ ਚੱਲੀ ਜਾਂਦਾ ਕੰਮ। ਤੇ ਤੁਸੀਂ ਕੀ ਸੁਣਨਾ ਚਾਹਿਆ? ਹਰਜੀਤ ਹਰਮਨ ਦਾ ਮਿਲਾਂਗੇ ਜ਼ਰੂਰ, ਇਹ ਅਤੁਲ ਸ਼ਰਮਾ ਦਾ ਮਿਊਜ਼ਿਕ, ਪ੍ਰਗਟ ਸਿੰਘ ਦਾ ਲਿਖਿਆ, ਸਟਾਲਿਨ ਵੀਰ ਨੇ ਫਿਲਮਾਇਆ। ਪ੍ਰਗਟ ਸਿੰਘ ਦੇ ਜਾਣ ਤੋਂ ਬਾਅਦ ਸਟਾਲਿਨ ਵੀਰ ਦੇ ਪੁੱਤਰ ਉਹਨਾਂ ਦੇ ਰਾਹਾਂ ਤੇ ਚੱਲ ਰਹੇ ਨੇ। ਵੈਸੇ ਉਹਨਾਂ ਦਾ ਆਪਣਾ ਟੇਸਟ ਆ, ਉਹਨਾਂ ਦਾ ਆਪਣਾ ਟੇਸਟ ਆ। ਪ੍ਰਗਟ ਸਿੰਘ ਲਿਖਦੇ ਸੀ, ਕਹਿੰਦੇ ਹੁੰਦੇ ਲਿਖਾਰੀ ਦਾ ਪੁੱਤਰ ਕਦੇ ਲਿਖਾਰੀ ਨਹੀਂ ਬਣ ਸਕਦਾ, ਇਹ ਜ਼ਰੂਰੀ ਨਹੀਂ। ਹਾਂ, ਐਕਟਰ ਦਾ ਪੁੱਤਰ ਐਕਟਰ ਜ਼ਰੂਰ ਬਣ ਸਕਦਾ, ਗਾਇਕ ਦਾ ਪੁੱਤਰ ਗਾਇਕ ਜ਼ਰੂਰ ਬਣ ਸਕਦਾ, ਕਿਉਂਕਿ ਲਿਖਣੀ ਜਿਹੜੀ ਆ ਇਹ ਕਿਸੇ ਨੂੰ ਸਿਖਾਈ ਨਹੀਂ ਜਾ ਸਕਦੀ। ਐ ਨਹੀਂ ਆਪਾਂ ਕਹਿ ਸਕਦੇ ਕਿ ਕਿਸੇ ਰਾਈਟਰ ਦੀ ਆਪਾਂ ਸੰਗਤ ਕਰੀਏ ਤੇ ਕੱਲ ਨੂੰ ਅਸੀਂ ਵੀ ਲਿਖਣ ਲੱਗ ਜਾਂਗੇ। ਮੈਨੂੰ ਲੱਗਦਾ ਹੁੰਦਾ ਕਿ ਹਰ ਚੀਜ਼ ਨੂੰ ਸਿਖਾਇਆ ਜਾ ਸਕਦਾ, ਲਿਖਣਾ ਜਿਹੜਾ ਉਹ ਸਿਖਾਉਣਾ ਬੜਾ ਔਖਾ ਹੁੰਦਾ, ਖਾਸ ਤੌਰ ਤੇ ਕਿ ਅੰਦਰੋਂ ਨਿਕਲੀਆਂ ਹੋਈਆਂ ਤੰਗਾਂ ਵਲਵਲੇ ਆ ਜਿਹੜੇ ਅਸੀਂ ਇੱਕ ਕਲਮ ਦੇ ਨਾਲ ਕਾਪੀ ਦੇ ਉੱਤੇ ਜਾਂ ਕਿਸੇ ਵੀ ਵਰਕੇ ਤੇ ਲਿਖ ਦਿੰਦੇ ਹਾਂ। ਪਰ ਇਹ ਜ਼ਰੂਰ ਆ ਕਿ ਕਲਾਕਾਰ ਨੇ ਤੇ ਕਲਾਕਾਰ ਦਾ ਜਿਹੜਾ ਬੇਟਾ ਉਹ ਕਲਾਕਾਰ ਜ਼ਰੂਰ ਹੋ ਸਕਦਾ, ਉਹ ਨਹੀਂ ਤੇ ਉਹਦੇ ਲਾਗੇ ਛਾਗੇ ਤੇ ਰਹੇਗਾ ਨਾ। ਇਸ ਲਈ ਸਟਾਲਿਨ ਵੀਰ ਦਾ ਜਿਹੜਾ ਕੰਮ ਹੈ, ਜਿਹੜਾ ਸ਼ੌਂਕ ਆ, ਉਹ ਜਿਹੜਾ ਗਾਣਿਆਂ ਨੂੰ ਸ਼ੂਟ ਕਰਨਾ, ਇਹ ਜ਼ਿਆਦਾ ਉਹਨਾਂ ਦਾ ਮਤਲਬ ਸ਼ੌਂਕ ਹੈਗਾ, ਜਿਹਨੂੰ ਅੱਗੇ ਚਲਾ ਰਹੇ ਨੇ। ਅੱਜ ਵੀ ਹਰਜੀਤ ਹਰਮਨ ਦੇ ਨਾਲ ਉਹਨਾਂ ਦਾ ਚੰਗਾ ਪਿਆਰ ਹੈ। ਗਾਣਾ ਜ਼ਰੂਰ ਸੁਣਾਵਾਂਗੇ ਭਾਜੀ, ਸ਼ੁਕਰੀਆ ਤੁਹਾਡਾ ਇੰਨਾ ਪਿਆਰਾ ਗੀਤ ਸੁਣਵਾਉਣ ਦੇ ਲਈ, ਕਹਿਣ ਦੇ ਲਈ। ਰੁਪਿੰਦਰ ਸਿੰਘ ਗਿੱਲ ਸਾਹਿਬ ਮੈਲਬੋਰਨ ਤੋਂ ਸਾਨੂੰ ਪਹੁੰਚ ਚੁੱਕੇ ਨੇ, ਮੋਗੇ ਨੂੰ ਬਿਲੋਂਗ ਕਰਦੇ ਨੇ। ਮੋਗੇ ਤੋਂ ਸਾਡੇ ਭਰਾ ਵੈਸੇ ਬੜੇ ਜੁੜਦੇ ਨੇ, ਮੋਗੇ ਵਾਲੇ ਪਿਆਰ ਬਹੁਤ ਕਰਦੇ ਆ, ਇੱਕ ਗੱਲ ਹੈ ਮੰਨਣ ਵਾਲੀ ਹੈ, ਸਾਰੇ ਕਰਦੇ ਨੇ ਐਵੇਂ ਦੀ ਗੱਲ ਨੀ, ਪਰ ਮੋਗੇ ਵਾਲੇ ਖਾਸ ਰੇਡੀਓ ਤੇ ਜ਼ਿਆਦਾ ਸਾਡੇ ਸਰੋਤੇ ਨੇ, ਇਸ ਕਰਕੇ ਐਂ ਲੱਗਦਾ ਕਿ ਮੋਗੇ ਵਾਲੇ ਜ਼ਿਆਦਾ ਪਿਆਰ ਕਰਦੇ ਨੇ। ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ ਨੂੰ, ਸਤਿ ਸ੍ਰੀ ਅਕਾਲ ਭਾਜੀ, ਜ਼ਰੂਰ ਬੁਲਾ ਦਾਂਗੇ ਤਾਇਆ ਜੀ ਹੋਰਾਂ ਨੂੰ ਤੇ ਵੀਰ ਜੀ ਨੂੰ ਤੇ ਸੁਣਨ ਵਾਲੇ ਸਰੋਤਿਆਂ ਨੂੰ ਵੀ, ਤੁਹਾਨੂੰ ਵੀ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਭਾਜੀ ਜੀ, ਆਇਆਂ ਨੂੰ ਬਹੁਤ ਚੰਗਾ ਲੱਗਾ ਕਿ ਤੁਸੀਂ ਸਮਾਂ ਕੱਢ ਕੇ ਸਾਨੂੰ ਸੁਨੇਹਾ ਭੇਜਿਆ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਜੇ ਕੋਈ ਗੀਤ ਸੁਣਨਾ ਚਾਹੁੰਦੇ ਹੋ ਤਾਂ ਜ਼ਰੂਰ ਸਾਨੂੰ ਲਿਖ ਕੇ ਭੇਜ ਸਕਦੇ ਹੋ। ਬਾਕੀ ਵੀ ਸਰੋਤਿਆਂ ਨੂੰ ਦੱਸ ਦਾਂਗੇ, ਰਿਕੁਐਸਟ ਐਟ ਹਰਮਾ ਰੇਡੀਓ ਡੋਟ ਕਾਮ ਸਾਡੀ ਈਮੇਲ ਆਈ ਡੀ ਹੈ, ਜਿਸ ਤੇ ਤੁਸੀਂ ਸਾਨੂੰ ਸੁਨੇਹਾ ਜਿਹੜਾ ਉਹ ਭੇਜ ਸਕਦੇ ਹੋ। ਪਿਆਰੇ ਦੋਸਤੋ, ਜਾਂ ਫਿਰ ਟੈਲੀਗ੍ਰਾਮ ਐਪਲੀਕੇਸ਼ਨ ਅੱਜ ਹੀ ਡਾਊਨਲੋਡ ਕਰ ਲਓ, ਗੂਗਲ ਪਲੇ ਤੋਂ ਜਾਂ ਐਪ ਸਟੋਰ ਤੋਂ, ਇਸ ਤੇ ਵੀ ਤੁਸੀਂ ਸਾਨੂੰ ਸੁਨੇਹਾ ਭੇਜ ਸਕਦੇ ਹੋ। ਸਰਚ ਵਿੱਚ ਜਾਣਾ ਹਰਮਨ ਰੇਡੀਓ ਬਿਨਾਂ ਕਿਸੇ ਸਪੇਸ ਤੋਂ ਲਿਖਣਾ, ਤੇ ਤਦ ਵੀ ਸਾਡੇ ਤੱਕ ਆ ਸਕਦੇ ਹੋ ਤੁਸੀਂ। ਲਓ ਜੀ, ਪੰਕਜ ਠਾਕਰ ਸਾਹਿਬ ਵੀ ਜਪਾਨ ਤੋਂ ਸਾਨੂੰ ਸੁਣਦੇ ਪਏ ਨੇ, ਬਹੁਤ ਬਹੁਤ ਜੀ ਆਇਆਂ ਨੂੰ ਜੀ। ਕਹਿੰਦੇ ਜੀ ਗੁੱਡ ਮਾਰਨਿੰਗ ਭਾਜੀ, ਵੈਰੀ ਵੈਰੀ ਗੁੱਡ ਮਾਰਨਿੰਗ ਭਾਜੀ। ਅੱਛਾ, ਜਦੋਂ ਵੀ ਜਪਾਨ ਦੀ ਗੱਲ ਆਉਂਦੀ ਨਾ, ਮੈਨੂੰ ਇੱਕ ਸਿਹਤਮੰਦ ਲੋਕ ਯਾਦ ਆ ਜਾਂਦੇ ਨੇ, ਲੰਮੀ ਉਮਰ ਵਾਲੇ ਲੋਕ ਯਾਦ ਆ ਜਾਂਦੇ ਨੇ। ਜਪਾਨੀਆਂ ਤੋਂ ਸਾਨੂੰ ਬਹੁਤ ਕੁਝ ਸਿੱਖਣਾ ਚਾਹੀਦਾ, ਜੋ ਉਹਨਾਂ ਦਾ ਰਹਿਣ ਸਹਿਣ, ਖਾਣ ਪੀਣ ਸਭ ਜਪਾਨੀਆਂ ਤੋਂ ਸਿੱਖਣਾ ਚਾਹੀਦਾ। ਅਸੀਂ ਬਹੁਤ ਕਾਪੀ ਤੇ ਕਰਦੇ, ਨਕਲ ਤੇ ਬਹੁਤ ਕਰਦੇ ਹਾਂ। ਜੈਜੀ ਵੀ ਕਿੱਦਾਂ ਵਾਲ ਕਟਾਉਂਦਾ, ਉਦਾਂ ਪੁੱਛਾਂ ਜੀਆਂ ਹਿਰਖਾਉਂਦੇ ਨੇ ਪੂਰੀਆਂ, ਸੋਨੇ ਦੇ ਦੰਦ ਵੀ ਕਈਆਂ ਨੇ ਉਹਨੇ ਅੱਖੇ ਲਾ ਕੇ ਲਵਾਏ, ਤੇ ਬਹੁਤ ਕੁਝ ਕਰਾਇਆ, ਪਰ ਕੁਝ ਐਸੇ ਮੈਨੂੰ ਬਹੁਤ ਘੱਟ ਦਿਖੇ ਨੇ ਜਿਹੜੇ ਕੁਝ ਚੰਗਾ ਹੋਰ ਚੰਗਿਆਂ ਬੰਦਿਆਂ ਤੋਂ ਵੀ ਸਿੱਖ ਸਕਦਾ। ਮੈਂ ਇਹ ਨਹੀਂ ਕਹਿੰਦਾ ਕਿ ਉਹ ਚੰਗੇ ਨਹੀਂ ਹੈ, ਪਰ ਕਾਪੀ ਕਰਨੀ ਹੈ ਤੇ ਕਹਿੰਦੇ ਐਸੀਆਂ ਚੀਜ਼ਾਂ ਦੀ ਕਰਨੀ ਚਾਹੀਦੀ ਹੈ ਜਿਹੜੀਆਂ ਬੰਦੇ ਦੇ ਲਈ ਫਾਇਦੇਮੰਦ ਵੀ ਹੋਣ। ਵੈਸੇ ਤਾਂ ਰੱਬ ਨੇ ਸਭ ਨੂੰ ਯੂਨੀਕ ਬਣਾਇਆ, ਵੱਖਰਾ ਬਣਾਇਆ, ਤੇ ਕਿਸੇ ਦੀ ਕਾਪੀ ਕਰਨੀ ਮਾੜੀ ਹੈ, ਪਰ ਰੀਸ ਕਰਨੀ ਹੈ ਤੇ ਇੱਦਾਂ ਕਰਨੀ ਚਾਹੀਦੀ ਹੈ ਕਿ ਅਸੀਂ ਅੱਗੇ ਤਰੱਕੀ ਵਾਲੇ ਪਾਸੇ ਨੂੰ ਜਾਈਏ, ਚੰਗੇ ਵਿਚਾਰਾਂ ਨੂੰ ਅਪਣਾਈਏ, ਖਾਸ ਤੌਰ ਤੇ ਸਿਹਤ ਦਾ ਖਾਸ ਖਿਆਲ ਰੱਖੀਏ, ਜਪਾਨੀਆਂ ਵਾਂਗ ਸਾਡਾ ਖਾਣ ਪਾਣ ਉਵੇਂ ਹੋਵੇ, ਸਾਡਾ ਤੋਰਾ ਫੇਰਾ ਉਵੇਂ ਹੋਵੇ। ਕਹਿੰਦੇ ਜਪਾਨੀ ਲਾਗੇ ਲਾਗੇ ਦੀ ਜਗ੍ਹਾ ਤੇ ਜਾਣ ਦੇ ਲਈ ਸਾਈਕਲ ਦੀ ਵਰਤੋਂ ਕਰਦੇ ਨੇ, ਇੱਕ ਬਹੁਤ ਚੰਗਾ ਇਹਨਾਂ ਦਾ ਵਿਚਾਰ ਹੈ, ਇਹ ਆਦਤ ਬਣ ਜਾਂਦੀ ਹੈ ਬੱਚਿਆਂ ਨੂੰ, ਸ਼ੁਰੂ ਤੋਂ ਹੀ ਉਹ ਐਕਸਰਸਾਈਜ਼ ਦੇ ਨਾਲ ਜੋੜ ਦਿੰਦੇ ਨੇ। ਆਪਣੇ ਸਕੂਲਾਂ ਕਾਲਜਾਂ ਦੇ ਵਿੱਚ ਆਪਾਂ ਪੀਟੀ ਪਹਿਲਾਂ ਕਰਾਉਂਦੇ ਹੁੰਦੇ ਸੀ, ਤਾਏ ਹੋਰੀ ਦੱਸਦੇ ਨੇ, ਬਾਅਦ ਚ ਉਹ ਪੀਟੀ ਵੀ ਆਉਣੋਂ ਹਟ ਗਈ, ਤੇ ਬਸ ਪ੍ਰੇਅਰ ਕਰਾਉਂਦੇ ਨੇ ਜਰੂਰ, ਬਸ ਇਹਨਾਂ ਨੀ ਪਰ ਉਹ ਕਹਿੰਦੇ ਨੇ ਕਿ ਬੱਚਿਆਂ ਦੇ ਨਿੱਕੇ ਸਕੂਲਾਂ ਤੋਂ ਹੀ ਉਹਨਾਂ ਨੂੰ ਇੰਨੀ ਐਕਸਰਸਾਈਜ਼ ਦੇ ਬਾਰੇ ਜਰੂਰੀ ਧਿਆਨ ਦਵਾਇਆ ਜਾਂਦਾ ਤਾਂ ਕਿ ਉਹ ਲੰਮੇ ਸਮੇਂ ਤੱਕ ਬੁੱਢੇ ਹੁੰਦੇ ਤੱਕ ਵੀ ਉਹਨਾਂ ਦੇ ਸਬਕੌਂਸ਼ੀਅਸ ਦੇ ਵਿੱਚ ਉਹਨਾਂ ਦੇ ਅੰਤਰ ਮਨ ਦੇ ਵਿੱਚ ਉਹ ਗੱਲ ਬੈਠ ਜਾਂਦੀ ਹੈ। ਇਹ ਤਾਂ ਤੁਸੀਂ ਪੜ੍ਹਿਆ ਹੋਏਗਾ ਕਿ ਦੋ ਮਨ ਹੁੰਦੇ ਨੇ ਬੰਦੇ ਦੇ, ਇੱਕ ਚੇਤਨ ਅਵਚੇਤਨ। ਚੇਤਨਤਾ ਦੇ ਵਿੱਚ ਜੋ ਵੀ ਸਾਡੀਆਂ ਚੀਜ਼ਾਂ ਉੱਪਰ ਉੱਪਰ ਚੱਲਦੀਆਂ ਨੇ ਉਹ ਸਾਰੀਆਂ ਰਹਿੰਦੀਆਂ ਨੇ, ਅਵਚੇਤਨ ਚ ਜੋ ਸਾਡੇ ਬਹਿ ਜਾਂਦਾ ਉਹ ਫਿਰ ਸਾਰੀ ਉਮਰ ਤੱਕ, ਮਰਨ ਕੀ ਮਰਨ ਤੋਂ ਬਾਅਦ ਵੀ ਸਾਨੂੰ ਯਾਦ ਰਹਿੰਦਾ। ਇਸੇ ਕਰਕੇ ਜਿਹੜਾ ਪੁਨਰ ਜਨਮ ਹੁੰਦਾ ਲੋਕਾਂ ਦਾ ਉਹ ਅਵਚੇਤਨ ਦੇ ਵਿੱਚੋਂ ਬਹੁਤ ਸਾਰੀਆਂ ਗੱਲਾਂ ਕੱਢ ਕੇ ਦੱਸ ਦਿੰਦੇ ਨੇ ਕਿ ਮੇਰੇ ਮਾਂ ਪਿਓ ਪਹਿਲਾਂ ਆ ਸੀ, ਪਹਿਲਾਂ ਆ ਸੀ, ਤੇ ਮੈਂ ਪਾਸਟ ਲਾਈਫ ਰਿਗਰੈਸ਼ਨ ਤੁਸੀਂ ਸੁਣਿਆ ਹੋਣਾ ਸੈਸ਼ਨ ਹੁੰਦਾ ਹਿਪਨੋਟਿਜ਼ਮ ਦਾ, ਉਹਦੇ ਵਿੱਚ ਤੁਸੀਂ ਪਿਛਲੇ ਜਨਮ ਵਿੱਚ ਕੀ ਸੀ, ਕੌਣ ਸੀ, ਕੀ ਕਰਦੇ ਸੀ, ਉਹਦੇ ਬਾਰੇ ਵੀ ਪਤਾ ਲਗਾਇਆ ਜਾ ਸਕਦਾ। ਲਾ ਜੀ ਕਹਿੰਦੇ ਗੁੱਡ ਮਾਰਨਿੰਗ ਭਾਜੀ, ਤੇ ਕਹਿੰਦੇ ਅੱਜ ਮੇਰਾ ਬਰਥਡੇ ਆ ਜੀ, ਕਿਆ ਬਾਤਾਂ ਜੀ ਭਾਜੀ, ਅੱਜ ਤੇ ਬੜੀ ਖੁਸ਼ੀ ਵਾਲੀ ਗੱਲ ਆ, ਤੇ ਅੱਜ ਤੇ ਮਨਾਉਣਾ ਪੈਣਾ ਫਿਰ ਪੂਰੇ ਚਾਅ ਨਾਲ ਖੁਸ਼ੀਆਂ ਦੇ ਨਾਲ। ਪੈਣਾ ਦਾ ਮਤਲਬ ਇਹ ਨਹੀਂ ਵੀ ਔਖਾ ਹੋ ਕੇ ਮਨਾਉਣਾ ਪੈਣਾ, ਮਤਲਬ ਆਪਾਂ ਨੂੰ ਮਨਾਉਣਾ ਚਾਹੀਦਾ। ਕਹਿੰਦੇ ਗਾਣਾ ਸੁਣਾ ਦਿਓ ਜੀ ਹਿੰਦੀ, ਤੇ ਹਿੰਦੀ ਫਿਰ ਮੈਂ ਅੱਜ ਜਨਮ ਦਿਨ ਤੇ ਖਾਸ ਹੀ ਤੁਹਾਡਾ ਸੁਣਾਉਂਗਾ ਜਿਹੜਾ ਜਨਮ ਦਿਨ ਨੂੰ ਹੋਰ ਖੁਸ਼ੀਆਂ ਦੇ ਵਿੱਚ ਤਬਦੀਲ ਕਰ ਦੇਵੇ। ਬਾਕੀ ਇੱਕ ਵਾਰ ਅਸੀਂ ਇਧਰੋਂ ਰੇਡੀਓ ਦੀ ਸਾਰੀ ਟੀਮ ਵੱਲੋਂ ਵੀ ਹੈਪੀ ਬਰਥਡੇ ਤੁਹਾਨੂੰ ਕਹਿ ਦਿੰਦੇ ਹਾਂ ਭਾਜੀ, ਲੰਮੀ ਲੰਮੀ ਉਮਰ ਹੋਵੇ, ਪਰਮਾਤਮਾ ਕਰੇ ਕਿ ਸਾਡਾ ਭਰਾ ਦਿਨ ਦੁੱਗਣੀ ਤੇ ਰਾਤ ਚੌਗਣੀ ਜਿਹੜੀ ਆ ਤਰੱਕੀ ਕਰੇ। ਲਓ ਜੀ ਪੂਰੇ ਰੇਡੀਓ ਵੱਲੋਂ ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਕਿਆ ਬਾਤ ਹੈ ਜੀ, ਹੈਪੀ ਬਰਥਡੇ ਟੂ ਯੂ ਭਾਜੀ। ਵੈਸੇ ਦਿਨ ਜਦੋਂ ਜਨਮ ਦਿਨ ਦਾ ਆਉਂਦਾ ਤੇ ਬੰਦੇ ਨੂੰ ਚਾਅ ਜਿਹਾ ਬੜਾ ਚੜ੍ਹਦਾ ਕਿ ਅੱਜ ਦੇ ਦਿਨ ਹੀ ਮੈਂ ਪੈਦਾ ਹੋਇਆ ਸੀ, ਸਾਡੇ ਪਰਿਵਾਰ ਦੇ ਵਿੱਚ ਕਿੰਨੀਆਂ ਖੁਸ਼ੀਆਂ ਹੋਣਗੀਆਂ। ਇਹ ਉਦੋਂ ਬੰਦਾ ਮਹਿਸੂਸ ਕਰਦਾ ਜਦੋਂ ਆਪਣੇ ਬੇਟੇ ਆਪਣੇ ਕੋਈ ਔਲਾਦ ਹੁੰਦੀ ਨਾ, ਫਿਰ ਖੁਸ਼ੀ ਹੁੰਦੀ ਆ, ਪਤਾ ਲੱਗਦਾ ਕਿ ਸਾਡੇ ਮਾਂ ਪਿਓ ਕਿੰਨੇ ਖੁਸ਼ ਹੁੰਦੇ ਹੋਣਗੇ ਜਦੋਂ ਅਸੀਂ ਪੈਦਾ ਹੋਏ ਸੀ। ਕੁਝ ਚੀਜ਼ਾਂ ਨੂੰ ਮਹਿਸੂਸ ਕੀਤਾ ਜਾ ਸਕਦਾ, ਕੁਝ ਦੱਸੀਆਂ ਨਹੀਂ ਜਾ ਸਕਦੀਆਂ। ਬਹੁਤ ਬਹੁਤ ਸ਼ੁਕਰੀਆ ਭਾਜੀ ਇੱਕ ਵਾਰੀ ਫਿਰ ਤੋਂ ਤੁਹਾਨੂੰ ਜਨਮ ਦਿਨ ਦੀਆਂ ਮੁਬਾਰਕਾਂ, ਤੇ ਸ਼ਿਵ ਜਨਾਗਰ ਸਾਹਿਬ ਵੀ ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਭੇਜ ਰਹੇ ਨੇ। ਕਹਿੰਦੇ ਸਾਡੇ ਵੱਲੋਂ ਵੀ ਜਨਮ ਦਿਨ ਦੀਆਂ ਮੁਬਾਰਕਾਂ ਦੇ ਦਿਓ ਜੀ, ਬਹੁਤ ਬਹੁਤ ਮੁਬਾਰਕਾਂ ਜੀ ਜਨਾਗਰ ਸਾਹਿਬ ਵੱਲੋਂ ਵੀ। ਤੇ ਜਨਾਗਰ ਸਾਹਿਬ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ। ਕਹਿੰਦੇ ਸਮਾਂ ਵੀ ਝੁਕ ਜੂ ਤੂੰ ਮੂਹਰੇ ਅੜ ਕੇ ਤਾਂ ਦੇਖ, ਸਮਾਂ ਵੀ ਝੁਕ ਜੂ ਤੂੰ ਮੂਹਰੇ ਅੜ ਕੇ ਤਾਂ ਦੇਖ, ਸਵਾਦ ਬਹੁਤ ਆਉਂਦਾ ਸੱਚੀ ਤੂੰ ਜ਼ਿੰਦਗੀ ਨਾਲ ਲੜ ਕੇ ਤਾਂ ਦੇਖ। ਕਿਆ ਬਾਤਾਂ ਜੀ, ਕਿਆ ਬਾਤਾਂ, ਸਹੀ ਗੱਲ ਆ ਤੁਹਾਡੀ ਜੀ। ਬੰਦਾ ਹਾਲਾਤਾਂ ਦੇ ਨਾਲ ਲੜਦਾ ਤੇ ਭਾਵੇਂ ਡਿੱਗਦਾ ਢਹਿੰਦਾ ਉੱਠਦਾ ਖੜੋਂਦਾ, ਬਾਅਦ ਦੇ ਵਿੱਚ ਜਦੋਂ ਉਹ ਉਸ ਮਿਹਨਤ ਦਾ ਫਾਇਦਾ ਲੈਂਦਾ, ਉਸ ਮਿਹਨਤ ਦਾ ਫਲ ਲੈਂਦਾ, ਉਹਦਾ ਸਵਾਦ ਹੀ ਵੱਖਰਾ ਹੁੰਦਾ। ਤੁਸੀਂ ਕਿਸੇ ਜਗ੍ਹਾ ਤੋਂ ਫਲ ਖਰੀਦ ਲਿਆਓ, 100 ਰੁਪਏ ਕਿਲੋ, 200 ਰੁਪਏ ਕਿਲੋ ਸੇਬ ਖਰੀਦ ਲਿਆਓ ਜਾਂ ਕੋਈ ਵੀ ਫਲ ਖਰੀਦ ਲਓ, ਉਹਦੇ ਚ ਇੰਨਾ ਸਵਾਦ ਨਹੀਂ ਆਏਗਾ ਤੁਹਾਨੂੰ ਜਿੰਨਾ ਤੁਸੀਂ ਇੱਕ ਫਲਾਂ ਦਾ ਬੂਟਾ ਲਗਾ ਕੇ ਉਹਨੂੰ ਨਿੱਕੇ ਹੁੰਦੇ ਨੂੰ ਦੇਖਦੇ ਆ ਰਹੇ, ਉਹਨੂੰ ਵੱਡਾ ਕੀਤਾ, ਪਾਣੀ ਪਾਇਆ, ਖਾਦ ਪਾਈ, ਜੋ ਵੀ ਪਾਇਆ, ਫਿਰ ਉਹਦਾ ਜਿਹੜਾ ਪਹਿਲਾ ਫਲ ਖਾਓਗੇ ਉਹਦਾ ਮੁਕਾਬਲਾ ਕਿੱਥੇ ਕਰ ਲੈਣਾ ਜਿਹੜੇ ਮੁੱਲ ਹੈ ਸੇਬਾਂ ਨੇ ਜਾਂ ਸੰਤਰਿਆਂ ਨੇ ਜਾਂ ਕੋਈ ਹੋਰ ਵੀ ਫਲਾਂ ਨੇ। ਹਨਾ, ਜ਼ਿੰਦਗੀ ਦੇ ਵਿੱਚ ਸੰਘਰਸ਼ ਕਰਕੇ, ਜ਼ਿੰਦਗੀ ਦੇ ਵਿੱਚ ਇੰਤਜ਼ਾਰ ਕਰਕੇ ਜੋ ਚਾਅ ਮਿਲਦਾ ਨਾ, ਖੁਸ਼ੀ ਮਿਲਦੀ ਨਾ, ਜੋ ਸਵਾਦ ਮਿਲਦਾ, ਉਹ ਸੱਚੀ ਹੋਰ ਕਿਤੇ ਨਹੀਂ ਮਿਲ ਸਕਦਾ। ਇਸ ਕਰਕੇ ਛੋਟੀ ਛੋਟੀਆਂ ਪਰੇਸ਼ਾਨੀਆਂ ਦੇ ਨਾਲ ਤੁਸੀਂ ਥੱਕ ਨਾ ਜਾਇਆ ਕਰੋ, ਅੱਕ ਨਾ ਜਾਇਆ ਕਰੋ, ਇੱਕ ਪੋਜ਼ਿਟਿਵ ਮਾਇੰਡ ਰੱਖੋ। ਕਿਤੇ ਵੀ ਜੇ ਮਨ ਦੇ ਵਿੱਚ ਡਾਵਾਂ ਡੋਲ ਹੋਵੇ ਤੇ ਸਿਆਣੇ ਕਹਿੰਦੇ ਹੁੰਦੇ ਸੀ ਆਪਣੇ ਗੁਰੂਆਂ ਨੂੰ ਯਾਦ ਕਰੋ, ਕਿੰਨੀਆਂ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਤੇ ਉਹਨਾਂ ਨੇ ਡੋਲੇ ਨਹੀਂ। ਉਹ ਅਸੀਂ ਨਿੱਕੀ ਨਿੱਕੀ ਚੀਜ਼ਾਂ ਤੋਂ ਡੋਲ ਜਾਂਦੇ ਹਾਂ। ਬਾਕੀ ਕਹਿੰਦੇ ਪੋਜ਼ਿਟਿਵ ਸੱਚ ਵਾਲੇ ਲੋਕਾਂ ਦੇ ਲਈ ਇਹ ਸੋਚ ਵਾਲੇ ਲੋਕਾਂ ਦੇ ਲਈ ਸੀ ਭਾਜੀ, ਥੈਂਕ ਯੂ ਭਾਜੀ। ਵੈਸੇ ਜਿਹਨਾਂ ਦੀ ਨੈਗੇਟਿਵ ਵੀ ਹੈ ਸੋਚ, ਉਹਨਾਂ ਲਈ ਵੀ ਇਹ ਹੋ ਸਕਦਾ ਕਿਉਂਕਿ ਉਹਨਾਂ ਦੀ ਪੋਜ਼ਿਟਿਵ ਹੋ ਸਕਦੀ ਹੈ। ਹਿੰਮਤ ਕੀ ਨਹੀਂ ਕਰਾ ਸਕਦੀ, ਬਹੁਤ ਕੁਝ ਕਰਾ ਸਕਦੀ ਹੈ। ਬਾਕੀ ਕਿਤੇ ਦੋਵੇਂ ਵੀਰਾਂ ਨੂੰ ਪਿਆਰ ਸਤਿ ਸ਼੍ਰੀ ਅਕਾਲ। ਇੱਕ ਵੀਰ ਤਾਂ ਸਾਡਾ ਇੱਥੋਂ ਜਾ ਚੁੱਕਿਆ, ਮਤਲਬ ਜਾ ਚੁੱਕਿਆ ਦਾ ਮਤਲਬ ਇੱਥੇ ਹੀ ਆ, ਮਤਲਬ ਉਦਾਂ ਦੁਨੀਆਂ ਦੇ ਉਹਦੇ ਇੱਥੇ ਹੀ ਆ, ਜਾ ਚੁੱਕੇ ਦਾ ਮਤਲਬ ਵੀ ਨਾ ਹੋਰ ਕਹਿ ਲਿਓ, ਹੈਗੇ ਇੱਥੇ ਹੀ ਆ ਭਾਜੀ, ਆਉਣਗੇ ਚੰਦ ਪਲਾਂ ਦੇ ਵਿੱਚ ਹੀ ਫਿਰ ਸ਼ਾਮਿਲ ਹੋ ਜਾਣਾ ਉਹਨਾਂ ਨੇ। ਬਾਕੀ ਭਾਜੀ ਕਹਿੰਦੇ ਤੁਸੀਂ ਕਿੱਦਾਂ ਪੁੱਜ ਗਿਆ ਕਿ ਮੈਂ ਇਹੀ ਕਵਾਲੀ ਸੁਣਨੀ ਸੀ ਅੱਜ। ਭਾਜੀ ਦਿਲਾਂ ਨੂੰ ਦਿਲਾਂ ਦੀ ਹੁੰਦੀ ਰਾਹ, ਸਿਆਣੇ ਕਹਿੰਦੇ ਹੁੰਦੇ ਨਾ ਜਿਹੜਾ ਦਿਲੋਂ ਦਿਲ ਦੇ ਨਾਲ ਜੁੜਿਆ ਹੋਵੇ ਉਹਨੂੰ ਪਤਾ ਹੀ ਹੁੰਦਾ। ਮੈਂ ਅੱਗੇ ਵੀ ਇੱਕ ਗੱਲ ਸੁਣਾਈ ਸੀ ਨਾ, ਇਤਫਾਕੀ ਆ ਬਹੁਤ ਕੁਝ ਹੋ ਜਾਂਦਾ ਪਰ ਉਹ ਦੇਖਿਆ ਜਾਵੇ ਨਾ ਪਰਖਿਆ ਜਾਵੇ, ਇਤਫਾਕੀ ਆ ਕੁਛ ਨੀ ਹੁੰਦਾ ਉਹਦੇ ਵਿੱਚ, ਬਹੁਤ ਕੁਝ ਉੱਥੇ ਜਿਹੜੀਆਂ ਅਟੈਚਮੈਂਟਾਂ ਹੁੰਦੀਆਂ ਹਨਾ। ਟੈਲੀਪੈਥੀ ਦੇ ਨਾਲ ਬਹੁਤ ਕੁਝ ਜਾਣਿਆ ਜਾ ਸਕਦਾ। ਕਹਿੰਦੇ ਕਿ ਪਹਿਲੇ ਜਿਹੜੇ ਅਭਿਆਸੀ ਸੀ ਬੰਦੇ ਇੱਥੋਂ ਬੈਠੇ ਹੀ ਤੁਹਾਡੇ ਘਰ ਦਾ ਹਾਲ ਦੱਸ ਦਿੰਦੇ ਸੀ। ਅੱਜ ਵੀ ਬੰਦੇ ਮਿਲ ਜਾਂਦੇ ਨੇ ਪਰ ਲੱਭਣੇ ਪੈਂਦੇ ਨੇ। ਮੈਂ ਤਾਂ ਇੱਕ ਦੋ ਨੂੰ ਮਿਲਿਆ, ਤੁਸੀਂ ਮਿਲਿਆ ਹੋਇਆ ਜ਼ਰੂਰ ਦੱਸਿਓ, ਤੁਸੀਂ ਮਿਲਣਾ ਹੋਇਆ ਤਾਂ ਮੇਰੇ ਕੋਲ ਆ ਜਾਓ, ਤੁਹਾਨੂੰ ਮਿਲਾ ਦਾਂਗੇ। ਕਿਉਂਕਿ ਅੱਜ ਵੀ ਇਸੇ ਤਰ੍ਹਾਂ ਦੀ ਤਿਆਰੀ ਕਰਕੇ ਬੈਠਾ ਸੀ ਮੈਂ ਵੀ, ਮੈਂ ਆਹ ਗੀਤ ਜ਼ਰੂਰ ਸੁਣੂੰਗਾ। ਚਲੋ ਕੋਈ ਗੱਲ ਨੀ ਭਾਜੀ, ਦਿਲ ਦੀ ਗੱਲ ਬੁੱਝ ਲਈ ਆ, ਹੁਣ ਤੁਸੀਂ ਸਾਨੂੰ ਨਜੂਮੀ ਸਮਝੋ। ਕਹਿੰਦੇ ਤੁਸੀਂ ਜਾਣਦੇ ਹੋ ਕਿ ਅੱਜ ਕਵਾਲੀ ਦਾ ਸਪੈਸ਼ਲ ਦਿਨ ਹੁੰਦਾ। ਭਾਜੀ ਜਾਣਦਾ ਕਰਕੇ ਮੈਂ ਲਾਈ, ਮੈਨੂੰ ਪਤਾ ਸੀ ਕਿ ਵੀਰਵਾਰ ਦਾ ਜਿਹੜਾ ਟੇਸਟ ਹੁੰਦਾ ਨਾ, ਵੀਰਵਾਰ ਦਾ ਜੋ ਤਸੱਵਰ ਹੁੰਦਾ, ਜੋ ਥੋੜਾ ਜਿਹਾ ਫਿਜ਼ਾ ਜਿਸ ਤਰ੍ਹਾਂ ਦੀ ਬਾਹਰ ਖਿਲੀ ਪਈ ਹੈ, ਉਸੇ ਅਨੁਸਾਰ ਹੀ ਆਪਾਂ ਗੀਤ ਸੰਗੀਤ ਫਿੱਟ ਬਿਠਾ ਲਈਦਾ। ਬਾਕੀ ਤਾਂ ਮੈਨੂੰ ਥੋੜੀ ਥੋੜੀ ਤਾਂ ਫਰਮਾਇਸ਼ ਤੁਹਾਡਿਆਂ ਦਾ ਪਤਾ ਹੀ ਹੈ ਕਿ ਕਿਹੜੇ ਸਰੋਤੇ ਕਿਸ ਤਰ੍ਹਾਂ ਦੇ ਗੀਤ ਸੁਣਦੇ ਨੇ, ਉਸੇ ਤਰੀਕੇ ਦੇ ਲਾ ਦਈਦੇ। ਬਾਕੀ ਭਾਜੀ ਕਹਿੰਦੇ ਸਾਨੂੰ ਫਿਰ ਅੱਜ ਮੰਨਤ ਨੂਰ ਦੀ ਆਵਾਜ਼ ਦੇ ਵਿੱਚ ਇੱਕ ਸੂਫੀ ਗੀਤ ਸੁਣਾ ਦਿਓ ਜੀ, ਜੋ ਕੱਲ ਹੀ ਰਿਲੀਜ਼ ਹੋਇਆ ਹੈ, ਤੇ ਤੇਰਾ ਇਸ਼ਕ ਜ਼ਰੂਰ ਸੁਣਾਵਾਂਗੇ ਭਾਜੀ, ਬਹੁਤ ਖੂਬਸੂਰਤ ਆਵਾਜ਼ ਹੈ। ਪੂਰੇ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਨਹੀਂ, ਪੂਰੇ ਭਾਰਤ ਦੇ ਵਿੱਚ ਸਭ ਤੋਂ ਟੌਪ ਤੇ ਯੂਟਿਊਬ ਦੇ ਉੱਤੇ ਵੀਡੀਓ ਜੋ ਚੱਲੀ ਆ ਲੌਂਗ ਲਾਚੀ, ਮਦਨ ਨੂਰ ਦੀਆਂ ਆਵਾਜ਼ਾਂ ਦੇ ਵਿੱਚ ਚੱਲੀ ਆ, ਤੇ ਬੜੀ ਮਾਣ ਵਾਲੀ ਗੱਲ ਆ ਕਿ ਪੂਰੇ ਏਡੇ ਏਡੇ ਤਕੜੇ ਕਲਾਕਾਰ, ਦਿੱਗਜ ਗਾਉਣ ਵਾਲੇ ਸਾਰਿਆਂ ਨੂੰ ਛੱਡ ਕੇ ਮਦਨ ਨੂਰ ਸਭ ਤੋਂ ਟੌਪ ਤੇ ਚੱਲੇਗੀ, ਪੰਜਾਬੀ ਗੀਤ ਸਭ ਤੋਂ ਟੌਪ ਤੇ ਚੱਲੇਗਾ, ਜਿਹੜਾ ਬਿਲੀਅਨ ਦੇ ਵਿੱਚ ਤਾਂ ਸਾਰਿਆਂ ਦੇ ਨੇ, ਬਿਲੀਅਨ ਦੇ ਵਿੱਚ ਜਾਣ ਵਾਲਾ ਲੌਂਗ ਲਾਚੀ, ਇਹ ਪਹਿਲਾ ਗੀਤ ਆ ਮਦਨ ਨੂਰ ਦਾ। ਭਾਵੇਂ ਕਿ ਲੌਂਗ ਲਾਚੀ ਨੇ ਬਹੁਤ ਮਤਲਬ ਤਾਰੀਫ ਨਹੀਂ ਖੱਟੀ, ਬਹੁਤ ਹੀ ਆਲੋਚਨਾ ਵੀ ਖੱਟੀ ਹੈ, ਲੋਕਾਂ ਨੇ ਕਿਹਾ ਇਹਦੇ ਵਿੱਚ ਹੈ ਕੱਖ ਨਹੀਂ ਸੀ ਫਿਲਮ ਦੇ ਵਿੱਚ, ਪਰ ਬਹੁਤਿਆਂ ਨੇ ਜਿਹੜੇ ਲਾਗੇ ਨੇ ਦੀਕੇ ਨਜ਼ਦੀਕੀ ਹੁੰਦੇ ਨੇ ਐਕਟਰਾਂ ਦੇ ਜਾਂ ਡਾਇਰੈਕਟਰਾਂ ਦੇ ਜਾਂ ਰਾਈਟਰਾਂ ਦੇ, ਉਹਨਾਂ ਨੇ ਫੂਕ ਵੀ ਬੱਠੀ ਛਕਾਈ ਜੀ, ਤੁਹਾਡੀ ਫਿਲਮ ਬਹੁਤ ਵਧੀਆ ਸੀ। ਇਹਦੇ ਹੁਣ ਜੀ ਬਾਅਦ ਜੀ ਪਤਾ ਲੱਗੂਗਾ ਕਿ ਕੀ ਹੈ ਕੀ ਨਹੀਂ, ਪਰ ਇਹਨਾਂ ਜ਼ਰੂਰ ਦੱਸ ਦਿੰਦੇ ਹਾਂ ਕਿ ਇਹ ਗੀਤ ਬੜਾ ਕਿਆ ਬੜਾ ਕਮਾਲ ਸੀ, ਤੇ ਜਿਹਦੀ ਬਦੌਲਤ ਇਹ ਪੂਰੀ ਦੁਨੀਆਂ ਦੇ ਵਿੱਚ ਬਿਲੀਅਨ ਦੇ ਵਿੱਚ ਪਹੁੰਚ ਗਿਆ, ਪਹਿਲਾ ਗੀਤ ਭਾਰਤ ਦਾ। ਲੋ ਜੀ ਅੱਗੇ ਕਹਿੰਦੇ ਕੁਦਰਤ ਦਾ ਇਹ ਨਿਯਮ ਹੈ ਕਿ ਜੇ ਖੇਤ ਵਿੱਚ ਬੀਜ ਨਾ ਸੁੱਟੇ ਜਾਣ, ਕੁਦਰਤ ਆਪਣੀ ਮਰਜ਼ੀ ਨਾਲ ਖੇਤ ਨੂੰ ਘਾਹ ਫੂਸ ਨਾਲ ਭਰ ਦਿੰਦੀ ਹੈ। ਸਹੀ ਗੱਲ ਹੈ, ਮਨ ਦਾ ਵੀ ਭਾਜੀ ਇਹੀ ਹਾਲ ਆ, ਮਨ ਦੇ ਵਿੱਚ ਤੁਸੀਂ ਚੰਗੇ ਵਿਚਾਰ ਦੇ ਬੀਜ ਨਹੀਂ ਬੀਜੋਗੇ ਤੇ ਇਹਦੇ ਵਿੱਚ ਘਾਹ ਫੂਸ, ਪਰੇਸ਼ਾਨੀਆਂ, ਟੈਨਸ਼ਨਾਂ, ਇਹ ਸਭ ਮਨ ਦੇ ਵਿੱਚ ਘਾਹ ਵਾਂਗੂ ਉੱਗਣ ਲੱਗ ਜਾਂਦੀਆਂ ਨੇ। ਇਸੇ ਕਰਕੇ ਕਹਿੰਦੇ ਨੇ ਕਿ ਬੀਜ ਸਾਡੇ ਮਨ ਦੇ ਵਿੱਚ ਚੰਗੇ ਬੀਜਣੇ ਚਾਹੀਦੇ ਨੇ, ਤੇ ਬੁਰੇ ਤੇ ਆਪਣੇ ਆਪ ਹੀ ਉੱਗ ਜਾਂਦੇ ਨੇ। ਕਦੇ ਵੀ ਖੱਬਲ ਬੀਜਿਆ ਨਹੀਂ ਜਾਂਦਾ, ਮੋਥਾ ਬੀਜਿਆ ਨਹੀਂ ਜਾਂਦਾ, ਨਾ ਹੀ ਕਣਕ ਦੇ ਵਿੱਚ ਕੋਈ ਗੁੱਲੀ ਡੰਡਾ ਬੀਜਦਾ, ਇਹ ਸਭ ਚੀਜ਼ਾਂ ਆਪਣੇ ਆਪ ਹੀ ਉੱਗਦੀਆਂ ਨੇ। ਇਸੇ ਤਰੀਕੇ ਨਾਲ ਮਨ ਦੇ ਵਿੱਚ ਬੁਰੇ ਵਿਚਾਰ ਆਪਣੇ ਆਪ ਆਉਂਦੇ ਨੇ, ਲਿਆਉਣ ਦੀ ਲੋੜ ਨਹੀਂ ਪੈਂਦੀ। ਇਸ ਤਰ੍ਹਾਂ ਜੇ ਕਹਿੰਦੇ ਬੁੱਧੀ ਵਿੱਚ ਸਕਾਰਾਤਮਕ ਵਿਚਾਰ ਨਾ ਭਰੇ ਜਾਣ ਤਾਂ ਨਕਾਰਾਤਮਕ ਵਿਚਾਰ ਆਪ ਮੁਹਾਰੇ ਉੱਗ ਪੈਣਗੇ। ਬਿਲਕੁਲ ਸਹੀ ਭਾਈ, ਬਿਲਕੁਲ ਸਹੀ। ਕੁਦਰਤ ਦਾ ਕਹਿੰਦੇ ਦੂਜਾ ਨੇਮ ਹੈ ਕਿ ਜਿਸ ਕੋਲ ਜੇ ਹੁੰਦਾ ਉਹੀ ਉਹ ਦੂਜਿਆਂ ਵਿੱਚ ਵੰਡਦਾ। ਵਾਹ, ਸਹੀ ਗੱਲ, ਸਹੀ ਗੱਲ ਭਾਜੀ। ਜਾਹਿਰ ਜੀ ਗੱਲ ਆ, ਜੋ ਸਾਡੇ ਕੋਲ ਹੋਊਗਾ ਵੰਡਾਂਗੇ, ਤੇ ਅਸੀਂ ਉਹ ਵੀ ਜੋ ਸਾਡੇ ਕੋਲ ਜ਼ਿਆਦਾ ਹੋਏਗਾ। ਐਂ ਕਿ ਆਪਾਂ ਜਿੰਨਾ ਕਿ ਆਪਣੇ ਜੋਗੇ ਨਾ ਹੋਵੇ ਅਸੀਂ ਦੂਸਰਿਆਂ ਨੂੰ ਕੀ ਵੰਡਣਾ। ਇਹੀ ਚੀਜ਼ ਹੈ ਨਾ, ਜੋ ਸਾਡੇ ਕੋਲ ਥੋੜੀ ਜਿਹੀ ਵੱਧਦੀ ਹੈ ਅਸੀਂ ਕੋਸ਼ਿਸ਼ ਕਰਦੇ ਉਹਨੂੰ ਵੰਡ ਦਈਏ। ਕਹਿੰਦੇ ਉਹੀ ਚੀਜ਼ ਉਹ ਦੂਜਿਆਂ ਵਿੱਚ ਵੰਡਦਾ, ਤੇ ਸੁਖੀ ਸੁੱਖ ਵੰਡਦਾ, ਦੁਖੀ ਦੁੱਖ ਵੰਡਦਾ, ਗਿਆਨੀ ਗਿਆਨ ਵੰਡਦਾ, ਭਰਮੀ ਭਰਮ ਵੰਡਦਾ। ਕੁਦਰਤ ਦਾ ਤੀਜਾ ਨੇਮ ਇਹ ਹੈ ਕਿ ਜ਼ਿੰਦਗੀ ਵਿੱਚ ਜੋ ਵੀ ਚੰਗਾ ਮਾੜਾ ਮਿਲੇ ਉਸ ਨੂੰ ਪਹੁੰਚਾਉਣਾ ਸਿੱਖੋ। ਕਮਾਲ ਆ ਭਾਜੀ, ਵਾਕਿਆ ਪਾਚਨ ਕਿਰਿਆ ਸਾਨੂੰ ਵਧਾਉਣੀ ਚਾਹੀਦੀ ਹੈ। ਕਹਿੰਦੇ ਜੇ ਪਾਚਨ ਕਿਰਿਆ ਬਿਲਕੁਲ ਫਿੱਟ ਆ ਨਾ, ਤੇ ਉਹ ਬੰਦਾ ਤੰਦਰੁਸਤ ਆ ਸਰੀਰਕ ਪਕਾਉਣ, ਤੇ ਜੇ ਮਾਨਸਿਕ ਪਾਚਨ ਕਿਰਿਆ ਬਹੁਤ ਬਿਹਤਰੀਨ ਹੈ, ਉਹ ਗੱਲਾਂ ਨੂੰ ਪਚਾ ਜਾਂਦਾ, ਕੌੜੀਆਂ ਮਿੱਠੀਆਂ ਗੱਲਾਂ ਨੂੰ ਵੀ ਉਹ ਹਜ਼ਮ ਕਰ ਜਾਂਦਾ, ਉਹ ਬੰਦਾ ਮਾਨਸਿਕ ਤੌਰ ਤੇ ਬੜਾ ਤੰਦਰੁਸਤ ਆ। ਤੇ ਜਿਹੜਾ ਛੋਟੀ ਜਿਹੀ ਗੱਲ ਤੇ ਭੜਕ ਉੱਠਦਾ, ਗੁੱਸੇ ਚ ਆ ਜਾਂਦਾ, ਕ੍ਰੋਧ ਚ ਆ ਜਾਂਦਾ, ਮਰਨ ਤੇ ਆ ਜਾਂਦਾ, ਮਾਰਨ ਤੇ ਆ ਜਾਂਦਾ, ਇਹਦਾ ਮਤਲਬ ਉਹਦੀ ਪਾਚਨ ਕਿਰਿਆ ਬੜੀ ਖਰਾਬ ਹੈ, ਜਲਦੀ ਚੀਜ਼ਾਂ ਪਚਾ ਨਹੀਂ ਪਾਉਂਦਾ। ਬਾਕੀ ਕਹਿੰਦੇ ਮਾੜਾ ਮਿਲੇ ਉਸ ਨੂੰ ਪਚਾਉਣਾ ਸਿੱਖੋ, ਤੇ ਭੋਜਨ ਨਾ ਪਚਣ ਕਾਰਨ ਰੋਗ ਵੱਧਦੇ ਨੇ, ਗੱਲ ਨਾ ਪਚਣ ਕਾਰਨ ਚੁਗਲੀ ਵੱਧਦੀ ਹੈ। ਸਹੀ ਗੱਲ ਭਾਜੀ, ਕਈ ਨੂੰ ਬਹੁਤ ਹੁੰਦਾ ਕਿ ਗੱਲ ਕਹੀਏ ਨਾ ਉਹਨਾਂ ਦਾ ਢਿੱਡ ਫੁੱਲਿਆ ਰਹਿੰਦਾ। ਬਾਕੀ ਪ੍ਰਸੰਸਾ ਨਾ ਪਾਚਨ, ਨਾ ਪਚਣ ਦਾ ਹੰਕਾਰ ਵੱਧਦਾ। ਕਹਿੰਦੇ ਜੇ ਪ੍ਰਸੰਸਾ ਸਾਨੂੰ ਨਾ ਪਚੇ ਤੇ ਉਹਦੇ ਨਾਲ ਹੰਕਾਰ ਜਿਹੜਾ ਉਹ ਪੈਦਾ ਹੋ ਜਾਂਦਾ। ਬਾਕੀ ਸਹੀ ਗੱਲ ਹੈ ਤੁਹਾਡੀ ਭਾਜੀ, ਨਿੰਦਿਆ ਨਾ ਪਚੇ ਤਾਂ ਦੁਸ਼ਮਣੀ ਵੱਧ ਜਾਂਦੀ ਹੈ। ਹਕੂਮਤ ਨਾ ਪਚਣ ਦੇ ਨਾਲ ਖਤਰਾ ਵੱਧ ਜਾਂਦਾ ਹੈ ਪੂਰੀ ਆਵਾਮ ਨੂੰ, ਅਤੇ ਸੁੱਖ ਨਾ ਪਚਣ ਕਾਰਨ ਪਾਪ ਵੱਧਦਾ ਹੈ। ਕਮਾਲ ਭਾਜੀ, ਬਾਕੀ ਬਹੁਤ ਗਹਿਰੀ ਗੱਲ ਤੁਸੀਂ ਕੀਤੀ ਹੈ, ਕੁਦਰਤ ਮਿਹਰ ਕਰੇ ਸਭ ਤੇ, ਕਹਿੰਦੇ ਬਹੁਤ ਹੀ ਸੋਹਣੀ ਗੱਲ ਕੀਤੀ ਹੈ। ਕੱਲੀ ਕੱਲੀ ਗੱਲ ਗਿਆਨ ਵੰਡਦੀ ਹੈ। ਬਹੁਤ ਸ਼ੁਕਰਾ, ਬਹੁਤ ਸ਼ੁਕਰਾਨਾ ਤੁਹਾਡਾ। ਤੇ ਅੱਗੇ ਉਹਨਾਂ ਨੇ ਹੱਸਣਾ, ਕਹਿੰਦੇ ਜ਼ਰੂਰੀ ਵੀ ਹਾਸੇ ਵਾਲੀ ਗੱਲ ਵੀ ਤੁਹਾਨੂੰ ਭੇਜ ਰਹੇ ਹਾਂ। ਕਹਿੰਦੇ ਗੇਰਾ ਸਾਡੇ ਗੁਆਂਢ ਦੇ ਵਿੱਚ ਮਕਾਨ ਪੈਣ ਦੇ ਲਈ ਸ਼ਟਰਿੰਗ ਹੋਵੇ, ਠੇਕੇਦਾਰ ਥੱਲੇ ਖੜਾ ਉੱਚੀ ਉੱਚੀ ਆਵਾਜ਼ ਚ ਮਿਸਤਰੀਆਂ ਦੇ ਲੇਬਲ ਨੂੰ ਨਿਰਦੇਸ਼ ਦੇਈ ਜਾਵੇ। ਅਚਾਨਕ ਪਿੰਡੋਂ ਸ਼ਰੀਕੇ ਚੋਂ ਭਾਬੀ ਜੀ ਦਾ ਫੋਨ ਆ ਗਿਆ ਤੇ ਉਹ ਦੁਖੜੇ ਭਾਬੀ ਹੁਣ ਦੁਖੜੇ ਭਾਬੀ ਸੁਣਾਵੇ ਤੇ ਜਵਾਬੀ ਆਵਾਜ਼ ਠੇਕੇਦਾਰ ਦੀ ਮਿਕਸ ਜੀ ਹੋਈ ਜਾਵੇ। ਹੁਣ ਕੀ ਮਿਕਸ ਜੀ ਹੋਈ ਜਾਵੇ ਤੇ ਉਹ ਤੁਸੀਂ ਜਾਣਿਓ। ਲਿਆਓ ਭਾਜੀ, ਇਹ ਤੇ ਬੜਾ ਇੰਟਰਸਟਿੰਗ ਜਿਹਾ ਹੋਣ ਵਾਲਾ ਹੈ ਨਾ। ਕਹਿੰਦੇ ਕਿ ਭਾਬੀ ਕੀ ਕਹਿੰਦੀ ਆ, ਪਰਮਜੀਤ ਤੇਰੇ ਭਰਾ ਜੀ ਦਾ ਸਿਰ ਦੁਖਦੇ ਨੂੰ ਹਫ਼ਤਾ ਹੋ ਗਿਆ, ਬਹੁਤ ਬੁਰਾ ਹਾਲ ਆ। ਠੇਕੇਦਾਰ ਕਹਿੰਦਾ ਉਹ ਦੋ ਟੋਪੀ ਵਾਲੇ ਕੈਲ ਠੋਕਦੇ, ਦੇਖੀ ਕਿਤੇ ਕੰਮ ਸੂਤ ਆ ਜਾਊਗਾ। ਤੇ ਭਾਬੀ ਕਹਿੰਦੇ, ਠੇਕੇਦਾਰ ਕਹਿੰਦਾ ਅੱਛਾ, ਭਾਬੀ ਕਹਿੰਦੀ ਪਾਪਾ ਜੀ ਵੀ ਮੰਜੇ ਤੇ ਪਏ ਨੇ, ਨਾ ਬੁਖਾਰ ਉਤਰਦਾ ਤੇ ਨਾ ਖਾਂਦੇ ਨਾ ਪੀਂਦੇ ਨੇ। ਠੇਕੇਦਾਰ ਕਹਿੰਦਾ ਉਹ ਬਸ ਨਿਬੜਿਆ ਲਓ ਹੁਣ ਕੰਮ, ਮੋਟੀਆਂ ਲੱਕੜਾਂ ਪਾ ਦਿਓ ਹੁਣ ਉਹਦੇ ਉੱਤੇ। ਤੇ ਭਾਬੀ ਕਹਿੰਦੀ ਹਾਂ ਸੱਚ ਪਰਮ, ਮੇਰੀ ਤੇ ਆਪ ਬਾਹਾਂ ਦੀ ਦਰਦ ਕਰਨ ਨਹੀਂ ਹੱਟਦੀਆਂ ਮੇਰੀਆਂ ਤੇ ਆਪ ਬਾਹਾਂ। ਠੇਕੇਦਾਰ ਕਹਿੰਦਾ ਉਹ ਵਾਧੂ ਚੀਵਾਂ ਐਵੇਂ ਡਿੱਕਾ ਹੀ ਪਾਉਂਦੀਆਂ ਵਾ, ਫੜ ਆ ਜੀ ਤੇ ਵੜ ਦੇ ਲਾਹ ਥੱਲੇ ਨੂੰ ਥੱਲੇ। ਤੇ ਬਾਕੀ ਭਾਬੀ ਕਹਿੰਦੀ ਆ ਸੋਨੀ ਦੇ ਕਾਕੇ ਦੀਆਂ ਟੱਟੀਆਂ ਨੀ ਹੱਟਦੀਆਂ, ਕੀ ਕਰੀਏ। ਠੇਕੇਦਾਰ ਕਹਿੰਦਾ ਉਹ ਤੈਨੂੰ ਸਮਝ ਨੀ ਆਉਂਦੀ, ਛੋਟਾ ਜਿਹਾ ਰੋੜਾ ਲਿਆ ਇੱਥੇ, ਕਹਿੰਦੇ ਇੱਥੋਂ ਮਾਲ ਨਿਕਲਦਾ ਫਿਰਦਾ। ਕਮਾਲ ਆ ਭਾਜੀ, ਸਹੀ ਗੱਲ ਆ ਤੁਹਾਡੀ ਵੀ ਹੈ ਤੇ ਏਦਾਂ ਹੀ ਆ, ਕਈ ਵਾਰ ਮਿਕਸ ਜੀ ਚੀਜ਼ ਹੋ ਜਾਂਦੀ ਹੈ। ਬਹੁਤ ਸਾਰਿਆਂ ਨੇ ਏਦਾਂ ਨਾ ਕੀਤਾ, ਇਹ ਕ੍ਰੀਏਟਿਵਿਟੀ ਕਮਾਲ ਦੀ ਆ। ਕਈ ਵਾਰ ਕੁਝ ਚੀਜ਼ਾਂ ਐਸੀਆਂ ਮਿਲ ਜਾਂਦੀਆਂ ਨੇ ਤੇ ਉਹ ਕੁਝ ਹੋਰ ਹੀ ਨਿਕਲ ਕੇ ਸਾਹਮਣੇ ਆਉਂਦਾ। ਬਹੁਤ ਸੋਹਣੀ ਗੱਲ ਤੁਸੀਂ ਕੀਤੀ ਠੇਕੇਦਾਰ ਉਹਨਾਂ ਦੇ ਨਾਲ ਮਿਲ ਕੇ। ਬਹੁਤ ਬਹੁਤ ਸ਼ੁਕਰੀਆ ਜਨਾਗਰ ਸਾਹਿਬ, ਐਸੇ ਚੁਟਕਲੇ ਵੀ ਬਹੁਤ ਕਮਾਲ ਦੇ ਭੇਜਦੇ ਨੇ, ਬਹੁਤ ਸਿਲੈਕਟਿਵ ਜਿਹਾ ਪੀਸ ਉਹਨਾਂ ਦੇ ਹੁੰਦੇ ਆ, ਪਰ ਸੁਣ ਕੇ ਬਹੁਤ ਮਜ਼ਾ ਆਉਂਦਾ। ਪਰਮਜੀਤ ਕੌਰ ਫਰੀਦਕੋਟ ਤੋਂ ਸਾਡੇ ਨਾਲ ਜੁੜੇ ਨੇ, ਕਹਿੰਦੇ ਜੀ ਫਰੀਦਕੋਟ ਵਾਲਿਆਂ ਵੱਲੋਂ ਵੀ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਵੀ। ਥੈਂਕ ਯੂ ਭਾਜੀ, ਥੈਂਕ ਯੂ, ਮਾਫ਼ ਕਰਨਾ ਪਰਮਜੀਤ ਜੀ, ਭੈਣ ਜੀ, ਬਹੁਤ ਬਹੁਤ ਜੀਆਂ ਨੂੰ ਤੇ ਫਰੀਦਕੋਟ ਵਾਲਿਆਂ ਵੱਲੋਂ ਵੀ, ਤੇ ਸਾਡੇ ਪੂਰੀ ਰੇਡੀਓ ਟੀਮ ਨੂੰ ਤੁਸੀਂ ਬੁਲਾਇਆ, ਤੇ ਸਾਡੀ ਟੀਮ ਵੱਲੋਂ ਪੂਰੇ ਫਰੀਦਕੋਟ ਨੀ ਪੂਰੇ ਪੰਜਾਬ ਪੂਰੀ ਦੁਨੀਆ ਹਿੰਦੁਸਤਾਨ ਤੋਂ ਬਾਹਰ ਵੀ ਜਿਹੜੇ ਵਸਦੇ ਪੰਜਾਬੀ ਉਹਨਾਂ ਨੂੰ ਵੀ ਅਸੀਂ ਜੀਆਂ ਨੂੰ ਕਹਿੰਦੇ ਹਾਂ ਤੇ ਸਤਿ ਸ੍ਰੀ ਅਕਾਲ ਤੁਹਾਡੇ ਵੱਲੋਂ ਉਹਨਾਂ ਨੂੰ ਬੁਲਾਉਂਦੇ ਹਾਂ। ਉਮੀਦ ਹੈ ਤੁਸੀਂ ਇੰਜੋਏ ਕਰ ਰਹੇ ਹੋਵੋਗੇ ਜੀ ਪ੍ਰੋਗਰਾਮ ਨੂੰ, ਤੇ ਬਾਕੀ ਸਾਡੇ ਭਰਾ ਹੋਰ ਵੀ ਸ਼ੋਅ ਦੇ ਵਿੱਚ ਸ਼ਾਮਲ ਹੋ ਰਹੇ ਨੇ, ਉਹਨਾਂ ਨੂੰ ਵੀ ਆਪਾਂ ਸ਼ਾਮਲ ਜ਼ਰੂਰ ਕਰਾਂਗੇ। ਦਿਲਪ੍ਰੀਤ ਗਿੱਲ ਸਾਹਿਬ ਵੀ ਪਹੁੰਚ ਚੁੱਕੇ ਨੇ, ਬਹੁਤ ਚਿਰਾਂ ਤੋਂ ਸੁਣਦੇ ਆ ਰਹੇ ਨੇ ਰੇਡੀਓ ਨੂੰ। ਗਗਨ ਭਾਜੀ ਵੀ ਸਾਨੂੰ ਸੁਨੇਹਾ ਭੇਜ ਰਹੇ ਨੇ, ਉਹਨਾਂ ਨੂੰ ਵੀ ਆਪਾਂ ਸ਼ਾਮਲ ਕਰਾਂਗੇ ਸ਼ੋਅ ਦੇ ਵਿੱਚ। ਪਰ ਗੱਲਾਂ ਜ਼ਿਆਦੀਆਂ ਨਾ ਕਰਾਂਗੇ ਕਿਉਂਕਿ ਮੈਨੂੰ ਪਤਾ ਕਿ ਗੱਲਾਂ ਜਿਹੜੀਆਂ ਉਹ ਬੋਰੀਅਤ ਵੀ ਪੈਦਾ ਕਰ ਸਕਦੀਆਂ, ਪਰ ਸੰਗੀਤ ਕਦੇ ਬੋਰੀਅਤ ਨਹੀਂ ਪੈਦਾ ਕਰ ਸਕਦਾ। ਬੋਰ ਹੋਣਾ ਪੰਜਾਬੀਆਂ ਦੀ ਫਿਤਰਤ ਹੀ ਨਹੀਂ ਵੈਸੇ ਤੇ, ਉਹਦਾ ਕਦੇ ਗੱਲਾਂ ਤੋਂ ਬੋਰ ਹੁੰਦੇ ਤਾਂ ਨਹੀਂ, ਪਰ ਹੁਣ ਸਮਾਂ ਜਿੱਦਾਂ ਦਾ ਹੋ ਗਿਆ ਨਾ, ਬਹੁਤੀਆਂ ਗੱਲਾਂ ਪਕਾਊ ਜੀਆਂ ਕਰੀਏ ਤੇ ਬੰਦਾ ਬੋਰ ਹੋ ਵੀ ਜਾਂਦਾ। ਆਓ ਫਿਰ ਸੁਣਾਉਂਦੇ ਤੁਹਾਨੂੰ ਖੂਬਸੂਰਤ ਗੀਤ ਹਰਜੀਤ ਹਰਮਨ ਦੀ ਆਵਾਜ਼।
ਇਸ਼ਕੇ ਦੇ ਖੇਲ ਦੀ ਉਸ ਸੱਚੇ ਰੱਬ ਮੇਲ ਕਰਾਏ ਜੇ ਮਿਲਾਂਗੇ ਜ਼ਰੂਰ। ਕਦੇ ਆਏ ਜੇ ਮਿਲਾਂਗੇ ਜ਼ਰੂਰ
ਰੱਬ ਨੇ ਮਿਲਾਏ ਤਾਂ ਰੱਬ ਨੇ ਜੇ ਮਿਲਾਇਆ ਤੇ ਕਹਿੰਦੇ ਜ਼ਰੂਰ ਮਿਲਾਂਗੇ। ਵਾਕਿਆ ਹੀ ਸਹੀ ਗੱਲ ਆ, ਮਿਲਾਉਂਦਾ ਵੀ ਰੱਬ ਆ ਤੇ ਵਿਛੋੜਦਾ ਵੀ ਰੱਬ ਆ। ਮਿਲਣਾ ਵਿਛੜਨਾ ਇਹ ਬੰਦੇ ਦੀ ਤਕਦੀਰਾਂ ਨੇ, ਤਕਦੀਰਾਂ ਵਿੱਚੋਂ ਜੋ ਨਿਕਲਿਆ ਉਹ ਸਾਨੂੰ ਪਾਉਣਾ ਪੈਂਦਾ, ਉਹ ਸਹਿਣਾ ਪੈਂਦਾ। ਕੋਈ ਬੰਦਾ ਵਿਛੜਨਾ ਤੇ ਨਹੀਂ ਚਾਹੁੰਦਾ, ਪਰ ਕੀ ਕਰੀਏ, ਜ਼ਿੰਦਗੀ ਦੇ ਵਿੱਚ ਵਿਛੋੜਿਆਂ ਤੋਂ ਬਿਨਾਂ ਬਿਰਹਾ ਪੈਦਾ ਨਹੀਂ ਹੋ ਸਕਦਾ, ਬਿਰਹੇ ਤੋਂ ਬਿਨਾਂ ਪਰਮਾਤਮਾ ਦੀ ਤੜਫ ਪੈਦਾ ਨਹੀਂ ਹੋ ਸਕਦੀ। ਜਦੋਂ ਸਾਨੂੰ ਇਨਸਾਨੀ ਜਿਹੜੇ ਰਿਸ਼ਤੇ ਨੇ ਉਹ ਦਗਾ ਦੇ ਜਾਂਦੇ ਨੇ ਜਾਂ ਉਹ ਸਾਥ ਛੱਡ ਜਾਂਦੇ ਨੇ, ਫਿਰ ਬੰਦਾ ਜਿਸ ਸਿਚੁਏਸ਼ਨ ਦੇ ਵਿੱਚ ਹੁੰਦਾ ਜਾਂ ਤਾਂ ਫਿਰ ਉਹ ਨਸ਼ਿਆਂ ਵਾਲੇ ਪਾਸੇ ਨੂੰ ਲੱਗੂਗਾ ਜਾਂ ਉਹ ਪਰਮਾਤਮਾ ਵਾਲੇ ਪਾਸੇ ਨੂੰ ਲੱਗੂਗਾ। ਨਸ਼ਿਆਂ ਵਾਲੇ ਪਾਸੇ ਨੂੰ ਲੱਗੂਗਾ ਤੇ ਪਰਮਾਤਮਾ ਮੱਥੇ ਤੇ ਹੱਥ ਮਾਰੂਗਾ ਵੀ ਮੈਂ ਤੇ ਤੈਨੂੰ ਠੋਕਰ ਤਿਆਂ ਦਿੱਤੀ ਸੀ, ਸ਼ਾਇਦ ਤੈਨੂੰ ਯਾਦ ਆ ਜਾਵੇ ਆਪਣਾ ਵਜੂਦ ਤੇਰਾ ਕੀ ਮੂਲ ਕੀ ਆ, ਤੂੰ ਹੈ ਕੀ ਆ, ਤੇਰਾ ਮਕਸਦ ਕੀ ਆ। ਪਰ ਤੂੰ ਤੇ ਜਿੱਥੇ ਸੀ ਉੱਥੋਂ ਵੀ ਪਿੱਛੇ ਚਲੇ ਗਿਆ, ਤੈਨੂੰ ਇਨਸਾਨ ਦਾ ਜੀਵਨ ਦੇ ਕੇ ਤੇ ਪਸ਼ੂਆਂ ਵਾਲੇ ਜੀਵਨ ਦੇ ਵਿੱਚ ਤੂੰ ਜਾ ਪਹੁੰਚਿਆ। ਖੁਸ਼ਦਾ ਹੋਊਗਾ ਰੱਬ, ਜਿਵੇਂ ਚੰਗੇ ਮਾਂ ਪਿਓ ਬੱਚੇ ਜਦੋਂ ਵਿਗੜ ਜਾਂਦੇ ਨੇ ਜਾਂ ਗਲਤ ਰਸਤੇ ਚੱਲ ਜਾਂਦੇ ਨੇ ਤਾਂ ਉਹ ਚਿੰਤਤ ਹੁੰਦੇ ਨੇ, ਇਹ ਪਰਮ ਪਿਤਾ ਪਰਮਾਤਮਾ ਵੀ ਐਵੇਂ ਹੀ ਸੋਚਦਾ ਹੋਊਗਾ। ਵੱਡੇ ਵਡੇਰੇ ਦੱਸਦੇ ਰਹਿੰਦੇ ਨੇ, ਕਹਿੰਦੇ ਕਿ ਕੋਈ ਵੀ ਉਹਨਾਂ ਦਾ ਭਗਤ ਸਾਰੇ ਹੀ ਉਹਦੀ ਖਲਕਤ ਹੀ ਬਣਾਈ ਆ, ਪਰ ਕੋਈ ਵੀ ਗਲਤ ਪਾਸੇ ਜਾਂਦਾ ਉਹਨੂੰ ਬੜਾ ਦੁੱਖ ਲੱਗਦਾ। ਹਰ ਬੱਚੇ ਦਾ ਹੀ ਮਾਂ ਪਿਓ ਨੂੰ ਉਨਾ ਹੀ ਦੁੱਖ ਲੱਗਦਾ। ਐ ਨਹੀਂ ਕਿ ਚਾਰ ਬੱਚੇ ਚੰਗੇ ਨੇ ਤੇ ਇੱਕ ਮਾੜਾ ਵਾ ਤੇ ਮਾਂ ਪਿਓ ਕਹੂਗਾ ਵੀ ਚਲੋ ਚਾਰ ਤੇ ਮੇਰੇ ਚੰਗੇ ਨੇ। ਨਹੀਂ, ਚਾਰਾਂ ਚੰਗੀਆਂ ਦੀ ਤੇ ਖੁਸ਼ੀ ਹੈ, ਇੱਕ ਮਾੜੇ ਦਾ ਵੀ ਉਹਨਾਂ ਨੂੰ ਉਨਾ ਹੀ ਦੁੱਖ ਲੱਗਦਾ। ਮੈਂ ਤਾਂ ਮਾਪਿਆਂ ਤੋਂ ਸੁਣਦਾ ਹੁੰਦਾ ਸੀ ਜਦੋਂ ਗੱਲ ਕਰਨੀ ਨਾ ਕੋਈ, ਉਹਨਾਂ ਨੇ ਇਹ ਕਹਿਣਾ ਕੋਈ ਨੀ ਪੁੱਤ ਜਦੋਂ ਤੇਰੇ ਨਿਆਣੇ ਹੋਣਗੇ ਨਾ ਤੈਨੂੰ ਫਿਰ ਪਤਾ ਲੱਗੂਗਾ ਵੀ ਬੱਚੇ ਕੀ ਚੀਜ਼ ਹੁੰਦੇ ਨੇ। ਇਹ ਵਾਕਿਆ ਅਹਿਸਾਸ ਬੰਦੇ ਨੂੰ ਬਾਅਦ ਚ ਹੁੰਦਾ। ਲਓ ਜੀ, ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਸਰੋਤਿਆਂ ਦਾ ਇੱਕ ਵਾਰੀ ਫਿਰ ਤੋਂ ਜੀ ਆਇਆਂ ਨੂੰ ਕਰਦੇ ਹਾਂ ਜੀ। ਇਧਰ ਠਾਕੁਰ ਸਾਹਿਬ ਧੰਨਵਾਦ ਕਰਦੇ ਨੇ, ਬਹੁਤ ਬਹੁਤ ਭਾਜੀ ਧੰਨਵਾਦ ਤੁਹਾਡਾ ਕਿ ਤੁਸੀਂ ਆਪਣੀਆਂ ਖੁਸ਼ੀਆਂ ਸਾਡੇ ਨਾਲ ਸਾਂਝੀਆਂ ਕਰਦੇ ਹੋ, ਖਾਸ ਤੌਰ ਤੇ ਰੇਡੀਓ ਦੇ ਪਰਿਵਾਰ ਦੇ ਨਾਲ। ਆਪਣੇ ਪਰਿਵਾਰ ਦੇ ਵਿੱਚ ਮੈਨੂੰ ਪਤਾ ਤੁਸੀਂ ਕੇਕ ਕੱਟਣਾ, ਟੈਲੀਫੋਨ ਵੀ ਕਰਨੇ ਨੇ, ਵੀਡੀਓ ਕਾਲ ਵੀ ਹੋਣੀ ਹੈ ਜਿੱਥੇ ਜਿੱਥੇ, ਹੈ ਨਾ, ਤੁਹਾਨੂੰ ਦੁਆਵਾਂ ਵੀ ਬਹੁਤ ਆਉਣੀਆਂ ਨੇ, ਟੈਲੀਫੋਨ ਵੀ ਆਉਣੇ ਨੇ, ਮੈਸੇਜਸ ਵੀ ਆਉਣੇ ਨੇ, ਪਰ ਇੱਕ ਪਰਿਵਾਰ ਦਾ ਜਿਹੜਾ ਪਿਆਰ ਹੈ ਨਿੱਘਾ ਉਹ ਵੀ ਬਹੁਤ ਖੂਬਸੂਰਤ ਇੱਕ ਮਾਹੌਲ ਬਣਾ ਦਿੰਦਾ। ਉਸ ਮਾਹੌਲ ਨੂੰ ਤੁਸੀਂ ਬਣਾਇਆ, ਬਹੁਤ ਬਹੁਤ ਥੈਂਕ ਯੂ, ਇੱਕ ਵਾਰੀ ਫਿਰ ਤੋਂ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਗਗਨ ਭਾਜੀ ਹਾਲ ਚਾਲ ਪੁੱਛਦੇ ਨੇ, ਕਹਿੰਦੇ ਕਿਵੇਂ ਹਾਲ ਚਾਲ, ਠੀਕ ਠਾਕ ਹੈ ਜੀ ਹਾਲ ਚਾਲ ਭਾਜੀ, ਬਹੁਤ ਵਧੀਆ, ਬਸ ਤੁਹਾਡੇ ਨਾਲ ਹੀ ਹਾਲ ਚਾਲ ਆ ਸਾਡਾ, ਤੁਸੀਂ ਖੁਸ਼ ਅਸੀਂ ਖੁਸ਼, ਮਨ ਮਿਲ ਗਿਆ ਨਾ ਤੁਹਾਡੇ ਨਾਲ, ਕਹਿੰਦੇ ਨਾ ਜਦੋਂ ਟ੍ਰੋਜਨ ਪਾ ਲਈਏ ਕਿਸੇ ਗੱਡੀ ਦੇ ਨਾਲ, ਹੁਣ ਅੱਗੇ ਵਾਲਾ ਤੇਜ਼ ਚਲਾਊਗਾ ਸਾਡੀ ਗੱਡੀ ਵੀ ਤੇਜ਼ ਆ, ਤੁਸੀਂ ਬ੍ਰੇਕ ਲਾਓਗੇ ਤੇ ਸਾਡਾ ਵੀ ਨੁਕਸਾਨ ਹੈ, ਇਸ ਕਰਕੇ ਤੁਹਾਡੇ ਨਾਲ ਹੀ ਹੈ ਸਾਰਾ ਕੁਛ। ਤੇ ਸਤਿ ਸ੍ਰੀ ਅਕਾਲ ਇੱਕ ਵਾਰੀ ਫਿਰ ਤੋਂ ਭਾਜੀ ਗਗਨ ਭਾਈ। ਭਾਜੀ ਪ੍ਰੋਗਰਾਮ ਦੇ ਵਿੱਚ ਲਾਡੀ ਭਾਜੀ ਪੰਥ ਵਾਲੇ ਵੀ ਸਾਡੇ ਨਾਲ ਜੁਆਇਨ ਕਰ ਚੁੱਕੇ ਨੇ, ਉਹਨਾਂ ਦਾ ਵੀ ਬਹੁਤ ਬਹੁਤ ਜੀ ਆਇਆਂ ਕਰਦੇ ਆ ਜੀ। ਕਹਿੰਦੇ ਜੀ ਢਿੱਲੋਂ ਸਾਹਿਬ ਨੂੰ ਸਤਿ ਸ੍ਰੀ ਅਕਾਲ, ਤੇ ਮਾਲੂਪੁਰੀਏ ਆਉਣ ਵਾਲੇ ਸਰਪੰਚ ਜਸਪਾਲ ਸਿੰਘ ਮਾਲੂਪੁਰੀਏ ਨੂੰ ਵੀ। ਮਾਲੂਪੁਰੀਏ ਭਾਜੀ ਭੱਜ ਗਿਆ, ਪਤਾ ਨੀ ਕਿੱਧਰ ਚਲੇ ਗਿਆ, ਉਹਦਾ ਇੰਨੀ ਕੀ ਹਾਜ਼ਰੀ ਹੁੰਦੀ ਹੈ, ਇੰਨੀ ਕੀ ਉਹਦੀ ਉਹਦਾ ਕਮਾਲ ਦੀ ਹੁੰਦੀ ਹੈ, ਸ਼ਾਇਦ ਫਿਰ ਦੁਬਾਰਾ ਆਪਣੇ ਨਾਲ ਆ ਪਹੁੰਚੇ, ਜੁਆਇਨ ਹੋ ਜਾਏ, ਕਿਉਂਕਿ ਪਰ ਜਿਹੜਾ ਆਜ਼ਾਦ ਨਾ ਬੰਦਾ ਉਹਦੇ ਤੇ ਕੋਈ, ਜਿਹਦੇ ਤੇ ਪਾਬੰਦੀਆਂ ਕੋਈ ਨੀ, ਤੇ ਉਹਨੂੰ ਆਪਾਂ ਫੜ ਕੇ ਭਾਵ ਨਹੀਂ ਸਕਦੇ। ਉਹ ਐਸੇ ਬੰਦੇ ਨੇ ਕੁਝ ਜਿਹੜੇ ਵੈਸੇ ਦਿਖਾਉਂਦੇ ਆ ਅਸੀਂ ਦੁਖੀ ਬਹੁਤ ਆ, ਪਰ ਮੈਂ ਕਹਿੰਦਾ ਆਜ਼ਾਦ ਬੰਦਾ ਜ਼ਿਆਦਾ ਖੁਸ਼ ਰਹਿੰਦਾ। ਕਹਿੰਦੇ ਚਲੋ ਬਾਈ ਜੀ ਵੀ ਹੈਵੀ ਰੇਨ ਟੂਡੇ, ਅੱਛਾ ਉਧਰ ਮੀਂਹ ਪੈ ਰਿਹਾ ਪੂਰਾ ਜੋਰਾਂ ਸ਼ੋਰਾਂ ਤੇ। ਲਾਡੀ ਭਾਜੀ ਫਿਰ ਤਾਂ ਮੀਂਹ ਨੂੰ ਇੰਜੋਏ ਪੂਰਾ ਕਰਦੇ ਹੋਵੋਗੇ ਤੁਸੀਂ, ਤੇ ਬਾਕੀ ਕਹਿੰਦੇ ਜੀ ਮੈਂ ਬਿਜ਼ੀ ਜਿਹੜਾ ਥੋੜਾ ਜਿਹਾ ਚੱਲ ਰਿਹਾ ਕੰਮ ਦੇ ਵਿੱਚ, ਤੇ ਕੰਮ ਤਾਂ ਭਾਜੀ ਜ਼ਰੂਰੀ ਹੈ, ਇਹ ਤੇ ਕਰਨਾ ਹੀ ਆਪਾਂ ਨੂੰ ਪੈਣਾ, ਕੰਮ ਤੋਂ ਬਿਨਾਂ ਬੰਦੇ ਦੀ ਕਦਰ ਨਹੀਂ ਹੈ, ਤੇ ਕਦਰ ਬੰਦੇ ਨੂੰ ਬਣਾਉਣੀ ਪੈਂਦੀ ਹੈ। ਗਾਣਾ ਕਹਿੰਦੇ ਜੀ ਪਾਲਾ ਸਿੰਘ ਮਾਲੂਪੁਰੀਆ ਵਾਲਾ ਸੁਣਾ ਦਿਓ, ਸੋਚਾਂ ਵਿੱਚ ਕਦੇ ਫਿਕਰਾਂ ਵਿੱਚ ਕਦੇ ਹੰਬ ਤੱਲੇ ਕਦੇ ਕਿਕਰਾਂ ਸੁਣਾਊਂਗਾ ਜੀ ਜ਼ਰੂਰ। ਵੈਸੇ ਜੋ ਹੁੰਦੇ ਤੇ ਮੈਂ ਉਹਨਾਂ ਕੋਲੋਂ ਹੀ ਸੁਣ ਲੈਣਾ ਸੀ, ਅੱਜ ਕੁਦਰਤੀ ਛੇਤੀ ਇੱਥੋਂ ਨਿਕਲ ਗਏ ਨੇ, ਤਾਏ ਤੋਂ ਫੇਰ ਵੀ ਡਰ ਕੇ ਬਹਿ ਜਾਂਦੇ ਸੀ, ਮੇਰੇ ਤੋਂ ਤਾਂ ਭੱਜਦਾ ਪੂਰਾ, ਜਿੱਦਾਂ ਉਹ ਪਾਲਾ ਹੀ ਜਿੱਦਾਂ ਕਹਿੰਦਾ ਹੁੰਦਾ, ਜਿੱਦਾਂ ਕਾਂਗ ਲੇਲ ਤੋਂ ਡਰਦਾ, ਮੇਰੇ ਤੋਂ ਤਾਂ ਇੱਦਾਂ ਡਰਦਾ। ਬਾਕੀ ਕੀਪ ਇਟ ਅਪ ਕਹਿੰਦੇ ਜੀ, ਐਂਡ ਪੋਸੀਬਲ ਹੋਇਆ ਤੇ ਹਿੰਦੀ ਗੀਤ ਸੁਣਾ ਦਿਓ ਜੀ, ਪਹਿਲੇ ਪਿਆਰ ਕਾ ਪਹਿਲਾ ਗਮ। ਵਾਹ ਕਿਆ ਬਾਤ ਆ, ਕਮਾਲ ਦਾ ਗੀਤ ਸੁਣਨਾ ਚਾਹਿਆ ਤੁਸੀਂ, ਦੋਨੋਂ ਗੀਤ ਬੜੇ ਕਮਾਲ ਦੇ ਨੇ। ਹਿੰਦੀ ਤੇ ਵੈਸੇ ਮੈਨੂੰ ਵੈਸੇ ਬੜਾ ਪਸੰਦ ਹੈ, ਵੈਸੇ ਫਰਮਾਇਸ਼ ਸਾਡੇ ਤੋਂ ਪਹੁੰਚੀ ਵੀ ਹੋਈ ਹੈ, ਪੰਕਜ ਭਾਜੀ ਲਈ ਵੀ ਆਪਾਂ ਹਿੰਦੀ ਗੀਤ ਸੁਣਾਉਣਾ, ਤੁਹਾਡੇ ਲਈ ਵੀ ਹਿੰਦੀ ਗੀਤ ਜ਼ਰੂਰ ਸੁਣਾਵਾਂਗੇ। ਲੈ ਜੀ ਦਿਲਪ੍ਰੀਤ ਭਾਜੀ ਕਹਿੰਦੇ ਨੇ ਸਤਿ ਸ੍ਰੀ ਅਕਾਲ ਮਨਦੀਪ ਵੀਰ ਜੀ, ਸਤਿ ਸ੍ਰੀ ਅਕਾਲ ਭਾਜੀ। ਤੇ ਬਾਕੀ ਕਹਿੰਦੇ ਸੋਰੀ ਟੂ ਸੇ ਵੀਰ ਜੀ, ਪਰ ਫੇਕ ਵਿਊ ਆ ਇੱਕ ਬਿਲੀਅਨ, ਜਸਟ ਇਮੈਜਿਨ ਬਾਈ ਜੀ। ਭਾਜੀ ਇਹਦੇ ਤੇ ਬੜੀ ਕੰਟਰੋਵਰਸੀ ਚੱਲ ਰਹੀ ਹੈ, ਬਹੁਤ ਸਾਰੇ ਕਲਾਕਾਰਾਂ ਨੇ ਇਲਜ਼ਾਮ ਲਾਏ। ਬੱਬੂ ਮਾਨ ਨੇ ਬੜਾ ਸਟਰੋਂਗਲੀ ਕਿਹਾ ਸੀ ਕਿ ਇਹਨੇ ਗੀਤ ਨੂੰ ਸੁਣਿਆ ਨਹੀਂ ਜਾ ਸਕਦਾ, ਜਿੰਨੇ ਮਿਲੀਅਨ ਦੇ ਵਿੱਚ ਸੈਕਿੰਡਾਂ ਦੇ ਵਿੱਚ ਹੀ ਆ ਜਾਂਦੇ। ਹੋ ਵੀ ਸਕਦਾ, ਦੇਖੋ ਕਹਿੰਦੇ ਇਹਨਾਂ ਨੇ ਜ਼ਰੂਰਤ ਕਾਰ ਦੀ ਮਾਂ ਹੁੰਦੀ ਆ, ਇਹਨਾਂ ਨੂੰ ਜ਼ਰੂਰਤ ਆ ਵਿਊਜ਼ ਦੀ, ਕਿ ਵਿਊ ਤੋਂ ਵੈਸੇ ਤੇ ਪੈਸਾ ਆਉਂਦਾ, ਜਿਹਦੇ ਤੁਸੀਂ ਮੁੱਲ ਲੈਂਦੇ ਆ ਵਿਊ, ਜਾਂ ਕਿਸੇ ਨੂੰ ਕਹਿ ਦਿੰਦੇ ਆ ਜੀ ਤੁਹਾਡੇ ਕਿੰਨੇ ਵਧਾਉਣੇ ਨੇ, ਉਹਦੇ ਵਿੱਚੋਂ ਕੋਈ ਪੈਸਾ ਨਹੀਂ ਆਉਂਦਾ, ਬਸ ਇਹ ਕੰਪਨੀਆਂ ਦੇਖਦੀਆਂ ਨੇ ਕਿ ਬੰਦੇ ਦਾ ਰੈਪੂਟੇਸ਼ਨ ਕੀ ਆ, ਇਹਨੂੰ ਕਿੰਨਾ ਕੁ ਪਿਆਰ ਮਿਲ ਰਿਹਾ ਨੇ। ਹਾਲਾਂਕਿ ਹੁਣ ਵੀਜ਼ਾ ਦੇਣ ਵਾਲੇ ਆਫਿਸਰ ਵੀ ਉਸ ਨੂੰ ਗੂਗਲ ਤੇ ਸਰਚ ਕਰਦੇ ਨੇ ਕਿ ਲੋਕ ਕਿੰਨਾ ਕੁ ਪਿਆਰ ਕਰ ਰਹੇ ਨੇ, ਕਿੰਨਾ ਕੁ ਇਹਦਾ ਵਿਊ ਹੋ ਰਿਹਾ, ਕਿੰਨਾ ਕੁ ਤਕੜਾ ਕਲਾਕਾਰ ਹੈ। ਤੇ ਜ਼ਾਹਿਰ ਜੀ ਗੱਲ ਆ, ਕੋਈ ਨਕਲੀਪਨ ਵੀ ਆ ਹੀ ਜਾਂਦਾ। ਇਵਨ ਸੋ ਪ੍ਰੈਕਟੀਕਲੀ ਕਹਿੰਦੇ ਹਾਊ ਮੈਨੀ ਪੰਜਾਬੀਜ਼ ਆਰ ਇਨ ਦਾ ਵਰਲਡ ਐਂਡ ਹਾਊ ਮੈਨੀ ਟਾਈਮਸ ਦੇ ਲਿਸਨ। ਬਾਕੀ ਮੈਂ ਇਹਦੇ ਤੇ ਸਾਰਾ ਦੇਖਿਆ ਕਿ ਦੇਖੋ ਇੱਕ ਬੰਦਾ ਘੱਟ ਤੋਂ ਘੱਟ 20-25 ਵਾਰ ਇੱਕ ਗੀਤ ਨੂੰ ਸੁਣ ਵੀ ਸਕਦਾ ਮਹੀਨੇ ਦੋ ਮਹੀਨੇ ਦੇ ਵਿੱਚ। ਇੱਦਾਂ ਵੀ ਹੋ ਸਕਦਾ ਜੇ ਇੱਕ ਬੰਦਾ 10 ਵਾਰੀ ਵੀ ਸੁਣੇ, ਉਹਨੂੰ ਆਪਾਂ ਡਿਵਾਈਡ ਕਰ ਲਈਏ, ਗੁਣਾ ਕਰ ਲਈਏ, ਮਲਟੀਪਲਾਈ ਕਰ ਲਈਏ, ਵੱਧ ਵੀ ਸਕਦੇ ਨੇ, ਪਰ ਇੰਨੇ ਜਦ ਵਧਣੇ ਸ਼ੱਕ ਤੇ ਪੈਦਾ ਹੋ ਜਾਂਦਾ, ਇਹਦੇ ਵਿੱਚ ਕੋਈ ਦੋ ਰਾਏ ਵਾਲੀ ਗੱਲ ਨਹੀਂ ਹੈ। ਦੇਖੋ ਭਾਜੀ ਸਭ ਕੁਝ ਹੀ ਚੱਲਦਾ, ਆਪਾਂ ਤਾਂ ਜਾਣਦੇ ਨੇ ਇੰਡਸਟਰੀ ਦੇ ਵਿੱਚ ਸਾਰਾ ਕੁਛ ਹੁੰਦਾ। ਅੱਜ ਕੱਲ੍ਹ ਤੇ ਤੁਸੀਂ ਕੋਈ ਕਲਾਕਾਰ ਨੂੰ ਸੱਦਦੇ ਆ ਨਾ, 10 ਬੰਦੇ ਪਹਿਲਾਂ ਉਹ ਪੈਸੇ ਸਿੱਟਣ ਵਾਲੇ ਕਲਾਕਾਰ ਦੇ ਆਪਦੇ ਹੀ ਹੁੰਦੇ ਨੇ ਕਿ ਤੂੰ ਸੈੱਟ ਵੀ ਇਹ ਭੇਡ ਚਾਲ ਵਾਂਗੂ, ਮਗਰ ਵੇਖ ਕਿੱਦਾਂ ਆਉਂਦੇ। ਮੈਂ ਕਈ ਵਾਰ ਨੋਟ ਕੀਤਾ, ਮੈਂ ਤੁਹਾਨੂੰ ਅੱਗੇ ਵੀ ਸ਼ਾਇਦ ਗੱਲ ਦੱਸੀ ਸੀ ਕਿ ਅਸਲ ਦੇ ਵਿੱਚ ਨਾ ਕਿਸੇ ਮੈਂ ਵਿਆਹ ਤੇ ਗਿਆ ਰਿਸ਼ਤੇਦਾਰੀ ਦੇ ਵਿੱਚ, ਤੇ ਵੈਸੇ ਜਦੋਂ ਵਟਣਾ ਲੱਗਦਾ, ਤੁਸੀਂ ਦੇਖਿਆ ਹੋਣਾ ਵਟਣਾ ਲੱਗਦਾ, ਤੇ ਲਾਗੀਆਂ ਦੇ ਲਈ 10-10 ਰੁਪਈਏ ਥੱਲੇ ਪਰਾਤ ਪਈ ਹੁੰਦੀ, ਪਰਾਤ ਪਈ ਹੁੰਦੀ, ਥਾਲੀ ਪਈ ਹੁੰਦੀ, ਉਹਦੇ ਵਿੱਚ ਵਟਣਾ ਹੁੰਦਾ, 10 ਰੁਪਈਏ ਰੱਖ ਕੇ ਫਿਰ ਉਹਨੂੰ ਵਟਣਾ ਲਾਇਆ ਜਾਂਦਾ, ਤੇ ਫਿਰ ਫੋਟੋ ਕਰਾਈ ਜਾਂਦੀ ਹੈ ਤੇ ਬੰਦੇ ਬਾਹਰ ਆ ਜਾਂਦੇ ਨੇ ਫੋਟੋ ਕਰਾ ਕੇ। ਵਿਆਹ ਸੀ, NRI ਸੱਦ ਲਿਆ ਕਿਸੇ ਨੇ, ਹੁਣ ਮੁੰਡੇ ਦਾ ਵਿਆਹ ਤੇ ਉਹ ਵਟਣਾ ਲਾਇਆ, ਪਹਿਲਾਂ ਸੱਦ ਲਿਆ ਜੀ, ਇਹ ਤੇ ਬਾਹਰੋਂ ਆਏ ਨੇ, ਬਾਹਰੋਂ ਆਣੇ ਦਾ ਸਤਿਕਾਰ, ਕਿਉਂਕਿ 1.5-2 ਲੱਖ ਰੁਪਈਆ ਉਹਨਾਂ ਨੇ ਪਹਿਲਾਂ ਹੀ ਭੇਜਿਆ ਸੀ ਵਿਆਹ ਦੇ ਲਈ, ਮੁੰਡੇ ਦੀ ਅਸੀਂ ਦਿੰਦੇ ਹਾਂ। ਹੁਣ ਜ਼ਾਹਿਰ ਗੱਲ, ਜਿਹਨੇ 1.5-2 ਲੱਖ ਰੁਪਏ ਦਿੱਤਾ ਉਹਨੂੰ ਤੇ ਫਿਰ ਪਹਿਲੀਆਂ ਫੋਟੋਆਂ ਵਿੱਚ ਹੀ ਲਿਆਉਣਗੇ। ਉਹਨਾਂ ਨੇ ਜੀ ਦੋਨਾਂ ਨੇ ਵਟਣਾ ਲਾਇਆ ਤੇ 100-100 ਰੁਪਈਆ ਰੱਖ ਦਿੱਤਾ। ਹੁਣ ਜ਼ਾਹਿਰ ਆ ਉਹਨਾਂ ਨੂੰ ਤਾਂ 10 ਭੈੜੇ ਲੱਗਣੇ ਨੇ, ਬਾਹਰੋਂ ਆਏ ਨੇ, ਤੇ ਉਹਨਾਂ ਨੇ 100-100 ਰੁਪਈਆ ਰੱਖ ਦਿੱਤਾ। ਤੇ ਬਾਅਦ ਚ ਮੰਮੀ ਡੈਡੀ ਆਏ, ਮੰਮੀ ਡੈਡੀ ਨੇ 100-100 ਰੱਖ ਦਿੱਤਾ। ਫਿਰ ਬਾਕੀ ਮੇਰੇ ਤੇ ਰਹਿ ਗਏ ਜਿੰਨੇ ਵੀ ਆ, ਉਹਨਾਂ ਨੇ ਸੋਚਿਆ ਭਾਈ ਹੁਣ ਜੇ ਅਸੀਂ 10 ਰੱਖਦੇ ਹਾਂ ਤੇ ਸਾਡੀ ਤੇ ਫਿਰ ਨੱਕ ਵੱਢੀ ਗਈ, ਉਹਨਾਂ ਨੇ ਵੀ 100-100। ਤੇ ਲਾਗਣ ਤੇ ਦੂਰ ਖੜੀ ਗਿੱਧਾ ਪਾਵੇ ਵੀ ਹੁਣ ਮੌਜਾਂ ਲੱਗੀਆਂ ਇੱਦਾਂ ਦੇ ਸ਼ਦਾਈ ਸਾਨੂੰ ਪਹਿਲਾਂ ਚਾਹੀਦੇ ਭਾਵੇਂ ਕਿ ਚਲੋ ਉਹਨਾਂ ਦਾ ਵੀ ਹੱਕ ਆ ਖੁਸ਼ੀ ਦੇ ਨਾਲ ਹੀ ਦਾਨ ਕੀਤੇ ਜਾਂਦੇ ਨੇ ਤੇ ਉਦਾਂ ਤੇ ਭਜਾ ਦਿੰਦੇ ਕਈ ਕਿ ਤੁਸੀਂ ਕਿੱਥੋਂ ਆ ਗਏ ਪਰ ਉਹ ਵਿਆਹ ਦੇ ਵਿੱਚ ਫਿਰ ਸਾਰਿਆਂ ਨੇ 100-100 ਰੁਪਈਏ ਰੱਖਿਆ ਫਿਰ ਮੈਂ ਉੱਥੋਂ ਮਾਨਸਿਕਤਾ ਨੂੰ ਸਮਝਿਆ ਰੱਖਣਾ ਤੇ ਫਿਰ ਮੈਨੂੰ ਵੀ ਪਿਆ ਦੁੱਖ ਮੈਨੂੰ ਇਸ ਗੱਲ ਦਾ ਸੀ ਫਿਰ ਮੈਂ ਇਹ ਸੋਚਿਆ ਕਿ ਇੱਥੇ ਦਿਖਾਵਾ ਜ਼ਿਆਦਾ ਚੱਲਦਾ ਚਾਰ ਬੰਦਿਆਂ ਦੇ ਵਿੱਚ ਤੁਸੀਂ ਪਹਿਲਾਂ ਸ਼ੁਰੂ ਕਰ ਦਿਓ ਪੈਸੇ ਪਾਉਣੇ ਸਾਰੇ ਹੀ ਮਗਰ ਭੱਜੇ ਆਉਣਗੇ ਪਾਵਾਂ ਨਹੀਂ ਵੀ ਉੱਥੇ ਬਣਦੇ ਅਵੀ ਪਾਉਣਗੇ ਇਹੀ ਸੁਭਾਅ ਆ ਇਸੇ ਤਰੀਕੇ ਦੇ ਵਿਊ ਆ ਵਿਊ ਦੇ ਵਿੱਚ ਬਹੁਤ ਕੁਝ ਇੱਦਾਂ ਦਾ ਕੀਤਾ ਜਾਂਦਾ ਦਿਖਾਵੇ ਦੇ ਲਈ ਤਾਂ ਕਿ ਫਾਇਦਾ ਹੋ ਸਕੇ ਕਿਸੇ ਦਾ ਕਿਉਂਕਿ ਉਹਨਾਂ ਨੂੰ ਪਤਾ ਕਿ ਜਿਹੜੀ ਚੀਜ਼ ਜ਼ਿਆਦਾ ਦੇਖੀ ਜਾਂਦੀ ਆ ਤੁਸੀਂ ਕੋਈ ਸਰਚ ਕਰੋ ਕਿਸੇ ਟੌਪਿਕ ਦੇ ਬਾਰੇ ਤੁਸੀਂ ਬਹੁਤਾ ਬਾਤਾਂ ਮੈਨੂੰ ਪਤਾ ਨਹੀਂ ਪਰ ਮੈਂ ਜ਼ਰੂਰ ਦੇਖਦਾ ਕਿ ਜਿਹਦੇ ਵਿਊ ਜ਼ਿਆਦਾ ਮੈਂ ਉਹਦੇ 'ਤੇ ਕਲਿੱਕ ਕਰਦਾ ਕਿ ਕੁਝ ਵੈਲਿਡ ਹੋਊਗਾ ਕੋਈ ਅਥੈਂਟਿਕ ਹੋਊਗਾ ਕੁਝ ਸਹੀ ਦੱਸ ਰਿਹਾ ਹੋਊਗਾ ਜਿਹਦਾ ਇਹਦੇ ਇੰਨੇ ਵਿਊ ਆਏ ਨੇ ਫਿਰ ਮੈਂ ਉਸੇ ਦੀ ਵੀਡੀਓ ਦੇਖਦਾ ਜਿਹਦੇ ਹੁਣ ਵਿਊ ਆਏ 100, 102, 303 ਹੁਣ ਉਹ ਪਵਾਂ ਉਹਨੇ ਜਾਣਕਾਰੀ ਜ਼ਿਆਦਾ ਹੀ ਦਿੱਤੀ ਕਰੋ ਆਪਾਂ ਨੂੰ ਹੁੰਦਾ ਯਾਰ ਇਹਨੂੰ ਤਾਂ ਦੇਖਿਆ ਕਿਸੇ ਨੇ ਨੀ ਇਹਨੇ ਕੀ ਦੱਸਿਆ ਹੋਣਾ ਇਹਨੂੰ ਦੇਖਦੇ ਜਿਹਦੇ ਮਿਲੀਅਨ ਦੇ ਵਿੱਚ ਗਏ ਹੋਏ ਨੇ ਫਰਕ ਪੈਂਦਾ ਇਹਦੇ ਵਿੱਚ ਬਾਕੀ ਕਹਿੰਦੇ ਜੀ ਵਿਊ ਇਜ਼ ਡਿਪੈਂਡ ਔਨ ਆਈ ਪੀ ਐਡਰੈਸ ਰੈਦਰ ਦੈਨ ਹਾਊ ਮੈਨੀ ਟਾਈਮਸ ਵਿਊਡ ਵੈਸੇ ਤੇ ਆਈ ਪੀ ਐਡਰੈਸ ਟਰੇਸ ਕਰਦੀਆਂ ਨੇ ਜਿਹੜੀਆਂ ਵੈਬਸਾਈਟਾਂ ਨੇ ਉਹ ਜਿਹੜੇ ਰੈਵਨਿਊ ਜਿਹੜਾ ਮਿਲਦਾ ਉਹਨਾਂ ਨੂੰ ਪੈਸਾ ਮਿਲਦਾ ਯੂਟਿਊਬ ਤੋਂ ਕਿੰਨੇ ਮਿਲੀਅਨ ਕਿੰਨੇ ਬਿਲੀਅਨ ਵਿਊ ਹੋਏ ਨੇ ਉਹਦੇ ਅਕੋਰਡਿੰਗ ਤਾਂ ਉਹਦੇ ਅਨੁਸਾਰ ਪੈਸਾ ਮਿਲਦਾ ਜੇ ਤੁਸੀਂ ਇੱਕੋ ਹੀ ਕੰਪਿਊਟਰ ਤੋਂ ਲੱਖ ਵਾਰ ਦੇਖ ਲਿਆ ਤੁਹਾਨੂੰ ਕੋਈ ਪੈਸਾ ਨਹੀਂ ਮਿਲਣਾ ਕੋਈ ਰਿਵਾਰਡ ਨਹੀਂ ਮਿਲਣਾ ਇਹ ਪੂਰਾ ਕੰਟਰੀ ਦੇ ਡਿਪੈਂਡੈਂਟ ਹੁੰਦਾ ਜਿਹੜੀ ਕੰਟਰੀ ਦੇ ਵਿੱਚ ਵੱਧ ਵੀਡੀਓ ਦੇਖੀ ਗਈ ਕਿੰਨੀ ਵਾਰ ਦੇਖੀ ਗਈ ਹੈ ਕਿੰਨੇ ਆਈ ਪੀ ਐਡਰੈਸ ਨੇ ਦੇਖੀ ਹੈ ਇਹ ਸਾਰਾ ਟੋਟਲੀ ਕਰਕੇ ਫਿਰ ਉਹਦੇ ਅਨੁਸਾਰ ਹੀ ਇਹਦਾ ਲਾਭ ਮਿਲਦਾ ਉਸ ਕਲਾਕਾਰ ਨੂੰ ਬਾਕੀ ਜੇ ਫੇਕ ਵਿਊ ਹੈ ਤਾਂ ਉਹਦੇ ਵਿੱਚੋਂ ਕੀ ਮਿਲਣਾ ਤਾਂ ਸਗੋਂ ਪੈਸੇ ਲਾਉਣੇ ਪੈਣੇ ਨੇ ਸੋ ਈਵਨ ਇਫ ਯੂ ਆਰ ਵਾਚਿੰਗ ਦੈਟ ਸੌਂਗ ਅਗੇਨ ਐਂਡ ਅਗੇਨ ਦੈਟ ਸਟਿਲ ਕੰਸਾਈਡਰ ਵਨ ਵਿਊ ਹਾਂ ਉਹਨੂੰ ਭਾਜੀ ਤੁਸੀਂ ਸ਼ਾਇਦ ਇਹਦੇ ਪ੍ਰੈਕਟੀਕਲੀ ਕਰਕੇ ਨਹੀਂ ਦੇਖਿਆ ਬੇਸਿਕਲੀ ਯੂਟਿਊਬ ਕੀ ਆ ਤੁਸੀਂ ਇੱਕ ਗੀਤ ਨੂੰ 100 ਵਾਰ ਤੁਸੀਂ ਦੇਖ ਲਿਆ ਇੱਕੋ ਆਈ ਪੀ ਐਡਰੈਸ ਤੋਂ ਉਹ 100 ਵਿਊ ਹੀ ਦਿਖਾਉਂਦਾ ਮੈਂ ਇਹਨੂੰ ਪ੍ਰੈਕਟੀਕਲੀ ਕਰਕੇ ਦੇਖਿਆ ਤੁਸੀਂ ਇੱਕ ਵਾਰੀ ਕਰਕੇ ਦੇਖਿਓ ਆਪਣੀ ਵੀਡੀਓ ਅਪਲੋਡ ਕਰਿਓ ਉਸ ਵੀਡੀਓ ਨੂੰ ਆਪ ਹੀ ਦੂਸਰੇ ਕੰਪਿਊਟਰ ਤੋਂ ਦੇਖਿਓ 100 ਵਾਰ ਦੇਖੋਗੇ 100 ਵਿਊ ਹੋਇਆ ਹੋਣਾ 200 ਵਾਰ ਦੇਖੋਗੇ 200 ਵਿਊ ਹੋਇਆ ਹੋਣਾ ਇੱਥੇ ਹੀ ਕਮੀ ਫੜੀ ਜਾਂਦੀ ਹੈ ਹਾਲਾਂਕਿ ਟਿਕਟੋਕ ਤੇ ਵੀ ਇਹ ਪਹਿਲਾਂ ਮਲਵੇਅਰ ਫੰਕਸ਼ਨ ਹੈ ਸੀ ਇਹਨੂੰ ਹਨਾ ਕਹਿੰਦੇ ਨੇ ਕਿ ਇਹ ਇੱਕ ਲੈਕ ਆ ਟਿਕਟੋਕ ਤੇ ਤੁਸੀਂ ਆਪਦੀ ਵੀਡੀਓ ਨੂੰ 200 ਵਾਰ ਦੇਖੋਗੇ 200 ਵਿਊ ਆਉਣਾ 500 ਵਾਰ ਦੇਖੋਗੇ 500 ਵਿਊ ਆਉਣਾ ਲੱਖ ਵਾਰ ਦੇਖੋਗੇ 1 ਲੱਖ ਵਿਊ ਆਉਣਾ ਆਪਦੀ ਹੀ ਵੀਡੀਓ ਨੂੰ ਫਿਰ ਟਿਕਟੋਕ ਨੇ ਇਹ ਗੱਲ ਖਤਮ ਕਰ ਦਿੱਤੀ ਕਿਉਂਕਿ ਇਹਨਾਂ ਨੇ ਵੇਖਿਆ ਤੇ ਲੋਕ ਆਪਦੀਆਂ ਵੀਡੀਓ ਨੂੰ ਏਦਾਂ ਪਬਲਿਸਿਟ ਕਰ ਰਹੇ ਨੇ ਵਾਰ ਵਾਰ ਆਪਣੀਆਂ ਦਿਖਾ ਦਿਖਾ ਫਿਰ ਉਹਨਾਂ ਨੇ ਆਈ ਪੀ ਐਡਰੈਸ ਵਾਲਾ ਕੰਸੈਪਟ ਰੱਖਿਆ ਕਿ ਤੁਸੀਂ ਆਪਦੀ ਜਿੰਨੀ ਵਾਰ ਮਰਜ਼ੀ ਦੇਖੀ ਜਾਓ ਉਹ ਵਿਊ ਨਹੀਂ ਵਧਣਾ ਲੋਕ ਦੇਖਣਗੇ ਦੂਸਰੇ ਆਈ ਪੀ ਇੱਥੋਂ ਤੋਂ ਵਧੂਗਾ ਜੇ ਯੂਟਿਊਬ ਵੀ ਏਦਾਂ ਕਰ ਦੇਵੇ ਦੇਖ ਲਓ ਫੇਕ ਵਿਊ ਕਿੱਦਾਂ ਉੱਡਦੇ ਨੇ ਇਹ ਇੱਕ ਮੈਂ ਤੇ ਚਲੋ ਕੰਪਿਊਟਰ ਦੀ ਮਾਸਟਰ ਡਿਗਰੀ ਕੀਤੀ ਹੈ ਮੈਨੂੰ ਥੋੜਾ ਜਿਹਾ ਇਹਦੇ ਬਾਰੇ ਜ਼ਿਆਦਾ ਗਿਆਨ ਮੈਂ ਰੱਖਿਆ ਮੈਨੂੰ ਸ਼ੌਂਕ ਵੀ ਸੀ ਇਹਦਾ ਉਹਦੇ ਚ ਨਾ ਇੱਕ ਪ੍ਰੋਗਰਾਮ ਬਣਦਾ ਪ੍ਰੋਗਰਾਮ ਤੁਸੀਂ ਉਹਦੇ ਵਿੱਚ ਮੰਨ ਲਓ ਉਹ ਹੁੰਦਾ ਕੀ ਆ ਉਹ ਰੈਮ ਨੂੰ ਜ਼ਿਆਦਾ ਘੇਰਦਾ ਵੱਡੀ ਰੈਮ ਦੇ ਵਿੱਚ ਇੱਕ ਪ੍ਰੋਗਰਾਮ ਰਨ ਕਰ ਦੇਈਦਾ ਇੱਕੋ ਹੀ ਗੀਤ ਨੂੰ ਉਹ ਲੱਖ ਵਾਰ ਇੱਕੋ ਟਾਈਮ ਦੇ ਵਿੱਚ ਹੀ ਪਲੇ ਕਰ ਸਕਦਾ ਉਹ ਲੱਖ ਵਿਊ ਤਾਂ ਉਦੋਂ ਹੀ ਹੋ ਗਿਆ ਜੇ ਇਸ ਛੋਟੀ ਜਿਹੀ ਲੈਕ ਨੂੰ ਫੜਿਆ ਜਾਵੇ ਪਰ ਫਿਰ ਵੀ ਸ਼ਾਇਦ ਹਲੇ ਸਾਧਨ ਦੀ ਲੋੜ ਹੈਗੀ ਆ ਬਾਕੀ ਤੁਸੀਂ ਇੱਕ ਵਾਰੀ ਟਰਾਈ ਜ਼ਰੂਰ ਕਰਿਓ ਇੱਦਾਂ ਵੀਡੀਓ ਦੇ ਵਿਊ ਸੱਚੀ ਵੱਧਦੇ ਨੇ ਹਲੇ ਇਹਨੂੰ ਠੀਕ ਕਰਨ ਦੀ ਲੋੜ ਹੈਗੀ ਆ ਹੁਣ ਕਰ ਲਿਆ ਹੋਵੇ ਤੇ ਮੈਂ ਕਹਿ ਨਹੀਂ ਸਕਦਾ ਪਰ ਪਹਿਲਾਂ ਮੈਂ ਖੁਦ ਇੱਦਾਂ ਵਿਊ ਆਪਦੇ ਵਧਾਉਂਦਾ ਆ ਬਾਕੀ ਮੇ ਬੀ ਆਈ ਰੋਂਗ ਕਹਿੰਦੇ ਨਹੀਂ ਨਹੀਂ ਭਾਜੀ ਰੋਂਗ ਨਹੀਂ ਤੁਸੀਂ ਆਪਣੇ ਹਿਸਾਬ ਦੇ ਨਾਲ ਠੀਕ ਆ ਗਲਤ ਨਹੀਂ ਹੋ ਤੁਸੀਂ ਪਰ ਇਹ ਹਲੇ ਇਹਦੇ ਵਿੱਚ ਯੂਟਿਊਬ ਦਾ ਇਹ ਥੋੜਾ ਜਿਹਾ ਸੁਧਾਰ ਕਰਨ ਵਾਲਾ ਇੰਨਾ ਕਿਤੇ ਹੈਗਾ ਆਈ ਪੀ ਐਡਰੈਸ ਦੇ ਅਕੋਰਡਿੰਗ ਵਿਊ ਵਧਣ ਤਾਂ ਤੁਸੀਂ ਆਪ ਦੇਖ ਲੈਣਾ ਕਦੇ ਮਿਲੀਅਨ ਦੇ ਵਿੱਚ ਜਾ ਹੀ ਨਹੀਂ ਸਕਦੇ ਕਿਸੇ ਨੂੰ ਬਾਕੀ ਕਹਿੰਦੇ ਕਮਲੀ ਗੀਤ ਸੁਣਾ ਦਿਓ ਜੀ ਮਨਕਿਰਤ ਔਲਖ ਦੀ ਆਵਾਜ਼ ਦੇ ਵਿੱਚ ਜ਼ਰੂਰ ਸੁਣਾਵਾਂਗੇ ਜੀ ਕਮਲੀ ਗੀਤ ਵੀ ਸੁਣਾਵਾਂਗੇ ਤੁਹਾਨੂੰ ਮਨਕਿਰਤ ਔਲਖ ਦੀ ਆਵਾਜ਼ 'ਚ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਰਾਏ ਦੇਣ ਦੇ ਲਈ ਤੇ ਸ਼ੁਕਰੀਆ ਤੁਸੀਂ ਉਸ ਟੌਪਿਕ 'ਤੇ ਇੰਟਰਸਟਡ ਹੋਏ ਕੁਝ ਜਾਣਕਾਰੀਆਂ ਤੁਸੀਂ ਸਾਂਝੀਆਂ ਕੀਤੀਆਂ ਕੋਈ ਉਹਦੇ ਬਾਰੇ ਆਪਾਂ ਗੱਲ ਕੀਤੀ ਚੰਗੀ ਗੱਲ ਹੋਈ ਹੈ ਕੁਝ ਗਲਤ ਵੀ ਹੋ ਗਿਆ ਹੋਊਗਾ ਹੋ ਸਕਦਾ ਹੁਣ ਬਦਲ ਦਿੱਤਾ ਹੋਵੇ ਸਾਰਾ ਕੁਝ ਪਰ ਮੇਰੇ ਅਕੋਰਡਿੰਗ ਜੋ ਸੀ ਮੈਂ ਆਪਣੇ ਤਜਰਬੇ ਨਾਲ ਦੱਸਿਆ ਤੁਸੀਂ ਜਿਹੜਾ ਦੱਸਿਆ ਫੇਕ ਵਿਊ ਦਾ ਇਹ ਇਹਦੇ ਨਾਲ ਮੈਂ ਐਗਰੀ ਕਰਦਾ ਕਾਫੀ ਹੱਦ ਤੱਕ ਬਾਕੀ ਰਮਨ ਭਾਜੀ ਵੀ ਪ੍ਰੋਗਰਾਮ ਨੂੰ ਸੁਣ ਰਹੇ ਨੇ ਇਸ ਵੇਲੇ ਬਹੁਤ ਬਹੁਤ ਸ਼ੁਕਰੀਆ ਜੀ ਭਾਰਤ ਤੋਂ ਸਾਨੂੰ ਜੁੜੇ ਹੋਏ ਨੇ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨਾ ਜੀ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸ਼ੋਅ ਦੇ ਵਿਚ ਅਕਸਰ ਹੀ ਤੁਸੀਂ ਹਾਜ਼ਰੀ ਲਵਾਉਂਦੇ ਹੋ ਬਹੁਤ ਚੰਗਾ ਲੱਗਦਾ ਕਹਿੰਦੇ ਮਨਦੀਪ ਬਾਈ ਜੀ ਬਹੁਤ ਹੀ ਸੋਹਣਾ ਪ੍ਰੋਗਰਾਮ ਤੇ ਸੋਹਣੀਆਂ ਗੱਲਾਂ ਨਾਲ ਨਾਲ ਘੈਂਟ ਘੈਂਟ ਗੀਤ ਥੈਂਕ ਯੂ ਭਾਜੀ ਵੈਸੇ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਇੰਨਾ ਪਿਆਰ ਸਾਡੇ ਨਾਲ ਬਣਾਈ ਰੱਖੋਗੇ ਮੈਂ ਤਾਏ ਨੂੰ ਕਹਿ ਵੀ ਦਿੱਤਾ ਸੀ ਮੈਂ ਤਾਇਆ ਵੀ ਤੂੰ ਚਲੇ ਗਿਆ ਸ਼ਾਇਦ ਸਾਨੂੰ ਕਿਹੜਾ ਕਿਸੇ ਦੇ ਸਨੇਹ ਆਉਣੇ ਆ ਤਾਏ ਨੇ ਕਿਹਾ ਸੀ ਕੋਈ ਨੀ ਆਪਣੇ ਦਮ ਤੇ ਵੀ ਥੋੜਾ ਜਿਹਾ ਕਰ ਪ੍ਰੋਗਰਾਮ ਤੇ ਚੁੱਪ ਚੁੱਪ ਹੀ ਰਹਿ ਕੇ ਤੇ ਬਸ ਐਂ ਨਾ ਚੱਲ ਜਾਏਗਾ ਫਿਰ ਲੱਗਾ ਕਿ ਪ੍ਰੈਕਟਿਸ ਮੇਕਸ ਮੈਨ ਪਰਫੈਕਟ ਕਹਿੰਦੇ ਨੇ ਪ੍ਰੈਕਟਿਸ ਬੰਦੇ ਨੂੰ ਹੌਲੀ ਹੌਲੀ ਬਿਹਤਰ ਬਣਾਉਂਦੀ ਜਾਂਦੀ ਆ ਕਰ ਰਹੇ ਹਾਂ ਕੋਸ਼ਿਸ਼ ਪਰ ਹਲੇ ਤੇ 10% ਹੀ ਤੋਰਾ ਤੋਰਿਆ ਹੌਲੀ ਹੌਲੀ ਤੁਹਾਡੇ ਪਿਆਰ ਦੇ ਨਾਲ ਵੱਧਦੇ ਚੱਲਾਂਗੇ ਕੋਸ਼ਿਸ਼ ਕਰਦੇ ਚੱਲਾਂਗੇ ਕਿ ਪ੍ਰੋਗਰਾਮ ਚ ਕਦੇ ਬੋਰੀਅਤ ਨਾ ਆਉਣ ਦਈਏ ਕੁਝ ਜਾਣਕਾਰੀਆਂ ਤੁਹਾਨੂੰ ਐਸੀਆਂ ਸਾਂਝੀਆਂ ਕਰਦੇ ਰਹੀਏ ਤਾਂ ਕਿ ਤੁਹਾਨੂੰ ਇਹ ਨਾ ਲੱਗੇ ਕਿ ਕਿੱਥੇ ਫਸ ਗਏ ਆ ਗਏ ਬਾਕੀ ਜਸਪਾਲ ਬਾਈ ਜੀ ਚਾਹ ਲੈਣ ਭੇਜਤਾ ਜੀ ਹਾਂਜੀ ਉਹ ਚਾਹ ਲੈਣ ਚਲੇ ਗਿਆ ਤੇ ਉਹਦੀ ਚਾਹ ਮੈਨੂੰ ਨੀ ਲੱਗਦਾ ਸ਼ਾਮਾਂ ਤੱਕ ਆਊਗੀ ਹੋਰ ਬਾਈ ਜੀ ਸਿਹਤਾਂ ਠੀਕ ਠਾਕ ਨੇ ਜੀ ਸਿਹਤਾਂ ਬਹੁਤ ਆਨੰਦ ਆ ਰਹੀਆਂ ਭਾਜੀ ਬਹੁਤ ਵਧੀਆ ਬਸ ਕੁਝ ਦਿਨਾਂ ਤੋਂ ਠੀਕ ਆ ਬਹੁਤ ਵਧੀਆ ਠੀਕ ਹੀ ਰਹੀ ਹੈ ਕਿਉਂਕਿ ਕਹਿੰਦੇ ਹੁੰਦੇ ਨਾ ਕਈ ਵਾਰ ਸਿਹਤ ਨੂੰ ਲੈ ਕੇ ਮਸਲੇ ਛੋਟੇ ਛੋਟੇ ਬਣ ਜਾਂਦੇ ਪਾਚਨ ਕਿਰਿਆ ਮੇਰੀ ਠੀਕ ਨੀ ਬਹੁਤੀ ਰਹਿੰਦੀ ਕੁਝ ਤਲੀ ਚੀਜ਼ ਖਾ ਲਾ ਮੈਂ ਬਿਮਾਰ ਹੀ ਹੋ ਜਾਂਦਾ ਹੁਣ ਕੋਸ਼ਿਸ਼ ਕਰ ਰਿਹਾ ਪੇਟ ਨੂੰ ਠੀਕ ਕਰਨ ਦੀ ਪੂਰਾ ਮੇਰਾ ਧਿਆਨ ਸਾਰਾ ਪੇਟ ਤੇ ਹੈ ਕਹਿੰਦੇ ਨੇ 80% ਜਿਹੜੀਆਂ ਬਿਮਾਰੀਆਂ ਬੰਦੇ ਦੀ ਪੇਟ ਤੋਂ ਲੱਗਦੀਆਂ ਜਿਹਦਾ ਪੇਟ ਨੀ ਠੀਕ ਉਹ ਖੁਦ ਵੀ ਨੀ ਠੀਕ ਬਾਕੀ ਰੇਡੀਓ ਦਾ ਕਹਿੰਦੇ ਆਨੰਦ ਮਾਣਦੇ ਪਏ ਜੀ ਐਵੇਂ ਹੀ ਸੋਹਣੀਆਂ ਸੋਹਣੀਆਂ ਗੱਲਾਂ ਤੇ ਗੀਤ ਕਹਿੰਦੇ ਜੀ ਕੱਢੀ ਜਾਓ ਥੈਂਕ ਯੂ ਭਾਜੀ ਡਰਾਈਵਿੰਗ ਕਰਦੇ ਪਏ ਤੇ ਵੈਸੇ ਵੀ ਵਧੀਆ ਵਧੀਆ ਗੀਤ ਸੁਣਨ ਦਾ ਸਵਾਦ ਹੀ ਬੜਾ ਵੱਖਰਾ ਹੁੰਦਾ ਕੁਲਵਿੰਦਰ ਢਿੱਲੋਂ ਦਾ ਕੋਈ ਵੀ ਕਹਿੰਦੇ ਘੈਂਟ ਜਿਹਾ ਗੀਤ ਸੁਣਾ ਦਿਓ ਜੀ ਜ਼ਰੂਰ ਸੁਣਾਵਾਂਗੇ ਕੁਲਵਿੰਦਰ ਢਿੱਲੋਂ ਜੇ ਅੱਜ ਵੀ ਉਹਨਾਂ ਨੂੰ ਯਾਦ ਕਰੀਏ ਤੇ ਉਹਨਾਂ ਦੀ ਜਿਹੜੀ ਕੈਸੇਟ ਆ ਪਹਿਲੀ ਕੈਸੇਟ ਨੇ ਬੜੀਆਂ ਧੁੰਮਾਂ ਪਾਈਆਂ ਸਨ ਉਹ ਕੋਈ ਵੀ ਗੀਤ ਤੁਸੀਂ ਸੁਣ ਲੈਣ ਲੱਗਦਾ ਵੀ ਉਹ ਵਾਰ ਵਾਰ ਵੀ ਸੁਣ ਲਈਏ ਤਾਂ ਵੀ ਉਸ ਵਿੱਚ ਬੋਰੀਅਤ ਆਉਂਦੀ ਜਨਾਗਰ ਸਾਹਿਬ ਵੀ ਟੀਕਾ ਟਿੱਪਣੀ ਕਰਦੇ ਨੇ ਕਹਿੰਦੇ ਭਾਜੀ ਇਹ ਜਿਹੜੀ ਇੰਡਸਟਰੀ ਹੈ ਜਿੰਨੀ ਬਾਹਰੋਂ ਸੁਥਰੀ ਹੈ ਉਨਾ ਹੀ ਅੰਦਰੋਂ ਗੰਦੀ ਹੈ ਇਹ ਤਾਂ ਉਹੀ ਜਾਣਦਾ ਜਿਸ ਤਨ ਤੇ ਲੱਗੇ ਸੋ ਤਨ ਜਾਣੇ ਇੰਡਸਟਰੀ ਤੋਂ ਗੱਲ ਯਾਦ ਆਈ ਹੈ ਆਪਾਂ ਸੁਸ਼ਾਂਤ ਜਿਹੜਾ ਰਾਜਪੂਤ ਆ ਉਹਨੇ ਸੁਸਾਈਡ ਕਰ ਲਿਆ ਉਹਦੇ ਤੇ ਧਰਮਿੰਦਰ ਨੇ ਬੜੀ ਸੋਹਣੀ ਗੱਲ ਕਹੀ ਸੀ ਧਰਮਿੰਦਰ ਕਹਿੰਦਾ ਮੈਂ ਸ਼ੁਰੂ ਤੋਂ ਹੀ ਨਾ ਸਾਹਨੇਵਾਲ ਤੋਂ ਬਾਲੀਵੁੱਡ ਨੂੰ ਦੇਖਦਾ ਆ ਰਿਹਾ ਬੜਾ ਮੇਰੇ ਮਨ ਦੇ ਵਿੱਚ ਚਾਅ ਸੀ ਵੀ ਮੈਂ ਐਕਟਰ ਬਣਾ ਤੇ ਬਹੁਤ ਘੱਟ ਲੋਕ ਨੇ ਜੋ ਮਨ ਦੇ ਨਾਲ ਬੰਨ ਕੇ ਰੱਖਦੇ ਨੇ ਮੈਂ ਆਹ ਬਣਨਾ ਤੇ ਉਹੀ ਬਣਦੇ ਨੇ ਬਹੁਤ ਘੱਟ ਹੁੰਦੇ ਨੇ ਡੈਸਟੀਨੀ ਬੰਦੇ ਨੂੰ ਕਿੱਧਰ ਕਿੱਧਰ ਲੈ ਜਾਂਦੀ ਆ ਇਹ ਤੁਸੀਂ ਜਾਣ ਨਹੀਂ ਸਕੋਗੇ ਅਸੀਂ ਕਦੇ ਸੋਚਿਆ ਨਹੀਂ ਸੀ ਵੀ ਰੇਡੀਓ ਤੇ ਬੋਲਾਂਗੇ ਪਰ ਜਿੱਧਰ ਨੂੰ ਜਾਣਾ ਉਹ ਕੁਦਰਤ ਉਧਰ ਨੂੰ ਲੈ ਹੀ ਜਾਂਦੀ ਹੈ ਉਹ ਕਹਿੰਦੇ ਮੈਂ ਦੇਖ ਰਿਹਾ ਸੀ ਦੂਰੋਂ ਵੀ ਉਹ ਇੰਡਸਟਰੀ ਇੰਨੀ ਬਿਹਤਰੀਨ ਹੈ ਜਿੰਨੀ ਚਮਕ ਦਮਕ ਉਹਦੀ ਮੈਂ ਦੇਖ ਰਿਹਾ ਸੀ ਫਿਰ ਕਹਿੰਦੇ ਰੱਬ ਨੇ ਮੇਰੀ ਗੱਲ ਸੁਣ ਲਈ ਮੰਨ ਲਈ ਮੈਂ ਬੜੀਆਂ ਅਰਦਾਸਾਂ ਕਰਨੀਆਂ ਸਾਹਨੇਵਾਲ ਸਟੇਸ਼ਨ ਤੇ ਖੜੋ ਕੇ ਉਸ ਗੱਡੀ ਨੂੰ ਦੇਖਣਾ ਜਿਹੜੀ ਜਾਂਦੀ ਹੁੰਦੀ ਸੀ ਬੰਬੇ ਫਿਰ ਇੱਕ ਦਿਨ ਆਇਆ ਗੱਡੀ ਤੇ ਬੈਠੇ ਬੰਬੇ ਗਏ ਕਹਿੰਦੇ ਫਿਰ ਜਦੋਂ ਜਿੱਦਾਂ ਜਿੱਦਾਂ ਬੰਬੇ ਨਗਰੀ ਦੇ ਨਾਲ ਵਾਹ ਪੈਂਦਾ ਗਿਆ ਉੱਥੇ ਦੇ ਲੋਕਾਂ ਨੂੰ ਦੇਖਿਆ ਵੀ ਇਹ ਚਮਕ ਦਮਕ ਸਭ ਫਿੱਕੀ ਹੈ ਕੁਝ ਵੀ ਕਹਿੰਦੇ ਸੱਚ ਨਹੀਂ ਸੀ ਬੜਾ ਦੁੱਖ ਹੋਇਆ ਕਹਿੰਦੇ ਐਸੇ ਬੰਦੇ ਦੇਖੇ ਜਿਹੜੇ ਬੰਦੇ ਨੂੰ ਅੱਗੇ ਨਹੀਂ ਸੀ ਵਧਣ ਦਿੰਦੇ ਲੱਤਾਂ ਖਿੱਚਦੇ ਸੀ ਤੇ ਬੜਾ ਦੁੱਖ ਵੀ ਹੋਇਆ ਕਿਉਂਕਿ ਜਿਵੇਂ ਤੁਸੀਂ ਗੱਲ ਕੀਤੀ ਹੈ ਜੋ ਤਨ ਲੱਗੇ ਸੋ ਤਨ ਜਾਣੇ ਜਿਹੜਾ ਬੰਦਾ ਜਾਂ ਕਹਿੰਦੇ ਰਾਹ ਪਿਆ ਜਾਣੇ ਜਾਂ ਵਾਹ ਪਿਆ ਜਾਣੇ ਉਹ ਜਿਹੜਾ ਵਾਹ ਪੈਂਦਾ ਨਾ ਉਸ ਇੰਡਸਟਰੀ ਦੇ ਨਾਲ ਉਹਨੂੰ ਪਤਾ ਲੱਗਦਾ ਤੇ ਫਿਲਮ ਇੰਡਸਟਰੀ ਹੋਈ ਮਿਊਜ਼ਿਕ ਇੰਡਸਟਰੀ ਹੋਈ ਬਹੁਤ ਇਹਨਾਂ ਦੇ ਅੰਦਰ ਜਿਹੜੀ ਨਾ ਇੱਕ ਈਗੋ ਦੀ ਲੜਾਈ ਚੱਲ ਰਹੀ ਹੈ ਜਿਹਨੂੰ ਕਹਿੰਦੇ ਨਾ ਸ਼ੀਤ ਯੁੱਧ ਕੋਲਡ ਵਾਰ ਜਿਹੜਾ ਚੱਲ ਰਿਹਾ ਜਿਹੜਾ ਦਿਖ ਵੀ ਨਹੀਂ ਰਿਹਾ ਪਰ ਜੰਗ ਵੀ ਛਿੜੀ ਹੋਈ ਹੈ ਬਹੁਤ ਜ਼ਿਆਦਾ ਮੰਦਾ ਹਾਲ ਪਿਆ ਭਾਜੀ ਜਦੋਂ ਜਿਹੜੀ ਬਾਹਰੋਂ ਬਾਹਰੋਂ ਮਾਇਆ ਨਗਰੀ ਲੱਗਦੀ ਆ ਉਹ ਅੰਦਰੋਂ ਅੰਦਰੋਂ ਇੰਨੀ ਖੋਖਲੀ ਆ ਇਹਦੇ ਬਾਰੇ ਬਹੁਤ ਸਾਰੇ ਕਲਾਕਾਰਾਂ ਨੇ ਖੁੱਲ੍ਹ ਕੇ ਬੋਲਿਆ ਕੰਗਣਾ ਰਾਣਾਵਤ ਦੀ ਮੈਂ ਤਾਰੀਫ ਕਰਦਾ ਉਹ ਕੁੜੀ ਇੰਨੀ ਨਿਡਰ ਹੋ ਕੇ ਬੋਲਦੀ ਮੂੰਹ ਤੇ ਗੱਲ ਕਰਦੀ ਹੈ ਕਰਨ ਜੌਹਰ ਦਾ ਹਲਾਈ ਦੇ ਵਿੱਚ ਸੁਣਨ ਵਿੱਚ ਇਹ ਵੀ ਆਇਆ ਕਿ ਕਰਨ ਜੌਹਰ ਸਲਮਾਨ ਖਾਨ ਦੋ ਚਾਰ ਹੋਰ ਕਲਾਕਾਰਾਂ ਤੇ ਕੇਸ ਵੀ ਦਰਜ ਹੋਣ ਜਾ ਰਿਹਾ ਕਿਉਂਕਿ ਉਹਨਾਂ ਨੇ ਕਿਹਾ ਵੀ ਇਹਨਾਂ ਨੇ ਮਜਬੂਰ ਕੀਤਾ ਸੁਸ਼ਾਂਤ ਰਾਜਪੂਤ ਨੂੰ ਸੁਸਾਈਡ ਕਰਨ ਦੇ ਲਈ ਕੰਗਣਾ ਨੇ ਖੁੱਲ੍ਹ ਕੇ ਬੋਲਿਆ ਸਾਰਿਆਂ ਬਾਰੇ ਕਰਨ ਜੌਹਰ ਦੇ ਮੂੰਹ ਤੇ ਕਹਿਤਾ ਉਹਨੇ ਕਿਹਾ ਸੀ ਆਪਣੇ ਸ਼ੋਅ ਦੇ ਵਿੱਚ ਕਹਿੰਦੇ ਕਿ ਐਸਾ ਬੰਦਾ ਜਿਹੜਾ ਤੁਹਾਨੂੰ ਬਹੁਤ ਭੈੜਾ ਲੱਗਦਾ ਜਾਂ ਕੋਈ ਉਹਨੇ ਮੂੰਹ ਤੇ ਕਹਿਤਾ ਕਹਿੰਦੀ ਮੈਨੂੰ ਤੂੰ ਲੱਗਦਾ ਉਹ ਵੀ ਸੁਣਿਆ ਕਿਤੇ ਇੰਟਰਵਿਊ ਉਹ ਐਵੇਂ ਦੀ ਜਿਹੜੀ ਹੁੰਦੇ ਨਾ ਨਿਡਰ ਬੰਦੇ ਉਹ ਮੂੰਹ ਤੇ ਵੀ ਕਹਿ ਦਿੰਦੇ ਤੇ ਮੈਂ ਰਿਸਪੈਕਟ ਕਰਦਾ ਉਹਦੀ ਇਹ ਬੜੀ ਜਜ਼ਬਾ ਚਾਹੀਦਾ ਇਹ ਸਿੱਧੀ ਗੱਲ ਮੂੰਹ ਤੇ ਕਹਿਣ ਦੀ। ਬਾਕੀ ਕਹਿੰਦੇ ਭਾਜੀ ਪੈਸੇ ਵਾਰਨੇ ਵਾਲੀ ਗੱਲ ਤੋਂ ਯਾਦ ਆਇਆ ਕਿ ਤੁਹਾਡੇ ਲੋਹੀਆਂ ਇੱਕ ਵਾਰ ਮੈਂ ਆਪਣੀ ਕਹਿੰਦੇ ਗੱਡੀ ਵਿੱਚ ਗਾਉਣ ਵਾਲੀ ਮੰਡਲੀ ਲੈ ਕੇ ਆਇਆ ਸੀ ਚੱਬੇਵਾਲ ਤੋਂ। ਅੱਛਾ, ਉਹਨਾਂ ਨੇ ਕਹਿੰਦੇ ਮੇਰੀ ਜੇਬ ਵਿੱਚ ਵੀ ਪੈਸੇ ਪਾ ਦਿੱਤੇ, ਬਈ ਸਾਡੇ ਉੱਤੋਂ ਸੁੱਟਿਓ, ਤੁਹਾਨੂੰ ਵੇਖ ਕੇ ਹੋਰ ਵੀ ਪੈਸੇ ਸੁੱਟਣਗੇ। ਬਹੁਤ ਭਾਜੀ ਚੱਲਦਾ, ਹੁਣ ਮੈਂ ਤੁਹਾਨੂੰ ਕੀ ਕੀ ਦੱਸਾਂ, ਜੇ ਮੈਂ ਸਾਰਿਆਂ ਦੀਆਂ ਦੱਸੀਆਂ ਤਾਂ ਅਗਲਿਆਂ ਕਹਿਣਾ ਤੂੰ ਪੋਲ ਖੋਲੀ ਜਾਣਾ, ਹੁੰਦਾ ਏਦਾਂ ਹੀ ਹੁੰਦਾ, ਬੰਦੇ ਰੱਖੇ ਹੁੰਦੇ ਨੇ ਪੈਸੇ ਸੁੱਟਣ ਵਾਲੇ ਥੋੜੇ ਜਿਹੇ, ਡੀਜੇ ਵਾਲਿਆਂ ਦੇ ਵੀ ਰੱਖੇ ਹੁੰਦੇ ਬੰਦੇ। ਡੀਜੇ ਵਾਲਿਆਂ ਦੇ ਨਾਲ ਜਦੋਂ ਵਿਆਹ ਦੇ ਵਿੱਚ ਜਾਂਦੇ ਆ ਤੇ ਜਿਹੜਾ ਮੇਨ ਬੰਦਾ ਡੀਜੇ ਵਾਲਿਆਂ ਨੂੰ ਬੁੱਕ ਕਰਦਾ ਨਾ, ਉਹਨਾਂ ਨੂੰ ਕਿਹਾ ਹੁੰਦਾ ਭਾਈ ਪੈਸੇ ਮੈਨੂੰ ਤੂੰ ਦੇਈ ਜਾਣੇ ਆ, ਮੈਂ ਸਿੱਟੀ ਜਾਣੇ ਆ, ਮੈਨੂੰ ਵੇਖ ਕੇ ਮਾਮੇ ਤੋਂ ਵੀ ਸਟਾਉਣੇ ਆ, ਤਾਏ ਤੋਂ ਵੀ ਸਟਾਉਣੇ ਆ, ਚਾਚੇ ਤੋਂ ਵੀ ਸਟਾਉਣੇ ਆ, ਫੁੱਫੜ ਤੋਂ ਵੀ ਸਟਾਉਣੇ ਆ, ਵੀ 13,000 ਰੁਪਇਆ ਤੈਨੂੰ 5-7,000 ਨਾ ਕਰਕੇ ਦਊ ਤਾਂ ਕਿ। ਹੁਣ ਜਿਹੜਾ ਉਹ ਤੋਂ ਮੁਫ਼ਤ ਲੈ ਲੈ ਸਿੱਟੀ ਜਾਂਦਾ ਉਹਦਾ ਟੌਰ ਬਣੀ ਜਾਂਦਾ, ਡੀਜੇ ਵਾਲੇ ਦੇ ਪੈਸੇ ਬਣੀ ਜਾਂਦੇ। ਇਹ ਦੁਨੀਆਂ ਭਾਜੀ ਸਾਥ ਨਾਲ ਚੱਲਦੀ ਆ, ਇਹ ਸਾਥ ਦੇ ਪਿੱਛੇ ਦਿਖਾਵਾ, ਮੈਂ ਦੱਸਿਆ ਨਾ ਦਿਖਾਵਾ ਕੀ ਹੈ, ਦਿਖਾਵੇ ਵਾਲਾ ਕਹੂਗਾ ਲਿਓ ਯਾਰ ਬੜੇ ਪੈਸੇ ਸਿੱਟੀ ਜਾਂਦਾ ਇਹ ਮੁੰਡੇ ਤੋਂ ਬੜੇ ਪੈਸੇ ਆ, ਪਿੱਛੇ ਕੀ ਆ ਗੱਲਬਾਤ ਹੋਈ ਆ ਉਹ ਜਾਣਦੇ ਨੇ। ਅੱਗੇ ਯਾਦਵਿੰਦਰ ਸਿੰਘ ਰਾਠੌਰ ਸਾਹਿਬ ਵੀ ਸਾਨੂੰ ਸੁਣਦੇ ਪਏ ਨੇ, ਕਹਿੰਦੇ ਜੀ ਸਤਿ ਸ੍ਰੀ ਅਕਾਲ ਜੀ ਭਾਜੀ, ਸਤਿ ਸ੍ਰੀ ਅਕਾਲ ਭਾਜੀ, ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਕਹਿੰਦੇ ਮੈਨੂੰ ਲੱਗਿਆ ਕਿ ਅੱਜ ਭੁੱਲ ਜਾਓਗੇ ਵੀ ਥਰਸਡੇ ਆ, ਪਹਿਲਾਂ ਤਾਂ ਕਹਿੰਦੇ ਤਾਇਆ ਜੀ ਯਾਦ ਕਰਵਾ ਦਿੰਦੇ ਸੀ ਪਰ ਅੱਜ ਕਵਾਲੀ ਚੱਲੀ ਬਹੁਤ ਵਧੀਆ ਲੱਗਾ। ਨਹੀਂ ਭਾਜੀ ਭੁੱਲਦੇ ਨੀ ਅਸੀਂ, ਤੁਹਾਨੂੰ ਕਿਵੇਂ ਭੁੱਲ ਸਕਦੇ ਹਾਂ, ਤੁਹਾਡੇ ਟੇਸਟ ਨੂੰ ਕਿਵੇਂ ਭੁੱਲ ਸਕਦੇ ਹਾਂ, ਤੁਹਾਡੇ ਫਲੇਵਰ ਨੂੰ ਅਸੀਂ ਜਾਣਦੇ ਹਾਂ ਕਿਹੜਾ ਤੁਸੀਂ ਸੁਣਨਾ ਚਾਹੁੰਦੇ ਗੀਤ, ਅਸੀਂ ਉਹਨੂੰ ਫੜ ਲੈਂਦੇ ਹਾਂ। ਸਵਾਦ ਉਸੇ ਦਾ ਹੀ ਆ ਜਿਹਦੇ ਨਾਲ ਕਹਿੰਦੇ ਨੇ ਸੋਚ ਜਿੱਥੇ ਮਿਲ ਜਾਂਦੀ ਆ, ਜਿੱਥੇ ਇੱਕ ਬਹੁਤ ਆਦ ਦੇ ਵਿੱਚ ਸੋਚ ਮਿਲ ਕੇ ਉੱਥੇ ਇੱਕ ਮੰਡਲੀ ਬਣ ਜਾਂਦੀ ਹੈ, ਜਿੱਥੇ ਇੱਕ ਬੰਦੇ ਦੀ ਦੂਸਰੇ ਬੰਦੇ ਨਾਲ ਸੋਚ ਮਿਲ ਜਾਏ ਉੱਥੇ ਮਿੱਤਰਤਾ ਬਹੁਤ ਗੂੜੀ ਬਣ ਜਾਂਦੀ ਹੈ, ਜਦੋਂ ਬਹੁਤ ਸਾਰਿਆਂ ਦੀ ਸੋਚ ਇੱਕ ਥਾਂ ਮਿਲਦੀ ਹੈ ਉਹ ਇੱਕ ਬਣ ਜਾਂਦਾ ਸਾਥ। ਤੇ ਇਹ ਸਾਡਾ ਸਾਥੀ ਆ ਪ੍ਰੋਗਰਾਮ ਇੱਕ ਹਿਸਾਬ ਦਾ, ਜਿੱਥੇ ਤੁਸੀਂ ਸਾਰੇ ਇਕੱਠੇ ਹੁੰਦੇ ਹੋ, ਕੁਝ ਵਿਚਾਰਾਂ ਅਸੀਂ ਸਾਂਝੀਆਂ ਕਰਦੇ, ਕੁਝ ਵਿਚਾਰਾਂ ਤੁਸੀਂ ਸਾਂਝੀਆਂ ਕਰਦੇ ਆ। ਅੱਜ ਦਾ ਸਮਾਂ ਜਿਹੜਾ ਭਾਜੀ ਗੱਲ ਕਰਨ ਦਾ ਮਤਲਬ ਸਮਾਂ ਨਹੀਂ ਹੈ ਕਿਸੇ ਨੂੰ, ਮੈਂ ਦੇਖ ਰਿਹਾ ਕਿਸੇ ਨੇ ਬੜੀ ਆਲੋਚਨਾ ਕੀਤੀ ਪਬਜੀ ਦੀ, ਮੈਂ ਉਹਦੀ ਇੱਕ ਤਾਰੀਫ ਕਰਦਾ ਪਬਜੀ ਦੀ, ਜਿਹੜੇ ਬੰਦੇ ਜਿਹੜੇ ਮਿੱਤਰ ਸਾਨੂੰ ਕਦੇ ਟੈਲੀਫੋਨ ਵੀ ਨਹੀਂ ਸੀ ਕਰਦੇ ਬਾਹਰ ਜਾ ਕੇ, ਉਹਨਾਂ ਦੀ ਆਪਣੀ ਬਿਜ਼ੀ ਲਾਈਫ ਆ, ਕੁਝ ਫਰਸਟ੍ਰੇਟ ਬੰਦੇ ਹੋ ਜਾਂਦੇ ਨੇ ਤੇ ਉਹ ਵੈਸੇ ਹੀ ਗੱਲ ਕਰਨ ਨੂੰ ਜੀ ਨਹੀਂ ਕਰਦਾ, ਮੈਂ ਖੁਦ ਇਸ ਫੇਸ ਤੋਂ ਲੰਘਦਾ ਰਹਿੰਦਾ ਕਈ ਵਾਰ, ਕਈ ਵਾਰ ਸਾਡਾ ਖੁਦ ਦਾ ਦਿਲ ਨਹੀਂ ਕਰਦਾ ਗੱਲ ਕਰਨ ਨੂੰ ਕਿਸੇ ਦੇ ਨਾਲ, ਫੋਨ ਪਿੱਕ ਨਹੀਂ ਕਰੀਦਾ, ਮਨ ਨਹੀਂ ਬਣਦਾ, ਇਹਦਾ ਮਤਲਬ ਇਹ ਨਹੀਂ ਕਿ ਐਟੀਟਿਊਡ ਆ ਗਿਆ ਜਾਂ ਕੋਈ, ਕਈ ਵਾਰ ਬੰਦੇ ਦਾ ਮਨ ਹੀ ਐਸਾ ਬਣਿਆ ਹੁੰਦਾ, ਪਰ ਪਬਜੀ ਨੇ ਜਦੋਂ ਖੇਡਦੇ ਨੇ ਬੰਦਾ ਖੁੱਲ੍ਹ ਕੇ ਗੱਲਾਂ ਵੀ ਕਰਦਾ, ਖੱਪ ਵੀ ਕਰਦਾ, ਹੈ ਨਾ, ਇੰਜੋਏ ਵੀ ਕਰਦਾ, ਇੱਕ ਚੀਜ਼ ਤਾਂ ਸਿਖਾ ਦਿੱਤੀ ਹੈ ਕਿ ਲੋਕ ਇੱਕ ਦੂਜੇ ਨਾਲ ਜੁੜਨ ਲੱਗ ਗਏ, ਫਿਰ ਭਾਵੇਂ ਕਿ ਇਹ ਆਦਤ ਤਾਂ ਬੜੀ ਭੈੜੀ ਹੈ। ਅੱਜ ਭੱਜ ਨਾ ਸਹੀ ਕਿਸੇ ਤਰੀਕੇ ਦੇ ਨਾਲ, ਮਾੜੀ ਚੀਜ਼ ਚੰਗੀਆਂ ਚੀਜ਼ਾਂ ਤੇ ਲੈ ਕੇ ਆਈ ਨਾ। ਬਾਕੀ ਗੁਰਪ੍ਰੀਤ ਭਾਜੀ ਸਾਨੂੰ ਸੁਣਦੇ ਪਏ ਨੇ ਜੀ, ਮੈਨੂੰ ਲੱਗਦਾ ਕਿ ਗੁਰਪ੍ਰੀਤ ਭਾਜੀ ਇਟਲੀ ਤੋਂ ਸਾਨੂੰ ਸੁਣਦੇ ਪਏ ਨੇ। ਗੋਪੀ ਭਾਜੀ ਕਹਿੰਦੇ ਜੀ ਸਤਿ ਸ੍ਰੀ ਅਕਾਲ ਭਾਜੀ, ਕਿੱਦਾਂ ਹਾਲ ਚਾਲ ਤੁਹਾਡਾ, ਭੱਟੀ ਸਾਹਿਬ ਅੰਕਲ ਦਾ ਕਹਿੰਦੇ ਜੀ ਸੌਂਗ ਪਲੇ ਕਰ ਦਿਓ, ਕੱਲ ਤੁਸੀਂ ਕੀਤਾ ਨਹੀਂ ਸੀ। ਓ ਜੀ 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 ਜੀ, ਲਓ ਅੱਜ ਮੈਂ ਪਲੇ ਕਰ ਦਿੰਦਾ, ਭੱਟੀ ਸਾਹਿਬ ਮਾਫੀ ਚਾਹਾਂਗਾ, ਤੁਸੀਂ ਮੈਨੂੰ ਫਰਮਾਇਸ਼ ਭੇਜੀ ਵੀ ਸੀ ਤੇ ਮੈਨੂੰ ਯਾਦ ਭੁੱਲ ਗਿਆ। ਗੋਪੀ ਭਾਜੀ ਮੈਨੂੰ ਇੱਕ ਵਾਰੀ ਮੈਸੇਜ ਕਰ ਦਿਓ ਕਿਹੜਾ ਗੀਤ ਸੀ, ਮੇਰੇ ਜੇਨ ਚੋਂ ਨਿਕਲ ਗਿਆ, ਮਾਫੀ ਚਾਹੁੰਦਾ, ਯਾਦ ਸ਼ਕਤੀ ਸਾਡੀ ਥੋੜੀ ਜਿਹੀ ਕਮਜ਼ੋਰੀ ਆ। ਤੇ ਬਾ ਭੱਟੀ ਸਾਹਿਬ ਮਾਫੀ ਮੰਗਦਾ, ਮੈਂ ਵੈਸੇ ਕੋਸ਼ਿਸ਼ ਤਾਂ ਸੀ ਮੈਂ ਤੁਹਾਡਾ ਵੀ ਚਲਾਇਆ ਹੋਏਗਾ ਪਰ ਸ਼ਾਇਦ ਰਹਿ ਗਿਆ ਹੋਵੇ ਤੇ ਰਹਿ ਵੀ ਗਿਆ ਹੋਵੇ। ਟੀਟੂ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ ਵੀ ਜੇ ਤੁਹਾਨੂੰ ਯਾਦ ਤੁਸੀਂ ਸੁਣਾਓ ਜ਼ਰੂਰ, ਪਰ ਉਸ ਤੋਂ ਪਹਿਲਾਂ ਇੱਕ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਫਿਰ ਆਪਾਂ ਤੁਹਾਡੇ ਪਸੰਦ ਦੇ ਗੀਤ ਸੁਣਾਵਾਂਗੇ। ਖਾਸ ਤੌਰ ਤੇ ਇੱਕ ਜ਼ਰੂਰ ਦੱਸਦਾ ਕਿ ਪ੍ਰੋਗਰਾਮ ਦੇ ਵਿੱਚ ਆਪਾਂ ਸ਼ਨੀਵਾਰ ਨੂੰ ਸ਼ਨੀਚਰਵਾਰ ਨੂੰ ਆਪਾਂ ਫਿਟਨੈਸ ਤੇ ਗੱਲ ਜ਼ਰੂਰ ਕਰਾਂਗੇ, ਖਾਸ ਤੌਰ ਤੇ ਆਪਾਂ ਵੈਸੇ ਤੇ ਹਰ ਡਾਕਟਰ ਸਾਹਿਬ ਨੂੰ ਕਿਸੇ ਨਾ ਕਿਸੇ ਨੂੰ ਆਪਾਂ ਜੋੜਦੇ ਜ਼ਰੂਰ ਹਾਂ ਕਿ ਤੁਹਾਡੀਆਂ ਸਿਹਤ ਨੂੰ ਸਮੱਸਿਆਵਾਂ ਨੂੰ ਠੀਕ ਕਰਨ ਦੇ ਲਈ ਆਪਾਂ ਕੋਸ਼ਿਸ਼ ਕਰੀਏ। ਲੈ ਪਿਆਰੇ ਦੋਸਤੋ, ਸ਼ਨੀਵਾਰ ਨੂੰ ਸਾਡੇ ਨਾਲ ਹਰਵਿੰਦਰ ਨੰਡਾ ਸਾਹਿਬ ਵੈਲਨੈਸ ਕੋਚ ਸਾਡੇ ਨਾਲ ਜੁਆਇਨ ਕਰਨਗੇ ਪ੍ਰੀਤ ਮੈਡੀਕਲ ਹਰਮਲ ਸਿੰਘਾਂ ਤੋਂ। ਕਾਫੀ ਲੰਮੇ ਸਮੇਂ ਤੋਂ ਉਹ ਫਿਜ਼ੀਕਲ ਫਿਟਨੈਸ ਤੇ ਗੱਲਬਾਤ ਕਰ ਰਹੇ ਨੇ ਤੇ ਬਹੁਤ ਸਾਰਿਆਂ ਦੇ ਭਾਰ ਘਟਾਏ ਵਧਾਏ ਸਾਰੇ ਉਹਨਾਂ ਨੇ ਕੀਤੇ ਨੇ, ਉਹਨਾਂ ਦੀਆਂ ਤਜਰਬਿਆਂ ਤੋਂ ਆਪਾਂ ਜਾਣਾਂਗੇ ਸਿਹਤ ਨੂੰ ਤੰਦਰੁਸਤ ਰੱਖਣ ਦੇ ਕੁਝ ਨੁਕਤੇ, ਸ਼ਨੀਵਾਰ ਨੂੰ ਸਾਡੇ ਨਾਲ ਜੁਆਇਨ ਹੋਣਗੇ। ਲਓ ਜੀ ਛੋਟੀ ਜਿਹੀ ਬ੍ਰੇਕ ਲੈਣੇ, ਬ੍ਰੇਕ ਤੋਂ ਬਾਅਦ ਫਿਰ ਹਿੰਦੀ ਗੀਤ ਜਿਹੜੀਆਂ ਫਰਮਾਇਸ਼ਾਂ ਆਈਆਂ ਉਹ ਤੁਹਾਨੂੰ ਸੁਣਾਉਣੇ ਆ, ਜਿਆਦਾ ਬੋਰ ਨਾ ਕਰਦੇ ਹੋਏ ਮਿਲਦੇ ਹਾਂ ਸ਼ੇਰ ਬ੍ਰੇਕ ਤੋਂ ਬਾਅਦ।
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ, ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ।
For more information, send us message on info@harmanradio.com.
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ ਆਈਲਟਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ਯ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਟਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ਯ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਈਲਟਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਅੱਜ ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਅਤੇ ਪੈਸਾ ਖਰਾਬ ਹੋ ਜਾਂਦਾ ਹੈ, ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ। ਤਾਂ ਫਿਕਰ ਨਾ ਕਰੋ ਜਨਾਬ, ਪੰਜਾਬ 'ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰੀਸ ਵਾਇਸ ਐਡਵੋਕੇਟ ਨੂੰ, ਜਮਾ 9198952397 ਤੇ ਜਾਂ ਵੈਬਸਾਈਟ juriswise.com ਤੇ ਕੋਈ ਵੀ ਜਾਣਕਾਰੀਆਂ ਲਵੋ। ਕ੍ਰਿਮੀਨਲ, ਕੰਜ਼ਿਊਮਰ, ਮੈਟ੍ਰੀਮੋਨੀਅਲ, ਮੋਟਰ ਐਕਸੀਡੈਂਟ ਡਿਸਪਿਊਟ, ਲੀਗਲ ਡਾਕੂਮੈਂਟ, ਪ੍ਰਾਪਰਟੀ ਪੇਪਰ, ਟ੍ਰੇਡਮਾਰਕ ਸਰਵਿਸਿਜ਼, ਪੰਜਾਬ ਦੇ ਟੌਪ ਵਕੀਲ ਜੂਰੀਸ ਵਾਇਸ।
ਜੇਕਰ ਤੁਸੀਂ ਵੀ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ਡਰਾਈਵਿੰਗ ਦੇ ਵਿੱਚ, ਤਾਂ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ। ਤੁਸੀਂ ਸਿਰਫ 1 ਦਿਨ ਦੇ ਕੋਰਸ ਕਰਨ ਤੋਂ ਬਾਅਦ ਪ੍ਰਾਪਤ ਕਰ ਸਕਦੇ ਹੋ ਡਰਾਈਵਿੰਗ ਲਾਇਸੈਂਸ। ਜੀ ਹਾਂ, LR, MR, HR, SC, or MC, ਇਸ ਤੋਂ ਇਲਾਵਾ ਬੱਸ ਅਥਾਰਿਟੀ ਅਤੇ ਰਿਫਰੈਸ਼ਰ ਕੋਰਸ। ਸਿਰਫ 1 ਦਿਨ ਦਾ ਕੋਰਸ ਕਰਨ ਤੋਂ ਬਾਅਦ ਇਸ ਕੋਰਸ ਦੇ ਵਿੱਚ ਬਾਰ ਬਾਰ ਫੇਲ ਹੋਣ ਦਾ ਵੀ ਕੋਈ ਡਰ ਨਹੀਂ, ਅਤੇ ਇਹ ਕੋਰਸ ਪੂਰੇ ਆਸਟ੍ਰੇਲੀਆ ਦੇ ਵਿੱਚ ਮਾਨਤਾ ਪ੍ਰਾਪਤ ਹੈ। ਭੈਣਾਂ ਦੇ ਲਈ ਖਾਸ ਛੋਟ। ਜਿਆਦਾ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਵਨਦੀਪ ਸਿੰਘ ਕੰਬੋਜ, JP, ਕੰਟੈਕਟ ਨੰਬਰ 0433113435, 0433113435। ਹੁਣ ਤੁਸੀਂ ਵੀ ਸ਼ਾਨ ਦੇ ਨਾਲ ਟਰੱਕ, ਬੱਸ ਜਾਂ ਟਰਾਲੇ ਦਾ ਲਾਇਸੈਂਸ ਬਣਾਓ ਅਤੇ ਸ਼ਾਨ ਦੇ ਨਾਲ ਡਾਲਰ ਕਮਾਓ।
ਕੀ ਤੁਸੀਂ ਜਾਣਦੇ ਹੋ ਕਿ ਆਸਟ੍ਰੇਲੀਆ ਵਿੱਚ ਵਿਆਹ ਰਜਿਸਟਰ ਕਰਾਉਣ ਲਈ ਤੁਹਾਨੂੰ ਸਿਵਲ ਮੈਰਿਜ ਸੈਲੀਬ੍ਰੈਂਟ ਦੀ ਲੋੜ ਪੈਂਦੀ ਹੈ? ਤੁਹਾਡਾ ਆਸਟ੍ਰੇਲੀਅਨ ਮੈਰਿਜ ਸਰਟੀਫਿਕੇਟ ਤੁਹਾਡੇ ਵਿਵਾਹਿਕ ਰਿਸ਼ਤੇ ਦਾ ਕਾਨੂੰਨੀ ਪ੍ਰਮਾਣ ਹੈ ਅਤੇ ਤੁਹਾਡੇ ਕਈ ਵੀਜ਼ਾ ਸੰਬੰਧਿਤ ਅਰਜ਼ੀਆਂ ਜਿਵੇਂ ਕਿ ਸਪਾਊਸ ਵੀਜ਼ਾ, ਪ੍ਰੋਸਪੈਕਟਿਵ ਮੈਰਿਜ ਵੀਜ਼ਾ, ਸਟੂਡੈਂਟ ਡਿਪੈਂਡੈਂਟ ਵੀਜ਼ਾ ਵਿੱਚ ਸ਼ਾਮਲ ਕਰਨਾ ਲਾਜ਼ਮੀ ਹੁੰਦਾ ਹੈ। ਦ ਵੈਡਿੰਗ ਗੁਰੂ, ਦ ਐਕਸਪੀਰੀਅੰਸਡ ਮੈਰਿਜ ਸੈਲੀਬ੍ਰੈਂਟ ਸੁਮਨਦੀਪ ਕੌਰ ਤੁਹਾਡੇ ਵਿਆਹ ਦੀ ਰਜਿਸਟ੍ਰੇਸ਼ਨ ਦੀ ਸਾਰੀ ਕਾਗਜ਼ੀ ਕਾਰਵਾਈ ਵਿੱਚ ਤੁਹਾਡੀ ਮਦਦ ਕਰਦੇ ਨੇ। ਜੇਕਰ ਤੁਸੀਂ ਆਪਣੇ ਵਿਆਹ ਦੀ ਰਜਿਸਟ੍ਰੇਸ਼ਨ ਲਈ ਵਾਜਬ ਫੀਸ ਤੇ ਬੇਮਿਸਾਲ ਸੇਵਾ ਦਾ ਲਾਹਾ ਲੈਣਾ ਹੋਵੇ ਤਾਂ ਸੁਮਨਦੀਪ ਕੌਰ ਨੂੰ 0433004472, 0430044772 ਤੇ ਸੰਪਰਕ ਕਰੋ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਂਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਲ 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ ਸੱਤੇ ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ ਚੌਵੀ ਘੰਟੇ ਸੱਤੇ ਦਿਨ
ਹਰਮਨ ਰੇਡੀਓ
ਜੀ ਪਿਆਰਿਓ ਰੇਡੀਓ ਹਰਮਨ ਇਸ ਵੇਲੇ ਰੇਡੀਓ ਹਰਮਨ ਦੇ ਨਾਲ ਜੁੜੇ ਹੋਏ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਹਾਜ਼ਰ ਹੋ ਗਏ ਜਿਵੇਂ ਵਾਅਦਾ ਕੀਤਾ ਸੀ ਕਿ ਬ੍ਰੇਕ ਤੋਂ ਬਾਅਦ ਤੁਹਾਨੂੰ ਖੂਬਸੂਰਤ ਗੀਤ ਜ਼ਰੂਰ ਸੁਣਾਵਾਂਗੇ ਗੀਤ ਜਿਹੜੇ ਹਿੰਦੀ ਦਾ ਜਿਹੜਾ ਵੀ ਆਪਣਾ ਹੀ ਤਸਵਰ ਆਪਣਾ ਹੀ ਸਵਾਦ ਹੈ ਕਹਿੰਦੇ ਕਿ ਜਦੋਂ ਆਪਾਂ ਰੋਟੀਆਂ ਖਾਂਦੇ ਰਹਿੰਦੇ ਰੋਟੀਆਂ ਖਾਂਦੇ ਰਹਿੰਦੇ ਫਿਰ ਕਈ ਵਾਰ ਘਰਦਿਆਂ ਨੂੰ ਕਹਿੰਦੇ ਜੀ ਚੌਲ ਵੀ ਬਣਾ ਲਿਆ ਕਰੋ ਕਦੇ ਚੌਲ ਵੀ ਖਾ ਲਈਏ ਜਾਂ ਅਸੀਂ ਕਈ ਵਾਰ ਲੂਣ ਵਾਲੀਆਂ ਚੀਜ਼ਾਂ ਖਾਂਦੇ ਰਹਿੰਦੇ ਹਾਂ ਜਾਂ ਰੋਟੀ ਖਾਣ ਤੋਂ ਬਾਅਦ ਅਸੀਂ ਗੁੜ ਜ਼ਰੂਰ ਖਾਂਦੇ ਹਾਂ ਤੇ ਅਸੀਂ ਕੁਝ ਮਿੱਠਾ ਜ਼ਰੂਰ ਖਾਂਦੇ ਹਾਂ ਵੈਸੇ ਤੇ ਭਾਵੇਂ ਕਿ ਕਿਹਾ ਜਾਂਦਾ ਕਿ ਮਿੱਠਾ ਪਹਿਲਾਂ ਖਾਣਾ ਚਾਹੀਦਾ ਜਿਹੜੇ ਜਾਣਦੇ ਨੇ ਸਾਰੀਆਂ ਚੀਜ਼ਾਂ ਨੂੰ ਕਹਿੰਦੇ ਮਿੱਠਾ ਪਹਿਲਾਂ ਖਾਣਾ ਚਾਹੀਦਾ ਬਾਕੀ ਚੀਜ਼ਾਂ ਬਾਅਦ ਦੇ ਵਿੱਚ ਅਸੀਂ ਰੋਟੀ ਰਾਟੀ ਖਾ ਕੇ ਫਿਰ ਮਿੱਠਾ ਖਾਂਦੇ ਹਾਂ ਕੁਝ ਵੀ ਹੋਵੇ ਕਹਿਣ ਦਾ ਭਾਵਾ ਕਿ ਫਲੇਵਰ ਥੋੜਾ ਜਿਹਾ ਚੇਂਜ ਹੋਣਾ ਚਾਹੀਦਾ ਥੋੜਾ ਜਿਹਾ ਅਸੀਂ ਬਦਲ ਜ਼ਰੂਰ ਚਾਹੁੰਦੇ ਹਾਂ ਉਸ ਬਦਲ ਨੂੰ ਇਸ ਸਟੂਡੀਓ ਦੇ ਵਿੱਚ ਲਿਆਉਣ ਦੇ ਲਈ ਦੋ ਗੀਤ ਅਸੀਂ ਜ਼ਰੂਰ ਸੁਣਾਉਣ ਜਾ ਰਹੇ ਹਾਂ ਹਿੰਦੀ ਪਹਿਲਾ ਗੀਤ ਜਿਹੜਾ ਮੈਨੂੰ ਬਹੁਤ ਪਸੰਦ ਹੈ ਵਿਰਾਸਤ ਫਿਲਮ ਵਿੱਚ ਲਿਆ ਗਿਆ ਜਿਹੜੇ ਗੱਡੀਆਂ ਕਾਰਾਂ ਨੂੰ ਚਲਾ ਰਹੇ ਨੇ ਸਾਡੇ ਡਰਾਈਵਰ ਭਰਾ ਉਹ ਮੈਨੂੰ ਪੱਕਾ ਯਕੀਨ ਹੈ 5 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਤੇ ਥੋੜੀ ਜਿਹੀ ਵਧੂਗੀ ਜੇ 90 ਤੇ ਆ ਤਾਂ 95 ਹੋ 95 ਤੇ 100 ਤੇ ਹੋ ਕਿਉਂਕਿ ਇਹ ਗੀਤ ਐਸਾ ਜੋਸ਼ ਜਿਹਾ ਆ ਨਾ ਰਿਦਮ ਇਹਦੀ ਇੰਨੀ ਕਮਾਲ ਆ ਕਿ ਬੰਦਾ ਨਾ ਚਾਹੁੰਦੇ ਹੋਏ ਵੀ ਸਾਡਾ ਨਾ ਜਿਹੜਾ ਜੋਸ਼ ਜਿਹਾ ਦੇ ਨਾਲ ਪੂਰੀ ਬਾਡੀ ਭਰ ਜਾਂਦੀ ਹੈ ਸੰਗੀਤ ਹੁੰਦਾ ਵੀ ਐਸਾ ਹੀ ਹੈ ਜਿਹੜਾ ਤਰੰਗਾਂ ਸਰੀਰ ਦੀਆਂ ਇਹਨੂੰ ਹੋਰ ਵਧਾ ਦੇਵੇ ਬੂਸਟ ਕਰ ਦੇਵੇ ਆਓ ਜੀ ਫਿਰ ਅਨਰਜੀ ਨੂੰ ਬੂਸਟ ਕਰਦਾ ਹੋਇਆ ਗੀਤ ਤੁਹਾਨੂੰ ਸੁਣਾਉਂਦੇ ਵਿਰਾਸਤ ਦੇ ਵਿੱਚ ਲੈ ਗਿਆ ਉਦਿਤ ਨਾਰਾਇਣ ਤੇ ਕਵਿਤਾ ਕ੍ਰਿਸ਼ਨਾ ਮੂਰਤੀ ਦੀਆਂ ਆਵਾਜ਼ਾਂ ਦੇ ਵਿੱਚ
ਠੰਡੀ ਹੈ ਇਨ
पेड़ों की छा खुला संगीत है जैसे हवा में जरा आवाज तो सुन चक्कियों की रहट गाता है धीमी धीमी लय में सुरीली बोलियां हैं पंछियों की मैं परसों बात लाता हूँ तो जाना ये काम गीत है सदियों पुराना
विरासत फिल्म दे चलिया गया एक गीत बहुत पसंद आएगा 1997 दे विच विरासत आई सी फिल्म भी बड़ी कमाल दी सी मैनूं तो बहुत पसंद आई जी वैसे 97 दा सन ऐसा तुसी नोट कीता होएगा साडे श्रोतियां ने भी 1997 96 95 94 जिहड़ियां फिल्मां इन्हां दौर दे विच आईयां ने क्रिएटिविटी दीयां बहुत कमाल दीयां फिल्मां चाहे ओह ताल देख लो चाहे हम दिल दे चुके सनम देख लो चाहे विरासत देख लो जब फिल्म तुसी नोट करो इथे के जेडियां इस दौर दे विच आईयां ने फिल्म बड़ी कमाल दी स्टोरी भी एक्टिंग भी संगीत ते 90 दे दहाके दा अज तक मैं नहीं सुनिया उदां दा संगीत जेड़ा 90 दे विच बनिया दौर हुंदा इक जिवें हुण दौर चल रिहा कोरोना दा हुण सारयां ने तंग ही होना ते सारी दुनिया ने ही तंग होना ਉਹ ਕਈ ਵਾਰ ਉਹ ਦੌਰ ਹੀ ਹੁੰਦਾ ਕ੍ਰੀਏਟਿਵਿਟੀ ਦਾ ਅੱਛਾ ਇਹ ਨਹੀਂ ਬਾਲੀਵੁੱਡ ਦੇ ਵਿੱਚ ਹਾਲੀਵੁੱਡ ਦੀਆਂ ਵੀ ਫਿਲਮਾਂ 90 ਦੇ ਦਹਾਕੇ ਦੀਆਂ ਦੇਖੋਗੇ ਨਾ ਤੁਸੀਂ ਕਮਾਲ ਦੀ ਕ੍ਰੀਏਟਿਵਿਟੀ ਉਹਦੇ ਵਿੱਚ ਦਿਖਾਈ ਗਈ ਹੈ ਲਓ ਜੀ ਪਿਆਰੇ ਦੋਸਤੋ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਏ ਜੀ ਪ੍ਰੋਗਰਾਮ ਦੇ ਵਿੱਚ ਤੇ ਦੱਸ ਦਈਏ ਕਿ ਤੁਸੀਂ ਵੀ ਸ਼ਾਮਲ ਹੋਣਾ ਤਾਂ ਆਪਣੇ ਸੋਹਣੇ ਸੋਹਣੇ ਗੀਤ ਸੁਣੇ ਨੇ ਤਾਂ ਤੁਸੀਂ ਰਿਕੁਐਸਟ @ harmanradio.com ਤੇ ਸਾਨੂੰ ਈਮੇਲ ਕਰਕੇ ਆਪਣੇ ਸੁਨੇਹੇ ਸਾਨੂੰ ਤੱਕ ਪਹੁੰਚ ਸਕਦੇ ਕਰ ਦਿਓਗੇ ਜੀ ਬਹੁਤ ਹੀ ਚੰਗਾ ਲੱਗੇਗਾ ਕਿ ਤੁਸੀਂ ਜਦੋਂ ਸਾਰਿਆਂ ਦੇ ਵਿੱਚ ਆਪਣੀ ਪਸੰਦ ਦਾ ਗੀਤ ਸੁਣੋਗੇ ਵੈਸੇ ਤੇ ਹੁਣ ਪਲੇਟਫਾਰਮ ਹੀ ਇੰਨੇ ਨੇ ਕਿ ਤੁਸੀਂ ਕਿਸੇ ਤੋਂ ਵੀ ਗੀਤ ਸੁਣ ਸਕਦੇ ਹੋ ਕਿਸੇ ਵੀ ਪਲੇਟਫਾਰਮ ਤੇ ਬਸ ਇੱਕ ਬੋਲ ਕੇ ਲਿਖਣ ਦੀ ਵੀ ਨਹੀਂ ਲੋੜ ਇਕੱਲਾ ਬੋਲਣਾ ਪੈਂਦਾ ਜੀ ਆਹ ਗੀਤ ਤੇ ਸਾਹਮਣੇ ਆ ਜਾਂਦਾ ਤੇ ਚੱਲਣ ਲੱਗ ਜਾਂਦਾ ਪਰ ਫਿਰ ਵੀ ਕਹਿੰਦੇ ਨਾ ਕੁਝ ਟ੍ਰੈਡੀਸ਼ਨ ਜਿਹੜੀਆਂ ਚੀਜ਼ਾਂ ਨੇ ਕਰਕੇ ਉਹ ਸਵਾਦ ਆਉਂਦਾ ਅਸੀਂ PDF ਫਾਈਲਾਂ ਲੈ ਕੇ ਤੇ ਕਿਤਾਬ ਪੜ੍ਹਦੇ ਹਾਂ ਟੈਬਲੇਟ ਤੇ ਕੰਪਿਊਟਰ ਤੇ ਮੋਬਾਈਲ ਤੇ ਉਹ ਸਵਾਦ ਕਦੇ ਨਹੀਂ ਆ ਸਕਦਾ ਜਿਹੜੀ ਕਿਤਾਬ ਜਿਲਦ ਦੇ ਨਾਲ ਸਜਾਈ ਹੋਈ ਅਸੀਂ ਹੱਥ ਚ ਫੜ ਕੇ ਉਹਨੂੰ ਪੜ੍ਹਦੇ ਹਾਂ ਜੋ ਉਹ ਇਮੈਜੀਨੇਸ਼ਨ ਆ ਉਹ ਕਮਾਲ ਹੀ ਹੈ ਭਾਵੇਂ ਇਲੈਕਟ੍ਰੋਨਿਕ ਮੀਡੀਆ ਜਾਂ ਡਿਜੀਟਲ ਮੀਡੀਆ ਇੰਨਾ ਛਾ ਗਿਆ ਵਾ ਹਰ ਚੀਜ਼ ਸਾਨੂੰ ਮਿਲ ਜਾਂਦੀ ਫਿਲਮ ਦੇਖਣੀ ਹੋਵੇ ਅਸੀਂ ਉਹ ਦੇਖ ਸਕਦੇ ਹਾਂ ਗੀਤ ਸੁਣਨਾ ਹੋਏ ਉਹ ਦੇਖ ਸੁਣ ਸਕਦੇ ਹਾਂ ਜੇ ਅਸੀਂ ਕਿਤਾਬ ਪੜ੍ਹਨੀ ਹੋਵੇ ਕਿਤਾਬ ਪੜ੍ਹ ਸਕਦੇ ਹਾਂ ਪਰ ਜਿਹੜਾ ਪੁਰਾਣੇ ਤਰੀਕੇ ਹੈ ਨਾ ਸਟਾਈਲ ਆ ਉਹਦਾ ਸਵਾਦ ਵੱਖਰਾ ਜਿਵੇਂ ਸਭ ਤੋਂ ਪੁਰਾਣਾ ਰੇਡੀਓ ਟੈਲੀਵਿਜ਼ਨ ਤੋਂ ਵੀ ਪਹਿਲਾਂ ਰੇਡੀਓ ਬਹੁਤ ਮਕਬੂਲ ਹੁੰਦਾ ਸੀ ਪੁਰਾਣੇ ਬਜ਼ੁਰਗ ਸੁਣਦੇ ਹੁੰਦੇ ਸੀ ਕਿ ਨਾਲ ਨਾਲ ਕਈ ਬਜ਼ੁਰਗਾਂ ਨੇ ਰੇਡੀਓ ਰੱਖਣਾ ਕਈਆਂ ਨੂੰ ਦਾਜ ਦੇ ਵਿੱਚ ਰੇਡੀਓ ਮਿਲਣਾ ਬੜਾ ਵੱਡਾ ਟ੍ਰਾਂਜਿਸਟਰ ਤੇ ਉਹਦੇ ਵਿੱਚੋਂ ਠੰਡੂ ਰਾਮ ਜੀ ਸੁਣਨੇ ਆਜੋ ਭਾਈਆ ਜੀ ਲੰਘਿਓ ਜੀ ਤੇ ਉਹਨਾਂ ਕਹਿਣਾ ਮਾਸਟਰ ਜੀ ਬਾਹਰ ਤੇ ਮੀਂਹ ਪੈਣ ਦਿਆ ਜੀ ਤੇ ਅੱਜ ਮੌਸਮ ਦਾ ਹਾਲ ਵੀ ਦੱਸ ਦਈਏ ਉਹ ਬੰਦੇ ਐਸੇ ਸੀ ਜਿਹੜੇ ਰੇਡੀਓ ਨੂੰ ਇੱਕ ਤਸਵੀਰ ਦੇ ਰੂਪ ਵਿੱਚ ਪੇਸ਼ ਕਰ ਦਿੰਦੇ ਸੀ ਪੁਰਾਣੇ ਬੰਦੇ ਪੁਰਾਣੇ ਨੇ ਜੀ ਚਲੋ ਸਮਾਂ ਹੁੰਦਾ ਸਮਾਂ ਜਿੱਦਾਂ ਦਾ ਚੱਲਦਾ ਅਸੀਂ ਰੇਡੀਓ ਨੂੰ ਟੈਲੀਵਿਜ਼ਨ ਤੇ ਨਹੀਂ ਬਣਾ ਸਕਦੇ ਪਰ ਇੰਟਰਟੇਨਮੈਂਟ ਦੇ ਨਾਲ ਤੁਹਾਡਾ ਜਿਹੜਾ ਸਮਾਂ ਉਹ ਬਿਹਤਰੀਨ ਬਣਾ ਸਕਦੇ ਇਹ ਕੋਸ਼ਿਸ਼ ਕਰ ਰਹੇ ਹਾਂ ਜੇ ਹੋ ਸਕੇ ਸਾਡੇ ਤੋਂ ਬਸ ਤੁਹਾਡੇ ਸਾਥ ਦੀ ਲੋੜ ਹੈ ਪਿਆਰੇ ਦੋਸਤੋ ਸਾਥ ਦੇਣ ਦੇ ਲਈ ਈਮੇਲ ਕਰਨੀ ਤੁਸੀਂ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕੋਮ ਤੇ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਤੁਸੀਂ ਭੇਜ ਸਕਦੇ ਹੋ ਅਗਲਾ ਗੀਤ ਜਿਹੜਾ ਤੁਹਾਨੂੰ ਸੁਣਾਉਣ ਜਾ ਰਿਹਾ ਹਿੰਦੀ ਗੀਤਾਂ ਦੇ ਵਿੱਚੋਂ ਪਾਪਾ ਕਹਿਤੇ ਹੈ ਵੈਸੇ ਤੇ ਕਈ ਗੀਤ ਵੀ ਆ ਪਰ ਇਹ ਫਿਲਮ ਵੀ ਆ ਪਾਪਾ ਕਹਿਤੇ ਇਸ ਫਿਲਮ ਦੇ ਵਿੱਚੋਂ ਗੀਤ ਆ ਪਹਿਲੇ ਪਿਆਰ ਕਾ ਪਹਿਲਾ ਗਮ ਬਹੁਤ ਹੀ ਖੂਬਸੂਰਤ ਆ ਗੀਤ ਆ ਬੜਾ ਫੀਲਿੰਗ ਵਾਲਾ ਗੀਤ ਆ ਕੱਲੀ ਕੱਲੀ ਵਰਡਿੰਗ ਬੜੀ ਸੁਣਨ ਵਾਲੀ ਆਓ ਫਿਰ ਤੁਹਾਡੀ ਪਸੰਦ ਦਾ ਗੀਤ ਸੁਣਦੇ
ਸਹਿਲਾ ਹੈ ਤੇਰੇ ਹਾਈ ਹਾਈ
ਜੀ ਪਾਪਾ ਕਹਿੰਦੇ ਫਿਲਮ ਦੇ ਵਿੱਚ ਲਿਆ ਗਿਆ ਇਹ ਗੀਤ ਤੁਸੀਂ ਸੁਣਿਆ ਜੀ, ਬਹੁਤ ਹੀ ਪਿਆਰਾ ਗੀਤ ਆ। ਤੁਮ ਜੋ ਨਹੀਂ ਇਹਦਾ ਟੱਪਾ ਮੈਨੂੰ ਬੜਾ ਪਸੰਦ ਹੈ, ਤੁਮ ਜੋ ਨਹੀਂ ਤੋ ਜੇ ਦੁਨੀਆ ਅੱਛੀ ਨਹੀਂ ਲੱਗਦੀ। ਵਾਕਿਆ ਜਦੋਂ ਸਾਥ ਦੇਣ ਵਾਲਾ ਬੰਦਾ ਨਾਲ ਸਾਥ ਨਾ ਦੇਵੇ ਜਾਂ ਹੋਵੇ ਨਾ, ਜਾਂ ਪਰਦੇਸੀ ਹੋ ਗਿਆ ਹੋਵੇ ਹਨਾ ਟੋਲਾ, ਤੇ ਬੰਦੇ ਨੂੰ ਜ਼ਿੰਦਗੀ ਕੀ ਚੰਗੀ ਲੱਗਣੀ। ਜ਼ਿੰਦਗੀ ਤੇ ਸਾਥ ਦਾ ਨਾਮ ਆ। ਦੇਖੋ ਮੈਂ ਕਈ ਵਾਰ ਅਕਸਰ ਗੱਲ ਕਰਦਾ ਹੁੰਦਾ ਕਿ ਕਈ ਵਾਰ ਮਜਬੂਰੀਆਂ ਬੰਦੇ ਨੂੰ ਦੂਰ ਦੂਰ ਕਰ ਦਿੰਦੀਆਂ ਨੇ, ਕਰਦੀਆਂ ਜ਼ਿੰਮੇਵਾਰੀਆਂ ਦਾ ਕਰਕੇ ਸਾਨੂੰ ਪਰਦੇਸ ਜਾਣਾ ਪੈਂਦਾ, ਤੇ ਅੱਧਾ ਪਰਿਵਾਰ ਸਾਡਾ ਇੱਥੇ ਹੁੰਦਾ, ਅੱਧਾ ਪਰਿਵਾਰ ਸਾਡਾ ਪਰਦੇਸ ਦੇ ਵਿੱਚ ਹੁੰਦਾ। ਸਾਡੀ ਜਿਹੜੀ ਰੂਹ ਆ ਕਹਿੰਦੇ ਪਿੰਡ ਦੇ ਆਲੇ ਦੁਆਲੇ ਘੁੰਮਦੀ ਰਹਿੰਦੀ ਹੈ, ਕਲਬੂਤ ਜਿਹੜਾ ਉਹ ਕੰਮ ਕਰਦਾ ਰਹਿੰਦਾ ਤੇ ਜੀਵਨ ਜਿਹੜਾ ਇਦਾਂ ਹੀ ਬਤੀਤ ਹੁੰਦਾ ਰਹਿੰਦਾ। ਪਰ ਮੈਂ ਕਹਿੰਦਾ ਹੁੰਦਾ ਕਿ ਕੋਸ਼ਿਸ਼ ਪਹਿਰੇ ਇਹੀ ਕਰਨੀ ਚਾਹੀਦੀ ਕਿ ਸਾਡਾ ਪਰਿਵਾਰ ਇਕੱਠਾ ਜ਼ਰੂਰ ਹੋਵੇ। ਅਸੀਂ ਘਰ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ, ਜ਼ਿੰਦਗੀ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ, ਪਰਿਵਾਰ ਇਕੱਠਾ ਕਰਨ ਦੀ ਕੋਸ਼ਿਸ਼ ਬਹੁਤ ਘੱਟ ਕਰਦੇ ਹਾਂ। ਸਾਰੇ ਨਹੀਂ, ਕੁਝ ਹੋਣਗੇ ਜਿਹੜੇ ਆਪਣੇ ਕੰਮਾਂ ਦੇ ਵਿੱਚ ਧਿਆਨ ਦੇਣ ਲੱਗ ਜਾਂਦੇ ਨੇ ਤੇ ਆਪਣੇ ਆਪਣੇ ਪਰਿਵਾਰ ਨੂੰ ਕਈ ਵਾਰ ਭੁੱਲ ਵੀ ਜਾਂਦੇ ਨੇ, ਤੇ ਜਿਹੜੇ ਆਪਣੇ ਪਰਿਵਾਰ ਨੂੰ ਲੈ ਹੀ ਆਏ ਨੇ ਉਹਨਾਂ ਦੇ ਵਿੱਚ ਰਹਿੰਦੇ ਨੇ ਤੇ ਬੜੇ ਕਰਮਾਂ ਵਾਲੇ ਨੇ, ਕਿਉਂਕਿ ਪਰਿਵਾਰ ਦਾ ਨਿੱਘ ਪਰਿਵਾਰ ਦਾ ਸਾਥ ਆਹੀ ਉਮਰ ਹੁੰਦੀ ਆ ਮਾਨਣ ਦੀ। ਫਿਰ ਜਦੋਂ ਬੰਦਾ ਬਜ਼ੁਰਗ ਹੋ ਜਾਂਦਾ, ਜੀਵਨ ਬਸ ਸੋਚਾਂ ਵਿਚਾਰਾਂ ਦੇ ਵਿੱਚ ਫਿਰ ਲੰਘਦਾ, ਫਿਰ ਅਸੀਂ ਡਿਸੀਜ਼ਨ ਨਹੀਂ ਲੈਣੇ, ਫਿਰ ਅਸੀਂ ਗੱਲਾਂ ਬਾਤਾਂ ਹੀ ਸੁਣਾ ਸਕਦੇ ਹਾਂ ਜੀ, ਆਹ ਇੱਦਾਂ ਕਰ ਲਓ ਉੱਦਾਂ ਕਰ ਲਓ। ਸਮਾਂ ਜਿਹੜਾ ਹੁੰਦਾ ਨਾ, ਇਹਨੂੰ ਵਰਤੋਂ ਚ ਲਿਆ ਦੇਣਾ, ਸਹੀ ਵਰਤੋਂ ਚ ਲੈ ਆਉਣਾ ਤੇ ਸਹੀ ਪਰਿਵਾਰ ਦੇ ਨਾਲ ਬਹਿ ਕੇ ਬਿਤਾ ਦੇਣਾ, ਇਹਦੇ ਵਰਗੀ ਕੋਈ ਰੀਸ ਨਹੀਂ ਹੁੰਦੀ। ਠੀਕ ਆ, ਸਾਡੇ ਜਿਹੜੀਆਂ ਜ਼ਰੂਰਤਾਂ ਨੇ ਸਾਨੂੰ ਪ੍ਰਦੇਸਾਂ ਚ ਭੇਜ ਦਿੱਤਾ, ਮਜਬੂਰੀਆਂ ਨੇ ਭੇਜ ਦਿੱਤਾ, ਕੁਝ ਸ਼ੌਂਕੀ ਤੌਰ ਤੇ ਵੀ ਆਏ ਹੋਣਗੇ ਮੇਰੇ ਵਰਗੇ, ਜਿਹੜੇ ਦੇਖਣਾ ਚਾਹੁੰਦੇ ਸੀ ਬਾਹਰ ਮਾਹੌਲ ਕਿਸ ਤਰ੍ਹਾਂ ਦਾ। ਇਹ ਮਿੱਠੀ ਜੇਲ ਆ, ਨਾ ਬੰਦਾ ਛੱਡ ਸਕਦਾ ਨਾ ਇਹ ਰਹਿ ਸਕਦਾ। ਭਾਵੇਂ ਕਿ ਜਦੋਂ ਭਾਰਤ ਦੇ ਵਿੱਚ ਹੁੰਦੇ ਹਾਂ ਤੇ ਸਾਨੂੰ ਸੁਪਨੇ ਆਉਂਦੇ ਨੇ, ਪਰਦੇਸਾਂ ਦੇ ਜਦੋਂ ਪਰਦੇਸ ਚ ਹੁੰਦੇ ਨੇ, ਤੁਸੀਂ ਆਪ ਨੋਟ ਕੀਤਾ ਹੋਊਗਾ ਬਹੁਤਿਆਂ ਨੂੰ ਭਾਰਤ ਦੇ ਸੁਪਨੇ ਆਉਂਦੇ ਨੇ। ਮੈਂ ਚਾਚੇ ਕੋ ਸੀ, ਮੈਂ ਮਾਮੇ ਕੋ ਸੀ, ਹੈ ਨਾ। ਮਨ ਜਿਹੜਾ ਨਾ ਬੜਾ ਭੈੜਾ ਹੈ, ਚੰਚਲ ਆ, ਇਹਨੂੰ ਜਿੱਥੇ ਤੁਸੀਂ ਲਾਉਣ ਦੀ ਕੋਸ਼ਿਸ਼ ਕਰੋਗੇ ਇਹਨੇ ਦੂਸਰੇ ਤਰਫ ਚਲ ਜਾਣਾ। ਤੁਸੀਂ ਭਾਰਤ ਆਓਗੇ ਤੁਹਾਨੂੰ ਫਿਰ ਪਰਦੇਸ ਦੇ ਸੁਪਨੇ ਆਉਣੇ। ਇਹ ਕਦੇ ਟੇਕੇ ਨਹੀਂ ਬਹਿ ਸਕਦਾ, ਇਹ ਸਾਨੂੰ ਘੁਮਾਈ ਫਿਰਦਾ ਭਜਾਈ ਫਿਰਦਾ। ਪਰ ਫਿਰ ਵੀ ਇੱਕ ਮੇਰੀ ਬੇਨਤੀ ਜ਼ਰੂਰ ਹੁੰਦੀ ਹੈ ਕਿ ਪਰਿਵਾਰ ਨੂੰ ਜ਼ਰੂਰ ਇਕੱਠੇ ਰੱਖਣ ਦੀ ਕੋਸ਼ਿਸ਼ ਕਰਿਓ। ਕੁਛ ਵੀ ਹੋ ਸਕੇ, ਕੋਸ਼ਿਸ਼ ਕਰੀਏ ਕਿ ਸਾਰਾ ਪਰਿਵਾਰ ਇਕੱਠਾ ਹੋਵੇ, ਭਾਵੇਂ ਦੇਸ਼ ਦੇ ਵਿੱਚ ਹੋਵੇ ਭਾਵੇਂ ਵਿਦੇਸ਼ ਦੇ ਵਿੱਚ ਹੋਵੇ। ਲਓ ਜੀ, ਇਸ ਗੀਤ ਦੀ ਜਿਹੜੀ ਭਾਵਨਾ ਤੋਂ ਇਹ ਮੇਰੇ ਦਿਲ ਚ ਇੱਕ ਭਾਵਨਾ ਆਈ ਸੀ ਜੋ ਮੈਂ ਤੁਹਾਡੇ ਨਾਲ ਸਾਂਝੀ ਕੀਤੀ। ਤੇ ਫਿਰ ਅੱਗੇ ਆਪਾਂ ਅਗਲਾ ਗੀਤ ਕੋਈ ਸੁਣਾਉਂਦੇ ਹਾਂ ਤੁਹਾਨੂੰ, ਜਿਹੜਾ ਬਿਹਤਰੀਨ ਹੀ ਹੋਵੇ, ਸੋਹਣਾ ਹੀ ਹੋਵੇ। ਹਿੰਦੀ ਗੀਤ ਕਾਫੀ ਸੁਣ ਲੈਣੇ, ਪੰਜਾਬੀਆਂ ਵੱਲ ਨੂੰ ਪਹੁੰਚਦੇ ਆ। ਪੱਟੀ ਸਾਹਿਬ ਦੇ ਗੀਤ ਦੀ ਜਿਹੜੀ ਫਰਮਾਇਸ਼ ਆਈ ਸੀ ਤੇ ਉਹ ਹਲੇ ਤੱਕ ਮੈਨੂੰ ਯਾਦ ਨਹੀਂ ਆਇਆ, ਨਾ ਟੀਟੂ ਸਾਹਿਬ ਨੂੰ ਆਇਆ। ਹੁਣ ਕੁਲਵਿੰਦਰ ਢਿੱਲੋਂ ਦਾ ਗੀਤ ਦੀ ਜਿਹੜੀ ਫਰਮਾਇਸ਼ ਆ ਉਹ ਆਪਾਂ ਜ਼ਰੂਰ ਪੂਰੀ ਕਰਨੀ। ਇਸ ਤੋਂ ਪਹਿਲਾਂ ਮਨਕੀਰ ਤੌਲਖ ਦੀ ਗੀਤ ਦੀ ਫਰਮਾਇਸ਼ ਸਾਨੂੰ ਪਹੁੰਚ ਚੁੱਕੀ ਸੀ, ਉਹ ਵੀ ਆਪਾਂ ਪੂਰੀ ਕਰਾਂਗੇ। ਤੇ ਇਹਨਾਂ ਸਾਰੀਆਂ ਫਰਮਾਇਸ਼ਾਂ ਤੋਂ ਪਹਿਲਾਂ ਆਪਾਂ ਨਗਿੰਦਰ ਸਿੰਘ ਜੀ ਮੋਗੇ ਵਾਲੇ, ਉਹਨਾਂ ਦਾ ਵੀ ਸੁਨੇਹਾ ਆਇਆ, ਆਪਾਂ ਉਹ ਵੀ ਜ਼ਰੂਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ। ਨਾਲੇ ਉਹਨਾਂ ਦਾ ਟੈਲੀਫੋਨ ਵੀ ਸੀ, ਉਹ ਵੀ ਜ਼ਰੂਰ ਲਗਾ ਕੇ ਦੇਖਾਂਗੇ। ਕਹਿੰਦੇ ਜੀ, ਸਿਆਣਪਾਂ ਸਗਲ ਸਿਆਣਪਾਂ ਛੋੜ ਓਏ ਮਨਾ ਨੀਵਾ ਹੋ ਕੇ ਰਹੀ। ਕਹਿੰਦੇ ਜੀ, ਕਦੇ ਹੰਕਾਰੀ ਦੀਵਾ ਨਾ ਜਗਾ, ਬੈਠ ਓਏ ਮਨਾ ਕੋਸ਼ਿਸ਼ ਕਰੀ ਗੱਲ ਸੱਚੀ ਕਹੀ। ਤਾਂ ਹੀ ਕਿਹਾ ਹੈ ਸਾਧੂ ਸੰਤਾ ਮਹਾਤਮਾ ਨੇ ਕਿ ਉਹ ਸ਼ਿਮਲਾ ਤੂੰ ਮਾਣ ਨਾ ਕਰੀ, ਫਲ ਨੀਵੇਂ ਰੁੱਖਾਂ ਨੂੰ ਲੱਗਦੇ। ਜਪਦੇ ਰਹੋ ਜੀ ਨੀਵੇਂ ਹੋ ਕੇ, ਵਾਹਿਗੁਰੂ ਵਾਹਿਗੁਰੂ। ਤੇ ਮੋਗੇ ਤੋਂ ਸਾਨੂੰ ਨਗਿੰਦਰ ਸਿੰਘ ਜੀ ਨੇ ਟੈਲੀਫੋਨ ਕੀਤਾ ਸੀ, ਉਹਨਾਂ ਨੂੰ ਆਪਾਂ ਸ਼ਾਮਿਲ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ, ਖਾਸ ਤੌਰ ਤੇ ਉਹਨਾਂ ਦੀਆਂ ਵਿਚਾਰਾਂ ਜਿਹੜੀਆਂ ਤੁਹਾਨੂੰ ਮਤਲਬ ਸ਼ਾਮਿਲ ਕਰ ਰਹੀਆਂ। ਬੰਦੇ ਨੂੰ ਨੀਵਾਂ ਰਹਿਣਾ ਚਾਹੀਦਾ। ਕਹਿੰਦੇ ਆ ਕਿ ਜਦੋਂ ਤੂਫਾਨ ਆਉਂਦੀਆਂ ਨੇ, ਹਨੇਰੀਆਂ ਆਉਂਦੀਆਂ ਨੇ, ਮੁਸੀਬਤਾਂ ਆਉਂਦੀਆਂ, ਜਿਹੜੇ ਰੁੱਖ ਬੜੇ ਨੀਵੇਂ ਹੁੰਦੇ ਨੇ ਜਾਂ ਜਿਹੜੇ ਝੁਕ ਜਾਂਦੇ ਨੇ ਉਹ ਬਚ ਜਾਂਦੇ ਨੇ, ਜਿਹੜੇ ਆਕੜਦੇ ਨੇ ਉਹ ਟੁੱਟ ਜਾਂਦੇ ਨੇ, ਫਿਰ ਉਹਨਾਂ ਦਾ ਦੁਬਾਰਾ ਜਨਮ ਹੁੰਦਾ, ਕਿਉਂਕਿ ਜੜ੍ਹਾਂ ਦੇ ਵਿੱਚ ਹੀ ਹੁੰਦੀਆਂ ਨੇ, ਫਿਰ ਉਹ ਦੁਬਾਰਾ ਉੱਗਦੇ ਨੇ, ਫਿਰ ਵੀ ਆਕੜਦੇ ਨੇ। ਐ ਨਹੀਂ ਕਿ ਫਿਰ ਸਮਝ ਲੈਂਦੇ ਨੇ, ਜਿਹੜਾ ਸਮਝ ਆ ਉਹ। ਲਓ ਜੀ, ਨਗਿੰਦਰ ਸਿੰਘ ਜੀ ਸ਼ਾਮਿਲ ਹੋ ਚੁੱਕੇ ਨੇ। ਹਾਂਜੀ ਨਗਿੰਦਰ ਭਾਜੀ, ਸਤਿ ਸ੍ਰੀ ਅਕਾਲ। ਹੋਰ ਸੁਣਾਓ ਜੀ, ਕਿਵੇਂ ਸਿਹਤਾਂ ਠੀਕ ਠਾਕ ਨੇ ਜੀ? ਥੈਂਕ ਯੂ ਜੀ, ਥੈਂਕ ਯੂ, ਤੁਹਾਡਾ ਪਿਆਰ ਦੇ ਸਦਕੇ ਹੀ ਆ। ਦੇਖ ਲੋ ਤੁਸੀਂ ਦੁਆਵਾਂ ਦਿੱਤੀਆਂ ਤੇ ਅਸੀਂ ਕੋਸ਼ਿਸ਼ ਕੀਤਾ ਕਿ ਵਧੀਆ ਕਰੀਏ।
ਨਵੀਂ ਸੰਗਤ ਬਣਾ ਲਓ।
ਹਾਂਜੀ,
ਸੰਗਲੀ ਬੁਲਾਓ ਨਵੀਂ ਸੰਗਲੀ ਉਹਦੇ ਪਾਲੇ ਵਾਸਤੇ
ਪਾਲੇ ਲਈ ਕੋਈ ਸੰਗਲ ਕੋਈ ਸੰਗਲੀ ਕੋਈ ਬੰਧਤ ਨੀ ਭਾਜੀ ਪਾਲਾ ਜਿਹੜਾ ਨਾ ਉਹ ਚਾਹ ਤੋਂ ਬਗੈਰ ਸਾਡਾ ਹੁਣ ਅੱਖਾਂ ਨੀ ਖੁੱਲਦੀਆਂ ਬਸ ਓਹੀ ਗੱਲ ਰਹਿ ਗਿਆ ਨਾ ਜਦੋਂ ਚਾਹ ਲੈਣ ਘੱਲੀ ਦਾ ਉਦੋਂ ਪਤਾ ਨੀ ਕਿਹਦੇ ਨਾਲ ਗੱਲਾਂ ਚ ਪੈ ਕੇ ਬਾਅਦ ਚ ਆਉਂਦਾ ਨੀ ਛੇਤੀ ਜੀ ਸਾਰਿਆਂ ਵੱਲੋਂ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਤੇ ਤੁਸੀਂ ਵਿਚਾਰ ਬਹੁਤ ਸੋਹਣਾ ਅੱਜ ਨਗਿੰਦਰ ਭਾਜੀ ਭੇਜਿਆ ਮੈਂ ਸ਼ਾਮਿਲ ਕਰ ਲਿਆ ਪ੍ਰੋਗਰਾਮ ਦੇ ਵਿਚ ਹਾਂ ਸੁਣਾ ਤਾ ਜੀ ਮੈਂ ਬਹੁਤ ਪਿਆਰਾ ਵਿਚਾਰ ਸੀ ਤੁਹਾਡਾ ਹਾਂਜੀ
ਮਤਲਬ
ਜੀ
ਰਿਜ਼ਲਟ ਇਹ ਮਿਲਦਾ ਪ੍ਰਧਾਨ ਸਾਹਿਬ ਨੇ ਜਦੋਂ ਮਰਦਾਨਾ ਨਾਲ ਸੀ ਨਾ
ਜੀ
ਮਰਦਾਨਾ ਕਹਿੰਦਾ ਬਾਬਾ ਜੀ ਨਿੱਕਾ ਜਿਹਾ ਦਰਖਤ ਹੈ
ਜੀ
ਹੁਣ ਕਿੰਨੇ ਥੋੜੇ ਵੇਰ ਲੱਗੇ ਆ ਦਰਖਤ ਐਡਾ ਉੱਚਾ ਉਹਨੂੰ ਉੱਚੇ ਚਾਰ ਫਲ ਲੱਗੇ ਆ
ਜੀ
ਪਰ ਉਹਨਾਂ ਦੇ ਦਰਖਤ ਨੀ ਅਗਰ ਉਹ ਤੋਤਾ ਉਹਦੀ ਰੂਹ ਪਾ ਲੈ ਨਾ ਰੂਹ ਸਿਮਲ ਸਰਵਤ ਜਾਂ ਸਿਮਲ ਦਾ ਦਰਖਤ ਹੁੰਦਾ
ਜੀ
ਉਹਦੇ ਗੁੱਬੇ ਦੀ ਰੂਹ ਬਣਦੀ ਹੈ ਰੂਹ ਅਗਰ ਉਹ ਤੋਤਾ ਖੜੇ ਤੋਤਾ ਮਰ ਜਾਂਦਾ
ਵਾਕਿਆ ਸਾਡੇ ਸਾਡੇ ਇੱਥੇ ਨਾ ਨਗਿੰਦਰ ਜੀ ਇੱਥੇ ਸਾਡੇ ਸਾਹਮਣੇ ਜਿੱਥੇ ਅਸੀਂ ਸਟੂਡੀਓ ਤੋਂ ਕਰ ਰਹੇ ਹਾਂ ਪ੍ਰੋਗਰਾਮ ਸਾਡੇ ਸਾਹਮਣੇ ਸਿੰਬਲ ਦਾ ਰੁੱਖ ਹੈਗਾ ਜਿਹੜਾ ਤੁਸੀਂ ਜ਼ਿਕਰ ਕੀਤਾ ਨਾ ਗੁਰਬਾਣੀ ਚ ਵੀ ਜ਼ਿਕਰ ਆਉਂਦਾ ਉਹ ਸਿੰਬਲ ਦਾ ਰੁੱਖ ਹੈਗਾ ਅਸੀਂ ਉਹਦੇ ਫੁੱਲ ਅੱਧਾ ਅੱਧਾ ਕਿਲੋ ਦਾ ਇੱਕ ਫੁੱਲ ਲੱਗਦਾ ਉਹਨੂੰ ਹਾਂ ਫੁੱਲ ਖਾ ਹੀ ਨੀ ਹੁਣੇ ਜੀ ਉਹ ਕਿੱਡਾ ਕਿਲੋ ਦਾ ਕਿਲੋ ਦਾ ਜੀ 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 ਵਾਕਿਆ ਜਿਹੜੀਆਂ ਉਦਾਹਰਨਾਂ ਗੁਰੂ ਸਾਹਿਬਾਨ ਨੇ ਕੁਦਰਤ ਤੋਂ ਲਈਆਂ ਨੇ ਜਿਹੜੀਆਂ ਉਹ ਤਾਂ ਕਿ ਸਾਨੂੰ ਜਲਦੀ ਸਮਝ ਆ ਸਕਣ ਬਸ ਜੀ ਆਨੰਦ ਮੰਗਲ ਤੁਸੀਂ ਆਪਣਾ ਸੁਣਾਓ ਕਿੱਦਾਂ ਜ਼ਿੰਦਗੀ ਠੀਕ ਬਤੀਤ ਰਹੀ ਆ ਮੈਂ ਤੁਹਾਡੇ ਅਖੇ ਲਾ ਕੇ ਕੇਲੇ ਖਾ ਖਾ ਤੇ ਮੈਂ ਤੇ ਕਬਜ਼ੀ ਕਰਾ ਲਈ ਆ ਤੇ ਹੁਣ ਥੋੜੇ ਜਿਹੇ ਘਟਾਏ ਆ ਵੇਟ ਹੁਣ ਬਹੁਤ ਵਧਿਆ ਜੀ ਹੁਣ ਵਧੀਆ ਥੋੜਾ ਤੁਰ ਪਿਆ ਵਾ ਅੱਗੇ ਝੱਗਾ ਝੁੱਗਾ ਪਾਇਆ ਹੁਣ ਜਚਣ ਲੱਗ ਗਿਆ ਵੇਟ ਮੇਰਾ 60 ਕਿਲੋ ਤੇ 300 ਗ੍ਰਾਮ
ਉਮਰ ਕਿੰਨੀ ਹੋ ਗਈ
ਉਮਰ ਮੇਰੀ ਹੈਗੀ ਆ 35 ਸਾਲ 70 ਦੇ ਜਦੋਂ ਹੋਏ ਉਦੋਂ 70 ਸਾਲ ਕਰ ਲੈਣੀ ਆਪਾਂ ਜੀ 17 ਸਾਲਾਂ ਦੇ ਵਿੱਚ 70 ਕਿਲੋ ਕਰਾਂਗੇ ਚਲੋ ਹੋਰ ਹੋਰ ਕੇਲੇ ਵਧਾ ਦਈਏ ਫਿਰ ਨਹੀਂ ਨਹੀਂ ਠੀਕ ਆ ਮੈਂ ਆਪਣੇ ਆਪ ਨੂੰ 65 ਕਿਲੋ ਕਰ ਲਈਏ ਬਹੁਤ ਆ ਜੀ 65 ਆਪਾਂ ਹੁਣ 65 ਕਰਕੇ ਦਿਖਾਉਣਾ ਸਾਲ ਦੇ ਵਿਚ ਵਿਚ ਤੇ ਨਗਿੰਦਰ ਜੀ ਅੱਜ ਗੀਤ ਕਿਹੜਾ ਸੁਣਨਾ ਚਾਹੁੰਦੇ ਆ ਸਾਨੂੰ ਮਿਲਿਆ ਨੀ ਜੀ ਗੀਤ ਸ਼ਾਇਦ ਉਹ ਫਿਰ ਸੋਹਣ ਸਿੰਘ ਸੀਤਲ ਦਾ ਕਹਿੰਦੇ ਸੀ ਲਗਾਇਆ ਨੀ ਜੀ ਮਲਕੀਤ ਨੇ ਅੱਜ ਆਪਾਂ ਕੱਢ ਦਿੰਨੇ ਅੱਜ ਮਾਫੀ ਚਾਹੁੰਦੇ ਅੱਜ ਸੁਣਾਵਾਂਗੇ ਪੱਕਾ ਨਹੀਂ ਨਹੀਂ ਅੱਜ ਅੱਜ ਹੁਣੇ ਤੁਹਾਡਾ ਪਹਿਲਾ ਗੀਤ ਤੁਹਾਡਾ ਹੀ ਚਲਾਉਣ ਲੱਗੇ ਹੁਣ ਅਸੀਂ ਠੀਕ ਹੈ ਜੀ ਥੈਂਕ ਯੂ ਬਸ ਤੁਹਾਡਾ ਠੀਕ ਹੈ ਜੀ ਬਸ ਤੁਸੀਂ ਸਾਥ ਸਾਡਾ ਬਣਾਈ ਰੱਖਣਾ ਜੀ ਬਸ ਅਸੀਂ ਫਿਰ ਨੀ ਡਰਦੇ ਬਸ ਤੁਸੀਂ ਸਾਥ ਨਿਭਾਈ ਰੱਖਣਾ ਬਾਕੀ ਟੀਟੂ ਭਾਜੀ ਨੇ ਕੱਲ ਥੋੜੇ ਜਿਹੇ ਬੇਇੱਜ਼ਤੀ ਫਿਕਰਾਤੀ ਹੈ ਉਹਨਾਂ ਦਾ ਗੀਤ ਨੀ ਲਾ ਕੇ ਅੱਜ ਅਸੀਂ ਨਗਿੰਦਰ ਭਾਜੀ ਤੁਹਾਡਾ ਗੀਤ ਜ਼ਰੂਰ ਸੁਣਾਵਾਂਗੇ ਸੋਹਣ ਸਿੰਘ ਸੀਤਲ ਹੋਰਾਂ ਦਾ ਜਿਹੜਾ ਢਾਡੀ ਇੱਥੇ ਬੜਾ ਮਕਬੂਲ ਰਿਹਾ ਕਿਸੇ ਸਮੇਂ ਦੇ ਵਿੱਚ ਅੱਜ ਵੀ ਜਿਹੜੇ ਆ ਢਾਡੀ ਆ ਉਹਨਾਂ ਦੀਆਂ ਵਾਰਾਂ ਢਾਡੀ ਸੁਣਦੇ ਨੇ ਅੱਜ ਵੀ ਲੋਕ ਬਹੁਤ ਸੁਣਦੇ ਨੇ ਫਿਰ ਉਹਨਾਂ ਦੀ ਢਾਡੀ ਵਾਰ ਕੋਈ ਸੁਣਾਉਣਾ ਮੈਂ ਜੀ ਮੈਂ ਕੋਸ਼ਿਸ਼ ਕਰਦਾ ਮਹਾਰਾਣੀ ਜਿੰਦਾ ਦਾ ਜਿਹੜਾ ਇਤਿਹਾਸ ਆ ਉਹ ਥੋੜਾ ਜਿਹਾ ਕੋਸ਼ਿਸ਼ ਕਰਦੇ ਝਾਤ ਮਾਰਦੇ ਆਪਾਂ ਆਓ ਫਿਰ ਉਹਦੇ ਵੱਲ ਜਾਂਦੇ ਫਿਰ ਪ੍ਰੋਗਰਾਮ ਦੇ ਵਿੱਚ ਅਗਲੇ ਗੀਤ ਸੁਣਾਉਂਦੇ ਹਾਂ ਜੀ
ਯਾਨੀ ਸੋਹਣ ਸਿੰਘ ਸ਼ੀਤਲ ਚੈਪਟਰ ਪਹਿਲਾ
ਰਾਜਾ ਲੋਕਾਂ ਉਹੀ ਦੇਸ਼ ਉਹੀ ਕੌਮਾਂ ਤਰੱਕੀਆਂ ਕਰ ਸਕਦੀਆਂ ਹਨ ਜਿਨ੍ਹਾਂ ਕੌਮਾਂ ਦਾ ਕਲਚਰ ਜਿੰਦਾ ਰਹਿੰਦਾ ਹੈ। ਪਿਛਲੇ 10-12 ਸਾਲਾਂ ਤੋਂ ਜਿਸ ਢੰਗ ਨਾਲ ਪੰਜਾਬ ਦੇ ਵਿੱਚ ਕਲਚਰ ਦਾ ਫਰਕ ਪਿਆ ਹੈ, ਹੁਣ ਵਕਤ ਆਇਆ ਹੈ ਅਸੀਂ ਰਲ ਮਿਲ ਕੇ ਆਪਣੇ ਪੁਰਾਣੇ ਕਲਚਰ ਨੂੰ ਸੁਰਜੀਤ ਕਰੀਏ।
ਮਾਫੀ ਚਾਹਾਂਗੇ ਥੋੜਾ ਜਿਹਾ ਨਾ ਕੁਆਲਿਟੀ ਇਸ ਅਸੀਂ ਕੁਆਲਿਟੀ ਵਾਲਾ ਕੋਈ ਲੱਭ ਕੇ ਦੇਖਦੇ ਹਾਂ ਜੀ ਕੋਈ ਹੋਰ ਰਿਕਾਰਡ, ਇਹਦੀ ਆਵਾਜ਼ ਬਿਲਕੁਲ ਠੀਕ ਨਹੀਂ ਸੀ ਆ ਰਹੀ। ਲਓ ਜੀ ਅਗਲੀ ਨਜ਼ਮ ਦੇਖਦੇ ਸ਼ਾਇਦ ਇਹਨਾਂ ਦੀ ਜਿਹੜੀ ਆਵਾਜ਼ ਆ ਇਹਦੀ ਆਵਾਜ਼ ਠੀਕ ਹੋਵੇ।
ਇੱਕ ਹਜ਼ਾਰ ਸਭ ਤੋਂ ਕੋਮਲ ਅੰਗ ਹੈ ਅੱਖ, ਜੇ ਹੁਣ ਵੀ ਇਹਨੇ ਅੱਖ ਨਾ ਫਰਗੀ ਤੇ ਮਰ ਗਿਆ ਸਮਝ ਲਵਾਂ। ਇਸੇ ਤਰ੍ਹਾਂ ਖਾਲਸਾ ਜੀ ਕਿਸੇ ਵੀ ਕੌਮ ਦਾ ਸਭ ਤੋਂ ਕੋਮਲ ਅੰਗ ਉਹ ਹੋਇਆ ਕਰਦਾ ਜਿੱਥੇ ਸਿਰ ਚੁਕਾਉਂਦਾ ਹੈ। ਜਿਹੜੀ ਕੌਮ ਆਪਣੇ ਧਰਮ ਮੰਦਰਾਂ ਦੀ ਬੇਅਦਬੀ ਬਰਦਾਸ਼ਤ ਕਰ ਸਕਦੀ ਹੈ ਉਹ ਨਾ ਸਮਝੇ ਕਿ ਮੈਂ ਜਿਉਂਦਿਆਂ ਵਿੱਚ ਹਾਂ, ਉਸ ਨੂੰ ਮਰ ਗਈ ਮੰਨ ਲੈਣਾ ਚਾਹੀਦਾ। ਫਿਰ ਆਖਰੀ ਚੋਟ ਲਾ ਕੇ ਦੇਖ ਲਈ ਲਾਏ ਨਾ, ਹੁਕਮ ਪਹੁੰਚਿਆ ਹੈ ਇਲਾਕੇ ਦਾ ਚੌਧਰੀ ਬਹੁਤ ਸਾਰੀਆਂ ਫੌਜਾਂ ਲੈ ਕੇ ਹਰਿਮੰਦਰ ਸਾਹਿਬ ਵਿੱਚ ਜਾ ਬੈਠਾ ਹੈ। ਉਹ ਹਰਿਮੰਦਰ ਜੋ ਦੇਵਤਿਆਂ ਵਾਸਤੇ ਉਸਾਰੇ ਆ ਗਈ ਅੱਲਾਹ ਦੇ ਘਰ ਸ਼ੈਤਾਨ ਆ ਗਏ।
ਜੀ ਸੋਹਣ ਸਿੰਘ ਸੀਤਲ ਦੀ ਆਵਾਜ਼ ਦੇ ਵਿੱਚ ਆਪਾਂ ਇਹ ਢਾਡੀ ਵਾਰ ਸੁਣੀ ਜੀ। ਬਹੁਤ ਸ਼ੁਕਰੀਆ ਨਗਿੰਦਰ ਸਿੰਘ ਜੀ ਮੋਗੇ ਵਾਲੇ ਹੋਣਾ ਦਾ, ਜਿਨ੍ਹਾਂ ਨੇ ਸਾਨੂੰ ਇਸ ਜਿਹੜੀ ਢਾਡੀ ਵਾਰ ਨੂੰ ਸੁਣਾਉਣ ਦੇ ਲਈ ਕਿਹਾ। ਅੱਛਾ, ਕੁਝ ਗੱਲਾਂ ਬਾਤਾਂ ਵੀ ਸਾਂਝੀਆਂ ਕਰਦੇ ਤੁਸੀਂ ਸੋਚਣਾ ਵੇ ਕਿ ਗੀਤ ਚਲਾਈ ਜਾਂਦੇ ਨੇ, ਕੋਈ ਗੱਲਬਾਤ ਨਹੀਂ ਸੁਣਾਉਂਦੇ। ਗੱਲਬਾਤ ਪੁਰਾਣੇ ਬਜ਼ੁਰਗਾਂ ਦੀ ਮੈਂ ਸੁਣਾਉਂਦਾ। ਕਈ ਵਾਰ ਕਹਿੰਦੇ ਹੁੰਦੇ ਕਿ ਸਿਆਣੇ ਬੰਦੇ ਦੀ ਕਈ ਦਾ ਗੱਲ ਦਾ ਅਸਰ ਜਿਹੜਾ ਬਹੁਤ ਲੰਮੇ ਸਮੇਂ ਬਾਅਦ ਪਤਾ ਲੱਗਦਾ। ਕਹਿੰਦੇ ਸਿਆਣਿਆਂ ਦੀ ਕਈ ਤੇ ਔਲੇ ਦਾ ਖਾਧਾ ਪਰਾ ਮਗਰੋਂ ਲੱਗਦਾ ਬੰਦੇ ਨੂੰ। ਇੱਕ ਗੱਲ ਸੁਣਾਉਂਦੇ ਹੁੰਦੇ ਸੀ ਬਜ਼ੁਰਗ, ਮੈਂ ਤੁਹਾਡੇ ਨਾਲ ਸਾਂਝੀ ਕਰਦਾ ਪ੍ਰੋਗਰਾਮ ਦੇ ਵਿੱਚ ਖਾਸ ਤੌਰ ਤੇ ਤੁਹਾਡੇ ਲਈ। ਕਹਿੰਦੇ ਇੱਕ ਮਰੀਦ ਸੀ ਕਿਸੇ ਦਾ, ਤੇ ਉਸਤਾਦ ਤੇ ਮਰੀਦ ਜਾਣ ਰਹੇ ਨੇ, ਤੇ ਮਰੀਦ ਮੇਰੇ ਕਿਹਾ ਵਿਚਾਰਾ ਕਮਜ਼ੋਰ ਸੀ, ਜਿਵੇਂ ਮੈਂ ਨਗਿੰਦਰ ਸਿੰਘ ਭਾਜੀ ਕਹਿੰਦੇ ਨੇ ਕਿ ਕੇਲੇ ਕੂਲੇ ਖਾਇਆ ਕਰ, ਵਜਨ ਵਧੂ ਤੇਰਾ, ਕਮਜ਼ੋਰ ਬੜਾ ਸੀ। ਉਹ ਜਿਹੜਾ ਗੁਰੂ ਉਹਦਾ ਸੀ, ਉਹ ਆਪਣੇ ਚੇਲੇ ਨੂੰ ਨਾਲ ਲੈ ਗਿਆ, ਕਹਿੰਦਾ ਅੱਜ ਆਪਾਂ ਘੁੰਮ ਕੇ ਆਉਂਦੇ ਹਾਂ। ਤੇ ਜਾਂਦੇ ਹੁੰਦੇ ਸੀ, ਤੇ ਉਦੋਂ ਪਹਿਲਾਂ ਸਟਾਈਲ ਇਹ ਸੀ ਕਿ ਬੰਦਾ ਜਿਹੜੇ ਸਾਧੂ ਸੰਤ ਸੀ ਉਹ ਤੁਰੇ ਜਾਂਦੇ ਹੁੰਦੇ ਸੀ, ਕਿਸ ਕਿਸ ਪਿੰਡ ਜਾਣਾ, ਕਿੱਦਾਂ ਕਿੱਦਾਂ ਜਾਣਾ, ਉਹ ਉੱਥੇ ਉੱਥੇ ਕਈ ਕਈ ਦਿਨ ਰਹਿ ਲੈਂਦੇ ਸੀ। ਇੱਕ ਦੇਸ਼ ਦੇ ਵਿੱਚ ਉਹ ਦੇਸ਼ ਦੇ ਲਾਗਿਓਂ ਦੀ ਗੁਜ਼ਰਦੇ ਨੇ, ਤੇ ਉਸ ਦੇਸ਼ ਵਿੱਚੋਂ ਗੁਜ਼ਰ ਕੇ ਉਹਨਾਂ ਨੇ ਦੇਖਿਆ ਕਿ ਉਸ ਦੇਸ਼ ਦੇ ਵਿੱਚ ਹਰ ਚੀਜ਼ ਦਾ ਇੱਕੋ ਹੀ ਰੇਟ ਆ। ਘੇ ਵੀ ਇੱਕ ਸੇਰ ਇੱਕ ਰੁਪਏ ਦਾ, ਮੱਖਣ ਵੀ ਇੱਕ ਰੁਪਏ ਦਾ, ਲੱਸੀ ਵੀ ਇੱਕ ਰੁਪਏ ਦੀ, ਜਿੰਨੀਆਂ ਵੀ ਚੀਜ਼ਾਂ ਸਭ ਇੱਕੋ ਰੇਟ ਦੇ ਉੱਤੇ। ਤੇ ਉਹ ਮਰੀਦ ਮੇਰੇ ਕਹਿੰਦਾ ਗੁਰੂ ਜੀ ਮੈਨੂੰ ਤੇ ਆਹ ਕੰਮ ਸੈੱਟ ਲੱਗਾ, ਵੀ ਆਹ ਬਣੇ ਬੰਦੇ ਵਧੀਆ ਲੱਗੇ ਮੈਨੂੰ, ਕਿ ਹਰ ਚੀਜ਼ ਇੱਕੋ ਰੁਪਈਏ ਦੇ ਵਿੱਚ ਹੀ ਮਿਲੀ ਜਾਂਦੀ ਹੈ, ਵੀ ਮੈਂ ਤੇ ਵਜਨ ਵੁਜਨ ਬਣਾ ਕੇ ਆਊਂਗਾ, ਮੈਂ ਤਾਂ ਭਾਰ ਭੂਰ ਵਧਾ ਕੇ ਆਊਂਗਾ। ਗੁਰੂ ਜਿਹੜਾ ਸੀ ਉਹ ਸਿਆਣਾ ਸੀ, ਉਹਨੂੰ ਪਤਾ ਸੀ। ਉਹ ਕਹਿੰਦਾ ਵੀ ਇੱਥੋਂ ਦਾ ਜਿਹੜਾ ਰਾਜਾ ਆ ਨਾ, ਉਹ ਇਨਸਾਫ਼ ਵਾਲਾ ਨਹੀਂ, ਫਿਰ ਇਨਸਾਫ ਨਹੀਂ ਕਰ ਰਿਹਾ। ਜਿਹੜੀ ਹਰ ਚੀਜ਼ ਦਾ ਇੱਕੋ ਰੇਟ ਲਾਈ ਜਾਂਦਾ, ਇਹ ਇਨਸਾਫ਼ ਨਹੀਂ, ਇਹ ਬੇਇਨਸਾਫ਼ੀ ਆ। ਕਈ ਚੀਜ਼ ਮਹਿੰਗੀ ਹੋਣੀ, ਕੋਈ ਚੀਜ਼ ਦੇ ਵਿੱਚ ਜ਼ਿਆਦਾ ਮਿਹਨਤ ਲੱਗਦੀ, ਕਿਸੇ 'ਚ ਘੱਟ ਲੱਗਦੀ, ਕਿਸੇ ਨੂੰ ਬੜਾ ਸਮਾਂ ਲੈ ਕੇ ਪਕਾਇਆ ਜਾਂਦਾ ਫਲ, ਉਹਦੇ ਹੋਰ ਰੇਟ ਹੋਣੇ ਨੇ, ਕੋਈ ਜਲਦੀ ਪੱਕ ਜਾਂਦਾ ਉਹਦਾ ਹੋਰ ਰੇਟ ਹੋਣਾ। ਜੇ ਇੱਕ ਰੁਪਈਏ ਸਾਰਾ ਕੁਛ ਦਿੰਦਾ, ਇੱਥੋਂ ਦਾ ਰਾਜਾ ਨਿਆਣ ਵਾਲੀਗਾ, ਇੱਥੇ ਮੋਟੀਆਂ ਧੌਣਾਂ ਨੂੰ ਫਾਂਸੀਆਂ ਲੱਗਦੀਆਂ ਨੇ, ਤੂੰ ਹਟ ਜਾ। ਉਹ ਕਹਿੰਦਾ ਨਹੀਂ ਜੀ ਗੁਰੂ ਜੀ, ਮੈਂ ਤਾਂ ਹੁਣ ਡੰਡ ਡੁੰਡ ਵੇਲ ਕੇ ਪੂਰਾ ਸਰੀਰ ਬਣਾ ਕੇ ਘਿਓ ਘਿਓ ਖਾ ਕੇ ਫੇਰ ਹੀ ਆਉਣਾ। ਉਹਨਾਂ ਨੇ ਜੀ ਕਹਿੰਦਾ ਜੋ ਤੇਰੀ ਮਰਜ਼ੀ। ਕਹਿੰਦੇ ਨਾ ਕਿ ਸਿਆਣੇ ਦੀ ਗੱਲ ਦਾ ਮਗਰੋਂ ਪਤਾ ਲੱਗਦਾ, ਉਹ ਉੱਥੇ ਰਹਿ ਗਿਆ ਤੇ ਉਹਨੇ ਜਿਮ ਜੁਆਇਨ ਕਰ ਲਿਆ, ਮੂੰਗਲੀਆਂ ਮੰਗਲੀਆਂ ਫੇਰੀਆਂ, ਉੱਥੇ ਖੁਰਾਕਾਂ ਖੁਰੂਕਾਂ ਖਾਧੀਆਂ ਚੰਗੀਆਂ ਰੱਖ ਕੇ, ਤੇ ਸਰੀਰ ਬਣਾ ਲਿਆ, ਧੌਣਾਂ ਮੋਟੀਆਂ ਕਰ ਲਈਆਂ। ਉਸੇ ਹੀ ਦੇਸ਼ ਦੇ ਵਿੱਚ ਕਿਸੇ ਦੇ ਘਰ ਚੋਰੀ ਹੋ ਗਈ, ਚੋਰ ਆ ਗਿਆ, ਜਦੋਂ ਚਾਰ ਜਾਣੇ ਚੋਰੀ ਕਰਨ ਆਏ, ਤੇ ਉਹ ਮਕਾਨ ਸੀਗਾ ਕੱਚਾ, ਚੋਰਾਂ ਨੇ ਜਦੋਂ ਹਲਾਏ ਹੋਏ ਟਰੰਕ ਟਰੁੰਕ, ਤੋਂ ਉਹ ਛੱਤ ਡਿੱਗ ਗਈ, ਉੱਪਰੋਂ ਛੱਤ ਡਿੱਗ ਗਈ, ਤੇ ਚਾਰਾਂ ਚੋਰਾਂ ਦੇ ਵਿੱਚੋਂ ਜਿਹੜੇ ਆ ਦੋ ਚੋਰ ਆ ਉਹ ਮਰ ਗਏ ਜੀ। ਉਹ ਜਦੋਂ ਦੋ ਚੋਰ ਮਰ ਗਏ, ਤੇ ਉਹਨਾਂ ਦੇ ਵਿੱਚੋਂ ਉਹਨਾਂ ਨੇ ਨਾ ਬਾਅਦ ਦੇ ਵਿੱਚ ਇਹ ਗੱਲ ਕਰ ਲਈ ਕਿ ਇਹ ਉਹਨਾਂ ਨੇ ਘਰਦਿਆਂ ਨੂੰ ਪਤਾ ਲੱਗ ਗਿਆ ਵੀ ਚੋਰ ਇਹਨਾਂ ਦੇ ਘਰ ਮਰੇ ਨੇ। ਘਰਦਿਆਂ ਨੇ ਗੱਲ ਉਡਾਤੀ, ਉਹਨਾਂ ਨੇ ਜਾ ਕੇ ਜਿਹੜਾ ਉੱਥੋਂ ਦਾ ਰਾਜਾ ਸੀ ਉਹਦੇ ਚ ਗੱਲ ਰੱਖੀ, ਕਹਿੰਦੇ ਜੀ ਸਾਡਾ ਬੰਦੇ ਦੋ ਮਾਰ ਦਿੱਤੇ ਇਹ ਘਰ ਵਾਲਿਆਂ ਨੇ। ਉਹ ਕਹਿੰਦੇ ਜੀ ਘਰ ਵਾਲਿਆਂ ਨੂੰ ਲੈ ਕੇ ਆਓ। ਘਰ ਵਾਲਿਆਂ ਨੂੰ ਲੈ ਕੇ ਆਂਦਾ ਰਾਜੇ ਨੂੰ, ਘਰ ਵਾਲਿਆਂ ਨੂੰ ਕਹਿੰਦੇ ਵੀ ਤੁਹਾਡੇ ਦੋ ਬੰਦੇ ਮਾਰ ਦਿੱਤੇ ਗਏ ਨੇ, ਤੁਹਾਡੀ ਛੱਤ ਡਿੱਗੀ ਆ, ਦੋ ਬੰਦੇ ਮਰੇ ਗਏ, ਤੁਹਾਨੂੰ ਫਾਂਸੀ ਹੋਣੀ ਹੈ। ਇਹਦੇ ਬਦਲੇ ਜਿਹਨਾਂ ਦਾ ਘਰ ਵਾਲੇ, ਉਹ ਕਹਿੰਦੇ ਜਨਾਬ ਤੁਸੀਂ ਸਿਆਣੇ ਹੋ, ਤੁਸੀਂ ਸਮਝਦਾਰ ਹੋ, ਸਾਡੇ ਤੋਂ ਚੋਰੀ ਕਰਨ ਆਏ ਸੀ, ਚੋਰੀ ਕਰਨ ਆਏ ਸੀ ਤੇ ਉੱਥੇ ਛੱਤ ਡਿੱਗ ਗਈ ਤੇ ਉਹ ਮਰ ਗਏ, ਤੇ ਸਾਡਾ ਕੀ ਕਸੂਰ ਆ? ਕਸੂਰਵਾਨ ਇੱਥੇ ਮਿਸਤਰੀ ਆ ਜਿਹਨੇ ਛੱਤ ਬਣਾਈ ਮਾੜੀ। ਉਹ ਕਹਿੰਦੇ ਠੀਕ ਆ, ਵੀ ਗੱਲ ਤੇ ਇਹਦੀ ਠੀਕ ਆ, ਮਿਸਤਰੀ ਨੂੰ ਬੁਲਾ ਕੇ ਲਿਆਓ। ਮਿਸਤਰੀ ਨੂੰ ਬੁਲਾ ਕੇ ਲਿਆਂਦਾ ਗਿਆ, ਮਿਸਤਰੀ ਨੂੰ ਕਹਿੰਦੇ ਵੀ ਦੇਖੋ ਤੂੰ ਛੱਤ ਬਣਾਈ ਇਹਨਾਂ ਦੇ ਘਰ ਦੀ, ਇੱਥੇ ਚੋਰੀ ਕਰਨ ਵਾਲੇ ਚੋਰ ਆਏ, ਤੇ ਚੋਰ ਭਾਵਾਂ ਜੋ ਵੀ ਹੈਗੇ ਹੈ ਤੇ ਬੰਦੇ ਨਾ ਇਨਸਾਨ ਆ, ਇਹਨਾਂ ਦੇ ਪਰਿਵਾਰ ਦੇ ਮਰ ਗਏ ਨੇ ਦੋ, ਇਹਦੀ ਜਗ੍ਹਾ ਤੇ ਤੈਨੂੰ ਫਾਂਸੀ ਮਿਲਣੀ, ਤੂੰ ਮਾੜਾ ਮਟੀਰੀਅਲ ਪਾਇਆ, ਕਿਉਂ ਛੱਤ ਡਿੱਗੀ ਜਿਹਦਾ ਕਰਕੇ ਮਰੇ? ਉਹ ਕਹਿੰਦਾ ਜਨਾਬ ਮੈਨੂੰ ਮਾਫ਼ ਕਰ ਦਿਓ, ਮੈਂ ਜਾਣ ਕੇ ਕੋਈ ਪਾਇਆ ਪਾਣੀ ਜ਼ਿਆਦਾ, ਮੈਂ ਜਾਣ ਕੇ ਕੁਝ ਗਲਤੀ ਕੀਤੀ ਹੈ, ਜਿਹੜੇ ਮੇਰੇ ਨਾਲ ਮਜ਼ਦੂਰ ਲੱਗਾ ਸੀ ਉਹਨੇ ਮਸ਼ਕ ਦੇ ਨਾਲ ਪਾਣੀ ਜ਼ਿਆਦਾ ਪਾ ਦਿੱਤਾ ਗਾਰੇ 'ਚ, ਤੇ ਮੈਂ ਉਦਾਂ ਹੀ ਲਿਪ ਦਿੱਤੀ ਤੇ ਉਹ ਮਾੜੀ ਛੱਤ ਪੈ ਗਈ ਜਿਹਦਾ ਕਰਕੇ ਡਿੱਗੀ, ਮੇਰਾ ਨਹੀਂ ਕਸੂਰ। ਜਿਹਨੇ ਪਾਣੀ ਪਾਇਆ ਉਹ ਮਜ਼ਦੂਰ ਨੂੰ ਬੁਲਾ ਕੇ ਲਿਆ, ਉਹਦਾ ਹੀ ਕਸੂਰ ਹੈ। ਉਹਨਾਂ ਨੇ ਮਜ਼ਦੂਰ ਨੂੰ ਫੜ ਲਿਆ, ਉਹ ਕਹਿੰਦੇ ਮਜ਼ਦੂਰ ਨੂੰ ਬੁਲਾਓ। ਮਜ਼ਦੂਰ ਆਣ ਕੇ ਕਹਿੰਦਾ
ਹਾਂਜੀ ਦੱਸੋ ਜਨਾਬ। ਉਹ ਕਹਿੰਦਾ ਜਨਾਬ ਕੀ ਤੈਨੂੰ ਫਾਂਸੀ ਲੱਗਣੀ ਹੈ, ਤੂੰ ਪਾਣੀ ਜ਼ਿਆਦਾ ਪਾਇਆ ਉਹਦਾ ਕਰਕੇ ਜਿਹੜੀ ਹੈ ਛਾਤਾ ਮਾੜੀ ਪਈ ਹੈ ਉਹਦਾ ਕਰਕੇ ਚੋਰ ਮਰੇ ਨੇ। ਉਹ ਕਹਿੰਦਾ ਜਨਾਬ ਮੇਰਾ ਕੀ ਕਸੂਰ ਹੈ, ਮੈਂ ਕਿਹੜਾ ਜਾਣ ਕੇ ਪਾਇਆ। ਆਹ ਜਿਹੜਾ ਆਪਣੇ ਪਿੰਡ ਵਾਲਾ ਹਾਥੀ ਵਾਲਾ ਜਿਹੜਾ ਜਾ ਕੇ ਮੰਗਦਾ, ਇਹਦਾ ਹਾਥੀ ਮੇਰੇ ਮਗਰ ਭੱਜਾ ਤੇ ਮੈਂ ਡਰਕੇ ਤੇ ਮੇਰਾ ਜਿਹੜਾ ਪਾਣੀ ਆ ਉਹ ਮਸ਼ਕ ਜਿਹੜੀ ਉਹ ਸਾਰੀ ਉਲਟ ਗਈ ਤੇ ਮੈਂ ਉਦਾਂ ਹੀ ਗਾਰਾ ਫੜਾਤਾ। ਮੈਸਤਰੀ ਸਾਹਿਬ ਨੇ ਉਦਾਂ ਲਾਤਾ, ਸਾਡਾ ਕਾਹਦਾ ਕਸੂਰ ਕਸੂਰ ਤੇ ਉਹ ਹਾਥੀ ਵਾਲੇ ਦਾ ਜਿਹਨੇ ਹਾਥੀ ਭਜਾਇਆ ਸਾਡੇ ਮਗਰ। ਕਹਿੰਦੇ ਹਾਥੀ ਵਾਲੇ ਨੂੰ ਲੈ ਕੇ ਆਓ। ਹਾਥੀ ਵਾਲੇ ਨੂੰ ਲੈ ਕੇ ਆਂਦਾ, ਹਾਥੀ ਵਾਲਾ ਕਹਿੰਦਾ ਜਨਾਬ ਦੱਸੋ ਜੀ। ਉਹ ਕਹਿੰਦਾ ਤੂੰ ਤੇ ਹਾਥੀ ਨੂੰ ਕੰਟਰੋਲ ਨੀ ਕੀਤਾ, ਹਾਥੀ ਤੋਂ ਡਰ ਕੇ ਇਦਾਂ ਇਦਾਂ ਪਾਣੀ ਪਿਆ ਤੇ ਛਾਤੇ ਦਾ ਚੋਰ ਮਰ ਗਿਆ। ਉਹ ਕਹਿੰਦਾ ਜਨਾਬ ਮੇਰਾ ਕੋਈ ਵੱਧ ਕਸੂਰ ਆ। ਆ ਜਿਹੜੀ ਆਪਣੇ ਇੱਥੇ ਸੁਨਿਆਰ ਕੁੜੀ ਜਿਹੜੀ ਗੁਆਂਢਣ ਆ ਸਾਡੀ, ਕਹਿੰਦਾ ਜੀ ਉਹਨੇ ਤੇ ਗਹਿਣੇ ਪਾਏ ਹੋਏ ਸੀ, ਉਹ ਗਹਿਣਿਆਂ ਦੇ ਜਿਹੜੇ ਘੁੰਗਰੂ ਸੀ ਉਹ ਖੜ ਕੇ ਮੇਰਾ ਹਾਥੀ ਡਰ ਗਿਆ, ਡਰ ਕੇ ਉਹ ਭੱਜਾ ਤੇ ਉਹਦਾ ਕਰਕੇ ਪਾਣੀ ਡੁੱਲ ਗਿਆ। ਮੇਰਾ ਕਸੂਰ ਨੀ, ਉਹ ਤਾਂ ਔਰਤ ਦਾ ਕਸੂਰ, ਉਹਨੇ ਗਹਿਣੇ ਖੜਕਾਏ ਕਿਉਂ। ਉਹ ਕਹਿੰਦਾ ਔਰਤ ਨੂੰ ਲੈ ਕੇ ਆਓ। ਔਰਤ ਨੂੰ ਲੈ ਕੇ ਆਂਦਾ, ਔਰਤ ਕਹਿੰਦੀ ਜੀ ਜਨਾਬ ਕੀ ਹੋਇਆ। ਉਹ ਕਹਿੰਦੇ ਤੈਨੂੰ ਫਾਂਸੀ ਲੱਗਣੀ ਹੈ, ਤੇਰਾ ਕਰਕੇ ਇਦਾਂ 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 ਸਾਰਾ ਮਸਲਾ ਹੋਇਆ। ਕਹਿੰਦੀ ਜਨਾਬ ਮੇਰਾ ਕੀ ਕਸੂਰ ਆ, ਕਸੂਰ ਤੇ ਹੈਗਾ ਜਿਹੜਾ ਸੁਨਿਆਰਾ ਜਿਹਨੇ ਬਣਾਏ ਆ, ਉਹਨੇ ਇਹਦੇ ਵਿੱਚ ਘੁੰਗਰੂ ਜ਼ਿਆਦਾ ਲਾ ਦਿੱਤੇ, ਉਹਨੇ ਗਿਲਟ ਪਾ ਦਿੱਤਾ ਜ਼ਿਆਦਾ, ਜਿਹਦਾ ਕਰਕੇ ਛਣਕਦੇ ਬਹੁਤ ਨੇ। ਹੁਣ ਕਸੂਰ ਤੇ ਉਹਦਾ ਕਰਕੇ ਛਿਣਕੇ ਇਹਦਾ ਹਾਥੀ ਡਰਿਆ, ਇਦਾਂ ਇਦਾਂ ਸਾਰਾ ਹੋਇਆ। ਉਹ ਜਿਹੜਾ ਰਾਜਾ ਸੀ ਉਹ ਅੱਕ ਗਿਆ ਵੀ ਗੱਲ ਨਿਬੜਨ ਚ ਆਉਣ ਨੀ ਡਈ, ਸਿਆਣਾ ਜੋ ਨਹੀਂ ਸੀ, ਸਿਆਣਾ ਹੁੰਦਾ ਤੇ ਨਿਆਂ ਕਰ ਦਿੰਦਾ। ਉਹ ਕਹਿੰਦਾ ਚਲੋ ਲੈ ਕੇ ਆਓ ਉਹਨੂੰ ਸੁਨਿਆਰੇ ਨੂੰ। ਤੇ ਕਹਿੰਦੇ ਵੀ ਹੁਣ ਮੈਂ ਅੱਕ ਗਿਆ, ਸੁਨਿਆਰੇ ਦੀ ਕੋਈ ਗੱਲ ਨੀ ਸੁਣਨੀ, ਤੁਸੀਂ ਚੁੱਪ ਕਰਕੇ ਉਹਦੇ ਗੱਲ ਦੇ ਵਿੱਚ ਪਾ ਕੇ ਤੰਦੀ ਨਾ ਫਾਂਸੀ ਦੇ ਦਿਓ। ਉਹ ਜੋ ਮਰਜ਼ੀ ਕਹੀ ਜਾਵੇ, ਮੇਰਾ ਨੀ ਕਸੂਰ, ਉਹਦਾ ਨੀ ਕਸੂਰ, ਆਹ ਕੀ ਕੀਤਾ। ਉਹ ਕਹਿੰਦਾ ਚਾੜ ਦਿਓ ਗੱਡੀ ਨੇ ਤੇ ਸਾਰੀ ਜਿੱਦਾਂ ਫਾਂਸੀ ਦੇਣ ਲੱਗੇ, ਪਤਾ ਸਾਰੇ ਬੈਠੇ ਹੁੰਦੇ ਨੇ। ਉਹ ਸੁਨਿਆਰੇ ਨੂੰ ਲੈ ਆਉਂਦੇ, ਸੁਨਿਆਰਾ ਕਹਿੰਦਾ ਜੀ ਮੇਰਾ ਕੀ ਕਸੂਰ, ਮੇਰੀ ਗੱਲ ਤਾਂ ਸੁਣੋ। ਉਹ ਕਹਿੰਦਾ ਸੁਣੀ ਨੀ ਤੇਰੀ, ਜਿੰਨਿਆਂ ਦੀ ਸੁਣੀ ਗਾਂਹ ਦੀ ਗਾਂਹ ਪਾ ਦਿੰਦੇ ਆ, ਸਾਡਾ ਮਹੀਨਾ ਹੋ ਗਿਆ ਕੰਮ ਲਟਕਿਆ ਹੋਇਆ ਕੇਸ ਦਾ, ਇਹਨੂੰ ਕਹਿੰਦੇ ਪਾਓ ਇਹਦੇ ਤੰਦੀ ਤੇ, ਚਾੜ ਦਿਓ ਫਾਂਸੀ। ਉਹ ਜਦੋਂ ਤੰਦੀ ਪਾਈ ਤੇ ਉਸ ਤੋਂ ਬਾਅਦ ਉਹਦੇ ਗਲ ਵਿੱਚ ਤੰਦੀ ਪਾਈ ਤੋਂ ਤੰਦੀ ਫਿੱਟ ਨਾ ਆਵੇ। ਸੁਨਿਆਰਾ ਬੇਚਾਰਾ ਕਮਜ਼ੋਰ ਜਿਹਾ, ਰੋਟੀ ਪਾਣੀ ਘੱਟ ਖਾਂਦਾ ਸੀ ਮੇਰੇ ਹੈਗਾ। ਉਹ ਜਦੋਂ ਤੰਦੀ ਪਾਈ ਤੋਂ ਗਿੱਟਿਆਂ ਚ ਆ ਵੱਜੀ। ਉਹ ਕਹਿੰਦਾ ਜਨਾਬ ਜੀ ਇਹ ਤੇ ਤੰਦੀ ਮੇਚ ਨੀ ਆਉਂਦੀ, ਇਹਨੂੰ ਫਾਂਸੀ ਕਿਵੇਂ ਦੇਵਾਂਗੇ, ਜਦੋਂ ਅਸੀਂ ਫੱਟਾ ਖਿੱਚ ਦਿੱਤਾ ਇਹ ਤੇ ਤੰਦੀ ਨਿਕਲ ਜਾਣੀ ਹੈ, ਸੁਨਿਆਰਾ ਥੱਲੇ ਜਾ ਡਿੱਗਣਾ ਵਾ, ਇਹਨੂੰ ਕਿਵੇਂ ਮੌਤ ਦੇਵਾਂਗੇ ਆਪਾਂ। ਉਹ ਕਹਿੰਦਾ ਅੱਜ ਕੰਮ ਨਿਬੇੜਨਾ ਹੀ ਆ, ਮੈਂ ਅੱਕਿਆ ਪਿਆ, ਰਾਤ ਨੂੰ ਮੈਨੂੰ ਨੀਂਦ ਨੀ ਆਉਂਦੀ, ਰੋਜ਼ ਹੀ ਮੈਨੂੰ ਇਹ ਸੁਪਨੇ ਆਉਂਦੇ ਨੇ, ਮੈਨੂੰ ਨਿਆਂ ਨੀ ਦੇ ਰਿਹਾ, ਧਿਆਨ ਨੀ ਦੇ ਰਿਹਾ, ਅੱਜ ਨਿਆਂ ਦੇ ਕੇ ਹਟਣਾ। ਕਹਿੰਦਾ ਜਿਹਦੇ ਵੀ ਤੰਦੀ ਮੇਚ ਆਉਂਦੀ ਉਹਨੂੰ ਚਾੜ ਦਿਓ ਗੱਡੀ। ਤੇ ਕਹਿੰਦੇ ਸਿਆਣੇ ਦੀ ਕਹੀ ਔਲੇ ਦਾ ਖਾਧਾ ਮਗਰੋਂ ਪਤਾ ਲੱਗਦਾ ਮੋਹਰੇ ਬੈਠਾ ਸੀ ਉਹ ਜਿਹੜਾ ਚੇਲਾ ਉਸ ਸਾਧ ਦਾ ਜਿਹੜਾ ਕਹਿੰਦਾ ਸੀ ਮੈਂ ਘਿਓ ਖਾ ਕੇ ਤਗੜਾ ਹੋਣਾ, ਉਹਦੀ ਧੌਣ ਮੋਟੀ। ਉਹ ਕਹਿੰਦਾ ਜੀ ਇਹਦੀ ਜਨਾਬ ਵਾਹਵਾ ਧੌਣ ਮੋਟੀ ਲੱਗਦੀ, ਇਹਨੂੰ ਨਾ ਚਾੜ ਦਈਏ ਫਾਂਸੀ ਤੇ। ਉਹ ਕਹਿੰਦਾ ਲਿਆ ਲਿਆ ਇਹਨੂੰ ਲਿਆ ਇਹਨੂੰ ਚੱਕ ਦੇਣਾ। ਉਹ ਕਹਿੰਦਾ ਜਨਾਬ ਇਹ ਕਿਹੜਾ ਇਨਸਾਫ ਆ, ਮੈਂ ਵਿੱਚ ਦਾਖਲ ਹੀ ਨੀ। ਉਹ ਕਹਿੰਦਾ ਤੂੰ ਅਸੀਂ ਕੰਮ ਨਿਬੇੜਨਾ, ਸਾਨੂੰ ਰਾਤਾਂ ਨੂੰ ਨੀਂਦ ਨੀ ਆਉਂਦੀ, ਤੈਨੂੰ ਆ ਪਈ ਆ ਕਸੂਰਾਂ ਦੀ। ਕਹਿੰਦਾ ਚਾੜ ਦਿਓ ਤੰਦੀ ਤੇ ਨੱਪ ਦਿਓ। ਉਹਨੂੰ ਰੱਬ ਚੇਤੇ ਆ ਗਿਆ, ਉਹਨੂੰ ਚੇਤੇ ਆ ਗਿਆ ਆਪਣਾ ਗੁਰੂ ਗੁਰੂ ਦੀ ਗੱਲ ਚੇਤੇ ਆ ਗਿਆ ਵੀ ਇੱਥੇ ਨਾ ਰਹਿ, ਤੂੰ ਮੋਟੀਆਂ ਧੌਣ ਵਾਲਿਆਂ ਨੂੰ ਫਾਂਸੀਆਂ ਲੱਗਣੀਆਂ। ਉਹਨੇ ਜਾ ਕੇ ਕਹਿੰਦਾ ਜੀ ਜਨਾਬ ਮੇਰੀ ਆਖਰੀ ਇੱਛਾ ਤਾਂ ਪੁੱਛ ਲਓ, ਤੁਸੀਂ ਕੰਮ ਤਾਂ ਹੁਣ ਕਰ ਹੀ ਦੇਣਾ ਜਿਹੜਾ ਕਰਨਾ। ਉਹ ਕਹਿੰਦਾ ਦੱਸ ਬਈ। ਕਹਿੰਦਾ ਮੇਰੀ ਆਖਰੀ ਇੱਛਾ ਇਹ ਆ ਕਿ ਜਿਹੜਾ ਮੇਰਾ ਗੁਰੂ ਆ ਮੈਂ ਉਹਨੂੰ ਇੱਕ ਵਾਰ ਮਿਲਣਾ ਚਾਹੁੰਦਾ, ਮੈਨੂੰ ਮਿਲਾ ਦਿਓ, ਬਾਅਦ ਚ ਪਾਓ ਫਾਂਸੀ ਦੇ ਦਿਓ। ਉਹ ਕਹਿੰਦਾ ਯਾਰ ਮਿਲਾ ਛੇਤੀ ਇਹਦਾ ਕੰਮ ਨਿਬੇੜ, ਐਤਕੀ ਅੱਜ ਆਪਾਂ ਫੈਸਲਾ ਨਿਬੇੜ ਕੇ ਹਟਣਾ। ਗੁਰੂ ਨੂੰ ਸੱਦ ਲਿਆ, ਗੁਰੂ ਦੇ ਸਾਹਮਣੇ ਪੈਰੀ ਡਿੱਗ ਗਿਆ। ਉਹ ਕਹਿੰਦਾ ਬਾਬਾ ਜੀ ਤੁਸੀਂ ਅੱਜ ਬਚਾ ਸਕਦੇ, ਤੁਸੀਂ ਮੈਨੂੰ ਪਹਿਲਾਂ ਕਿਹਾ ਸੀ ਵੀ ਇੱਥੇ ਇਨਸਾਫ਼ ਨਹੀਂ ਹੁੰਦਾ, ਇੱਥੇ ਮੋਟੀਆਂ ਧੌਣ ਵਾਲਿਆਂ ਨੂੰ ਫਾਂਸੀਆਂ ਲੱਗਦੀਆਂ, ਅੱਜ ਮੈਨੂੰ ਬਚਾ ਲਓ ਕਿਸੇ ਤਰੀਕੇ ਨਾਲ। ਉਹ ਕਹਿੰਦਾ ਲੈ ਫਿਰ ਇੱਕ ਸਕੀਮ ਆ, ਦਿਮਾਗ ਤੋਂ ਕੰਮ ਲੈਣਾ ਤੇ ਕਹਿੰਦੇ ਜਦੋਂ ਫਾਂਸੀ ਦੇਣ ਲੱਗੇ ਤੂੰ ਭੱਜ ਕੇ ਮੋੜੇ ਤੰਦੀ ਵੱਲ ਨੂੰ ਜਾਣਾ, ਮੈਂ ਫਾਂਸੀ ਚੜ੍ਹਨਾ, ਮੈਂ ਕਹੂੰਗਾ ਮੈਂ ਚੜ੍ਹਨਾ, ਆਪਾਂ ਲੜ ਪੈਣਾ, ਜਿਹੜਾ ਟਾਈਮ ਨਿਕਲਦਾ ਉਹੀ ਸਹੀ, ਕੁਝ ਨਾ ਕੁਝ ਤੇ ਫਿਰ ਸਕੀਮ ਲਾਵਾਂਗੇ। ਕਹਿੰਦੇ ਵੀ ਠੀਕ ਹੈ ਜੀ। ਤੇ ਕਹਿੰਦਾ ਬਈ ਗੱਲ ਹੋ ਗਈ ਉਹਨਾਂ ਦੀ, ਕਹਿੰਦਾ ਵੀ ਤੂੰ ਜਦੋਂ ਫਾਂਸੀ ਚੜ੍ਹਨ ਲੱਗੇ ਤੇ ਆਪਾਂ ਨੂੰ ਪੁੱਛਣਾ ਰਾਜੇ ਨੇ ਵੀ ਇੰਨਾ ਇਹਨਾਂ ਨੂੰ ਚਾ ਕਾਹਦਾ ਚੜਿਆ, ਤੂੰ ਕਹਿਦੀ ਕਿ ਮੈਨੂੰ ਜੰਨਤ ਦੀਆਂ ਹੂਰਾਂ ਨੂਰਾਂ ਦਿਖਦੀਆਂ ਨੇ, ਮੈਨੂੰ ਜੰਨਤ ਦਿਖਣ ਲੱਗ ਗਈ ਇੱਥੇ ਹੁਣੇ, ਤਾਂ ਅਸੀਂ ਭੱਜਦੇ ਹਾਂ ਵੀ ਮੈਂ ਜੰਨਤ ਦੇਖਣੀ, ਮੈਂ ਜੰਨਤ ਦੇਖਣੀ। ਉਹ ਕਹਿੰਦਾ ਇੱਦਾਂ ਕਿ ਉਹ ਕਹਿੰਦੇ ਜਨਾਬ ਠੀਕ ਆ ਮਿਲ ਲਿਆ। ਕਹਿੰਦਾ ਮਿਲ ਲਿਆ ਜੀ, ਕਹਿੰਦਾ ਲਾਓ ਇਹਨੂੰ ਫਾਂਸੀ ਚੱਕ ਦਿਓ ਫਟੇ। ਉਹ ਫਾਂਸੀ ਤੇ ਤੰਦੀ ਪਾਉਣ ਲੱਗਾ ਤੇ ਨਾਲ ਹੀ ਭੱਜ ਕੇ ਜਿਹੜਾ ਉਹਦਾ ਗੁਰੂ ਸੀ ਉਹ ਕਹਿੰਦਾ ਮੈਂ ਪਹਿਲਾਂ ਮਰਨਾ। ਉਹ ਕਹਿੰਦਾ ਮੈਂ ਮਰਨਾ, ਉਹ ਪਾਉਣ ਲੱਗਿਆ ਕਰੇ ਉਹਦੇ ਉਹ ਤੋਂ ਖੋਲਿਆ ਕਰੇ। ਉਹ ਰਾਜਾ ਕਹਿੰਦਾ ਵੀ ਐ ਕੀ ਕਰਦੇ ਆ ਤੁਸੀਂ, ਗੱਲ ਕੀ ਹੋਈ ਹੈ ਤੈਨੂੰ? ਉਹ ਕਹਿੰਦਾ ਵੀ ਗੱਲ ਇਹ ਆ ਵੀ ਰਾਜਨ ਵੀ ਜਦੋਂ ਅਸੀਂ ਤੰਦੀ ਪਾਉਂਦੇ ਹਾਂ ਸਾਨੂੰ ਹੂਰਾਂ ਨੂਰਾਂ ਦਿਖਣ ਲੱਗ ਜਾਂਦੀਆਂ ਨੇ, ਤੇ ਇਸ ਕਰਕੇ ਗੁਰੂ ਮੇਰਾ ਕਹਿੰਦਾ ਮੈਂ ਉਹ ਮੈਨੂੰ ਜੰਨਤ ਮੈਨੂੰ ਚੰਗੀ ਲੱਗਦੀ ਉੱਥੇ ਤਾਂ ਮੌਜਾਂ ਹੀ ਕੰਮ ਨੀ ਕਰਨਾ ਪੈਂਦਾ ਐਸ਼ੀ ਪੂਰੀ ਆ ਕਈ ਕੁਛ ਉੱਥੇ ਮਿਲਦਾ ਉਹ ਕਹਿੰਦਾ ਜਦ ਇਹ ਪਾਉਂਦਾ ਇਹਨੂੰ ਦਿਖਦਾ ਇਹ ਕਹਿੰਦਾ ਮੈਂ ਮਰਨਾ ਕਿਉਂਕਿ ਜਿਹੜਾ ਫਾਂਸੀ ਲੱਗੂਗਾ ਜੰਨਤ ਉਹਨੂੰ ਮਿਲਣੀ ਹੈ ਜਿਹੜਾ ਟਾਈਮ ਹੀ ਐਸਾ ਚੱਲਣ ਡਿਆ ਤੇ ਉਹਨੇ ਸਹਿਮਤ ਮਾਰਤੀ ਵੀ ਹੁਣ ਰਾਜਾ ਆਊਗਾ ਰਾਜੇ ਨੇ ਕਹਿਣਾ ਮੈਂ ਵੀ ਮੈਨੂੰ ਦਿਖਾਓ ਤੁਸੀਂ ਕਹਿੰਦਾ ਜਦੋਂ ਹੀ ਉਹਨੇ ਗੱਲ ਚ ਤੰਦੀ ਪਾਲੀ ਖਿੱਚ ਦੇ ਚੁੱਪ ਕਰਕੇ ਫੱਟਾ ਖਿੱਚ ਦੀ ਚਾੜ ਦੇ ਇਹਨੂੰ ਗੱਡੀ ਰਾਜਾ ਕਹਿੰਦਾ ਲੈ ਬਈ ਜੇ ਇਹ ਗੱਲ ਆ ਤੇ ਪਾਸੇ ਹੋਵੋ ਤੰਦੀ ਪਾ ਕੇ ਮੈਂ ਦੇਖਣੀ ਉਹਨੇ ਜਨਾਬ ਦੇਖ ਲਓ ਜੀ ਤੁਸੀਂ ਆਪ ਦੇਖ ਲਓ ਨੂਰਾਂ ਹੂਰਾਂ ਦਿਖਣੀਆਂ ਤਾਂ ਕਿਉਂ ਉਹ ਕਹਿੰਦੇ ਠੀਕ ਹੈ ਜੀ ਉਹ ਜਾ ਕੇ ਤੇ ਰਾਜੇ ਨੇ ਉੱਥੇ ਤੰਦੀ ਪਾ ਲਈ ਗੱਲ ਦੇ ਵਿੱਚ ਤੇ ਮਰੀਦ ਨੇ ਮਿੰਟ ਨੀ ਲਾਇਆ ਘੋੜਾ ਖਿੱਚ ਦਿੱਤਾ ਨਾਲ ਹੀ ਰਾਜੇ ਨੂੰ ਫਾਂਸੀ ਹੋ ਗਈ ਰਾਜਾ ਲਟਕਾ ਦਿੱਤਾ ਉਹਨਾਂ ਨੇ ਰਾਜਾ ਲਟਕਾ ਦਿੱਤਾ ਤੇ ਉਹ ਸਾਰਾ ਜਿਹੜੀ ਆਵਾਮ ਮੂੰਹ ਵੱਲ ਵੇਖੇ ਵੀ ਇਹ ਕੀ ਗੱਲਬਾਤ ਬਣੀ ਤੇ ਉਹਨਾਂ ਨੇ ਸਮਝਾਇਆ ਵੀ ਰਾਜੇ ਹੋਰੀ ਸਵਰਗਾਂ ਨੂੰ ਚਲੇ ਗਏ ਨੇ ਹੁਣ ਨਵਾਂ ਰਾਜਾ ਚੁਣਨਾ ਫਿਰ ਨਵਾਂ ਰਾਜਾ ਦੀ ਉਹ ਚੰਗੇ ਸਿਆਣੇ ਬੰਦੇ ਦੀ ਚੋਣ ਕਰਕੇ ਤੇ ਗਿਆ ਐਵੇਂ ਕਈ ਵਾਰ ਇਨਸਾਫ ਮਿਲਦਾ ਨੀ ਦਵਾਉਣਾ ਪੈਂਦਾ ਸਿਆਣੇ ਬੰਦਿਆਂ ਤੋਂ ਸਿਆਣੇ ਬੰਦਿਆਂ ਦੀਆਂ ਕਈਆਂ ਗੱਲਾਂ ਵਾਕਈ ਬਾਅਦ ਚ ਪਤਾ ਲੱਗਦੀਆਂ ਨੇ ਕੀ ਅਸਰ ਕਰਦੀਆਂ ਫਿਰ ਉਹ ਚੇਲਾ ਕਹਿੰਦਾ ਬਾਬਾ ਜੀ ਜਿੱਦਾਂ ਤੁਸੀਂ ਕਹਾਂਗੇ ਆਪਾਂ ਉਦਾਂ ਹੀ ਚੱਲਾਂਗੇ ਉਹ ਕਹਿੰਦਾ ਜੇ ਪਹਿਲਾਂ ਹੀ ਮੇਰੀ ਮੰਨ ਲੈਂਦਾ ਚੰਗਾ ਨਾ ਰਹਿੰਦਾ ਇਹ ਹੈ ਜੀ ਵਿਧੀ ਦਾ ਵਿਧਾਨ ਜਿਵੇਂ ਚੱਲਦਾ ਅੱਜ ਕੱਲ ਇਨਸਾਫ ਕਿਸੇ ਨੂੰ ਮਿਲਦਾ ਨੀ ਗਾਂ ਦੀ ਗਾਂ ਜਿਹੜਾ ਡਿੱਕੇ ਆ ਜਾਂਦਾ ਜਿਹਨਾਂ ਦੀਆਂ ਧੌਣਾ ਮੇਚ ਆਉਂਦੀਆਂ ਨੇ ਉਹਨਾਂ ਨੂੰ ਫਾਂਸੀ ਲਗਾ ਦਿੱਤਾ ਜਾਂਦਾ ਅੱਜ ਦਾ ਸਮਾਂ ਇਹ ਚੱਲਦਾ ਉਮੀਦ ਹੈ ਤੁਹਾਨੂੰ ਕਹਾਣੀ ਬੜੀ ਪਸੰਦ ਆਈ ਹੋਏਗੀ ਮੈਂ ਸੁਣੀ ਜਦੋਂ ਮੈਨੂੰ ਬੜੀ ਪਿਆਰੀ ਲੱਗੀ ਮੈਂ ਕਿਹਾ ਚਲੋ ਆਪਣੇ ਸਰੋਤਿਆਂ ਤੱਕ ਜ਼ਰੂਰ ਸਾਂਝੀ ਕਰਾਂਗੇ ਲਓ ਜੀ ਮਨਕੀਰਤ ਔਲਖ ਦੀ ਆਵਾਜ਼ ਦੇ ਵਿੱਚ ਜਿਹੜੀ ਗੀਤ ਦੀ ਸਾਨੂੰ ਫਰਮਾਇਸ਼ ਪਹੁੰਚ ਚੁੱਕੀ ਸੀ ਅਸੀਂ ਹੁਣ ਉਹ ਗੀਤ ਸੁਣਾਉਣ ਲੱਗੇ ਹਾਂ ਇਸ ਤੋਂ ਪਹਿਲਾਂ ਨਵਰਾਜ ਢਿੱਲੋਂ ਸਾਹਿਬ ਵੀ ਸਾਨੂੰ ਜੁਆਇਨ ਕਰ ਚੁੱਕੇ ਨੇ ਕਹਿੰਦੇ ਜੀ ਮਨਦੀਪ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਕਹਿੰਦੇ ਜੀ ਸੱਚ ਮੰਨੋ ਮੈਨੂੰ ਅੱਜ ਕੱਲ ਪ੍ਰੋਗਰਾਮ ਦਾ ਜ਼ਿਆਦਾ ਮਜ਼ਾ ਆ ਰਿਹਾ ਥੈਂਕ ਯੂ ਭਾਜੀ ਕਿਉਂਕਿ ਤਾਇਆ ਜੀ ਕਹਿੰਦੇ ਬਹੁਤ ਪੁਰਾਣੇ ਸੌਂਗ ਲਾਉਂਦੇ ਹੁੰਦੇ ਸੀ ਚਲੋ ਭਾਜੀ ਆਪਣਾ ਤਾਂ ਮੈਂ ਦੱਸਿਆ ਨਾ ਸਿਆਣੇ ਬੰਦੇ ਸਿਆਣੇ ਹੁੰਦੇ ਨੇ ਸਿਆਣੇ ਦੀਆਂ ਗੱਲਾਂ ਦਾ ਅਸਰ ਬਾਅਦ ਚ ਪਤਾ ਲੱਗਦਾ ਭਾਜੀ ਉਹ ਵੀ ਜ਼ਰੂਰ ਹੋਣੇ ਚਾਹੀਦੇ ਨੇ ਪਰ ਠੀਕ ਆ ਕਿ ਇੱਕੋ ਜਿਹਾ ਆਪਾਂ ਹੋਣ ਕਰਕੇ ਸਾਡੇ ਜਿਹੜੀ ਪਸੰਦ ਲਗਭਗ ਤੁਹਾਡੇ ਨਾਲ ਮਿਲ ਜਾਂਦੀ ਹੈ ਤੁਹਾਡੀ ਪਸੰਦ ਸਾਡੇ ਨਾਲ ਮਿਲ ਜਾਂਦੀ ਇਸ ਕਰਕੇ ਗੀਤ ਸੰਗੀਤ ਦੇ ਨਾਲ ਤੁਹਾਡਾ ਦਿਲ ਲੱਗਾ ਹੋਇਆ ਕਹਿੰਦੇ ਪਾਪਾ ਕਹਿੰਦੇ ਹੈ ਜਿਹੜਾ ਗੀਤ ਸੁਣਿਆ ਉਸ ਫਿਲਮ ਦਾ ਕਹਿੰਦੇ ਉਹਦੀ ਐਕਟ੍ਰੈਸ ਮਾਉਰੀ ਕਾਂਗੋ ਬਹੁਤ ਸੋਹਣੀ ਸੀ ਵਾਕਿਆ ਭਾਜੀ ਹੈ ਬਿੱਲੀਆਂ ਬਿੱਲੀਆਂ ਅੱਖਾਂ ਸੋਹਣੀ ਸੀ ਕੁੜੀ ਤੇ ਕਹਿੰਦੇ ਉਹ ਜ਼ਿਆਦਾ ਚੱਲੀ ਤੇ ਨਹੀਂ ਪਰ ਹੁਣ ਉਹ ਇੱਕ ਮਿਨਿਸਟਰ ਆ ਅੱਛਾ ਵਾਹਵਾ ਜਾਣਕਾਰੀ ਰੱਖਦੇ ਢਿੱਲੋਂ ਸਾਹਿਬ ਵੀ ਪੂਰੀ ਹੈ ਗਾਣਾ ਵਾਲੇ ਨੇ ਸੁਣਨਾ ਚਾਹੇ ਕਹਿੰਦੇ ਆਪਣੇ ਸ਼ਹੀਦਾਂ ਨੂੰ ਵੀਰਾਂ ਨੂੰ ਦੇ ਲਈ ਸੁਣਾ ਦਿਓ ਜਰਾ ਆਖ ਮੈਂ ਭਰ ਲਓ ਪਾਣੀ ਵਾਕਿਆ ਇਹ ਜਿਹੜੀ ਗੱਲ ਸ਼ਹੀਦ ਹੋਏ ਨੇ ਜੋ ਫੌਜੀ ਵੀਰ ਸਾਡੇ ਚੀਨ ਦੇ ਜਿਹੜੇ ਲੜਾਈ ਲੜਦੇ ਉਹਨਾਂ ਨੂੰ ਸਮਰਪਿਤ ਕਰਨਾ ਚਾਹੁੰਦੇ ਨੇ ਜ਼ਰੂਰ ਭਾਜੀ ਸੁਣਾਵਾਂਗੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਨਰਿੰਦਰ ਰਾਠੌਰ ਸਾਹਿਬ ਵੀ ਸਾਨੂੰ ਜੁਆਇਨ ਕੀਤਾ ਉਹਨਾਂ ਨੇ ਕਹਿੰਦੇ ਜੀ ਸਤਿ ਸ਼੍ਰੀ ਅਕਾਲ ਮੈਂਡੀ ਭਾਜੀ ਸਤਿ ਸ਼੍ਰੀ ਅਕਾਲ ਰਾਠੌਰ ਸਾਹਿਬ ਬਹੁਤ ਬਹੁਤ ਜੀ ਆਇਆਂ ਨੂੰ ਮੈਂ ਮਾਫ਼ੀ ਚਾਹਾਂਗਾ ਤੁਹਾਡਾ ਇੰਤਜ਼ਾਰ ਕਰਾਉਣਾ ਪਿਆ ਤੁਹਾਨੂੰ ਪਰ ਤੁਸੀਂ ਸੁਨੇਹਾ ਕਾਫ਼ੀ ਚਿਰ ਦਾ ਭੇਜਿਆ ਕਹਿੰਦੇ ਜੀ ਰੇਡੀਓ ਦੀ ਪੂਰੀ ਟੀਮ ਨੂੰ ਵੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਪੂਰੀ ਟੀਮ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੇ ਕੋਈ ਗੀਤ ਸੁਣਨਾ ਦੱਸਿਓ ਜ਼ਰੂਰ ਭਾਜੀ ਸੁਣਾਵਾਂਗੇ ਤੁਹਾਨੂੰ ਲਵੇ ਪਿਆਰੇ ਮਨਕੀਰਤ ਔਲਖ ਦੀ ਆਵਾਜ਼ ਦੇ ਵਿੱਚ ਆਪਾਂ ਗੀਤ ਸੁਣਾਉਣ ਲੱਗੇ ਹਾਂ ਤੁਹਾਨੂੰ ਇਸ ਗੀਤ ਦੀ ਫਰਮਾਇਸ਼ ਦਿਲਪ੍ਰੀਤ ਗਿੱਲ ਸਾਹਿਬ ਨੇ ਕਾਫੀ ਸਮੇਂ ਪਹਿਲਾਂ ਕੀਤੀ ਸੀ ਆਓ ਫਿਰ ਇਸ ਗੀਤ ਨੂੰ ਇੰਜੋਏ ਕਰਦੇ ਹਾਂ
ਉਹਨੇ ਦਿਲ ਮੰਗਿਆ ਤੇ ਸਾਥੋਂ ਨਾ ਹੋ ਗਈ ਕੁੜੀ ਪਤਲੋ ਜੀ ਸੰਗ ਕੇ ਪਰਾ ਹੋ ਗਈ ਉਹਨੇ ਦਿਲ ਮੰਗਿਆ ਤੇ ਸਾਥੋਂ ਨਾ ਹੋ ਗਈ ਕੁੜੀ ਪਤਲੋ ਜੀ ਸੰਗ ਕੇ ਪਰਾ ਹੋ ਗਈ ਦਿਲ ਟੁੱਟੇ ਤੂੰ ਵੀ ਸੁੱਟਣੋਂ ਨਾ ਟਲੀ ਚੰਦਰੀ ਹੋ ਦੁੱਲ ਪਾਉਂਦੇ ਜਾਲੂ ਜੱਟੀ ਹੱਕ ਨਾਲ ਲਾ ਲਾ ਕੇ ਪਾਉਂਦੀ ਬੋਲੀਆਂ ਹੋ ਜੱਟ ਦੇ ਰੁਮਾਲੂ ਉੱਤੋਂ ਗੱਭਰੂ ਜੱਟਾਂ ਦਾ ਮੁੰਡਾ ਟਿੱਚ ਜਾਣਦਾ ਹੋ ਕਮਲੀ ਦੇ ਹਾਲੂ ਜੱਟੀ ਹੱਕ ਨਾਲ ਲਾ ਜੱਟੀ ਹੱਕ ਨਾਲ ਲਾ ਲਾ ਕੇ ਪਾਉਂਦੀ ਬੋਲੀਆਂ ਹੋ ਜੱਟ ਦੇ ਰੁਮਾਲੂ ਉੱਤੋਂ ਗੱਭਰੂ
ਦੁਨੀਆਂ 'ਚ ਉਹ ਲੋਕ ਸਫਲ ਹੁੰਦੇ ਨੇ ਜਿਹੜੇ ਆਪਣੀ ਮਰਜ਼ੀ ਦੇ ਹਾਲਾਤ ਪੈਦਾ ਕਰ ਸਕਦੇ ਨੇ। ਵਿਚਾਰ ਜਾਰਜ ਬਰਨਾਰਡ ਸ਼ਾ। ਅਜਿਹੇ ਖੂਬਸੂਰਤ ਵਿਚਾਰਾਂ ਲਈ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਇੱਕ ਗੱਲ ਆਖਾਂ ਉਹ ਵੀ ਡਰ ਡਰ ਕੇ, ਡਰ ਡਰ ਕੇ ਦਿਨ ਕੱਟਾ ਤੇਰੇ ਬਾਜੋ ਮਰ ਮਰ ਕੇ, ਮਰ ਮਰ ਕੇ ਸੋਹਣੀਏ ਨੀ ਦਿਲ ਵੱਟੇ ਲੈਣਾ ਤੇਰਾ ਦਿਲ ਦੱਸ ਦੇਗੀ ਕੇ ਨਹੀਂ ਕੇ ਨਹੀਂ ਅੱਗੀ ਕਦੇ ਆਖੀਏ ਜੇ ਕੱਲੀ ਕਿਤੇ ਮਿਲ ਕੁਝ ਕਹੇਗੀ ਤਾਂ ਨਹੀਂ ਅੱਗੀ ਕਦੇ ਆਖੀਏ ਜੇ ਕੱਲੀ ਕਿਤੇ ਮਿਲ ਕੁਝ ਕਹੇਗੀ ਤਾਂ ਨਹੀਂ
ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com
Safe and customer focused bus company, superior service and good value of money in every market segment, excel in anticipating, quick responding to customer needs.
ASR Sandhu Bus Lines da chahe hove business tour, academic, ja hove sports tour, hove vyah ja hove janmdin, khas party da sabab bane countryside, ja le jani hove dharmik yatra, apne naal safar, apne de ehsaas, Sandhu Bus Lines.
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au
ਫਾਰ ਮੋਰ ਇਨਫੋ 0424-115-551 ਯੂ ਕੈਨ ਈਮੇਲ ਆਸ
info@sandhubuslines.com.au
ਪਰੋਸੇ ਦਾ ਨਾਮ ਸੰਧੂ ਬੱਸ ਲਾਈਨ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
ਮੈਂ ਪ੍ਰਭਜੀਤ ਕੌਰ ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ
ਮਾਮਾ ਮਾਮਾ ਮੈਨੇ ਇਸ ਪਾਰਟੀ ਮੇ ਨਾ ਲਹਿੰਗਾ ਹੀ ਡਾਲਨਾ
ਓ ਹੋ ਅਬ ਯੇ ਵਿਸ਼ ਕਹਾਂ ਸੇ ਪੂਰੀ ਕਰੂੰ ਯਹਾਂ ਪੇ ਕਹਾਂ ਮਿਲੇਂਗੇ ਕਿਡਸ ਫੈਸ਼ਨ ਕਲੋਥਿੰਗ
ਬਸ ਇੰਨੀ ਜੀ ਵਿਸ਼ ਚਲੋ ਫਿਰ ਚੱਲਦੇ ਹੈ
HK Kids ਹਿਊਜ ਰੇਂਜ ਆਫ ਕਿਡਸ ਟ੍ਰੈਡੀਸ਼ਨਲ ਐਂਡ ਵੈਸਟਰਨ ਵੀਅਰ ਵਧੀਆ ਕੁਆਲਿਟੀ ਤੇ ਕਿਫਾਇਤੀ ਦਾਮਾਂ ਵਿੱਚ ਕਿਸੇ ਵੀ ਸਾਈਜ਼ ਦੇ ਕਿਸੇ ਵੀ ਡਿਜ਼ਾਈਨ ਦੇ ਕਿਸੇ ਵੀ ਕਲਰ ਦੇ ਤੇ ਕਿਸੇ ਵੀ ਰੇਂਜ ਦੇ ਟ੍ਰੈਡੀਸ਼ਨਲ ਐਂਡ ਵੈਸਟਰਨ ਵੀਅਰ ਤੁਸੀਂ ਸਾਨੂੰ ਸਾਡੇ ਫੇਸਬੁੱਕ ਪੇਜ ਤੇ ਫੋਲੋ ਵੀ ਕਰ ਸਕਦੇ ਹੋ HK Kids
ਜੋ ਕਿ ਡੀਲ ਕਰਦੇ ਨੇ ਸਟਾਈਲਿਸ਼ ਜਿਊਲਰੀ ਵਿੱਚ ਵੀ ਫਾਰ ਐਨੀ ਓਕੇਜ਼ਨ ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ ਜਾਂ 451-909-005 ਤੇ ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ ਬੁਲਵਰਡ ਵਾਲਟ 3750 ਮੈਲਬਨ ਤਾਂ ਫਿਰ ਨਾਮ ਯਾਦ ਰੱਖਿਓ
ਹਾਂ ਬਾਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵਜੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਹਾਂ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT ਰੋਡ ਬੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 98780-90001 ਵੈਬਸਾਈਟ ਵਿਜ਼ਿਟ ਕਰੋ kularhospital.com
ਕੀ ਤੁਸੀਂ ਵੀ ਆਪਣੇ ਬਿਜ਼ਨਸ ਤੇ ਅੱਜ ਕੱਲ ਚੱਲ ਰਹੀ ਇਨਫੈਕਸ਼ਨ ਤੋਂ ਪਰੇਸ਼ਾਨ ਹੋ ਤਾਂ ਇਸ ਦਾ ਸੋਲੂਸ਼ਨ ਹੈ ਸਾਈਨ ਗੈਲਰੀ ਕੋਲ ਜੋ ਕਿ ਬਣਾ ਰਹੇ ਨੇ ਸਨੀਜ਼ ਗਾਰਡਸ ਜੋ ਕਿ ਤੁਹਾਨੂੰ ਅਤੇ ਤੁਹਾਡੇ ਇੰਪਲੋਈਜ਼ ਨੂੰ ਬਚਾ ਸਕਦੇ ਨੇ ਡਾਇਰੈਕਟ ਪਬਲਿਕ ਡੀਲਿੰਗ ਤੋਂ ਹੋਣ ਵਾਲੀ ਇਸ ਇਨਫੈਕਸ਼ਨ ਤੋਂ ਕੰਟੈਕਟ ਕਰੋ ਭਰੋਸੇ ਨਾਲ ਸਾਈਨ ਗੈਲਰੀ 9761630 3 ਜਾਂ ਫਿਰ ਈਮੇਲ ਕਰੋ info@signgallery.com.au
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ
ਹਰਮਨ ਰੇਡੀਓ
ਜੀ ਪਿਆਰਿਓ ਆ ਗਏ ਜੀ ਪ੍ਰੋਗਰਾਮ ਦੇ ਵਿੱਚ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਮਾਫੀ ਚਾਹਾਂਗੇ ਥੋੜਾ ਜਿਹਾ ਇੰਤਜ਼ਾਰ ਤੁਹਾਨੂੰ ਕਰਨਾ ਪਿਆ ਕਿਉਂਕਿ ਮੈਨੂੰ ਪਤਾ ਕਿ ਗੀਤ ਸੰਗੀਤ ਦੇ ਨਾਲ ਜਿੰਨਾ ਪਿਆਰ ਬਣਦਾ ਕਿ ਬੰਦਾ ਕਹਿੰਦਾ ਜਲਦੀ ਜਲਦੀ ਫਿਰ ਗੀਤ ਸੁਣੀਏ ਜਲਦੀ ਜਲਦੀ ਆਪਣੇ ਵਿਚਾਰ ਸਾਡੇ ਤੱਕ ਭੇਜੀਏ ਇਹ ਬਣਿਆ ਰਹਿੰਦਾ ਅਗਲਾ ਗੀਤ ਜਿਹੜਾ ਸਾਨੂੰ ਵਿਚਾਰਾਂ ਦੇ ਨਾਲ ਨਾਲ ਸੋਹਣੇ ਸੋਹਣੀ ਫਰਮਾਇਸ਼ ਵੀ ਭੇਜੀ ਸੀ ਸਾਡੇ ਸ਼ਿਵ ਜਨਾਗਲ ਸਾਹਿਬ ਨੇ ਜਨਾਗਲ ਸਾਹਿਬ ਨੇ ਮੰਨਤ ਨੂਰ ਦੀ ਆਵਾਜ਼ਾਂ ਦੇ ਵਿੱਚ ਇਹ ਗੀਤ ਦੀ ਫਰਮਾਇਸ਼ ਕੀਤੀ ਸੀ ਤੇਰਾ ਇਸ਼ਕ ਅੱਜ ਵੀਰਵਾਰ ਵੀ ਆ ਤੇ ਇੱਕ ਸੂਫੀਆਨਾ ਜਿਹਾ ਕਲਾਮ ਆ ਬੜਾ ਪਿਆਰਾ ਰੱਬ ਨੂੰ ਯਾਦ ਕਰਦੇ ਹੋਏ ਸੂਫੀ ਗੀਤ ਹੈ ਜਿਹੜਾ ਤੁਹਾਨੂੰ ਸੁਣਾਉਣਾ ਕਹਿੰਦੇ ਕਿ ਯਾਦ ਕਰਦੇ ਅਸੀਂ ਮਹਿਬੂਬ ਨੂੰ ਤੋਂ ਮਹਿਬੂਬ ਜਿਹੜਾ ਜਦੋਂ ਬੰਦਾ ਬਹੁਤ ਗਹਿਰੇ ਪ੍ਰੇਮ ਦੇ ਵਿੱਚ ਪੈ ਜਾਂਦਾ ਤੇ ਉਹ ਫਿਰ ਰੱਬ ਦੇ ਦੀਦਾਰ ਵਰਗਾ ਜਿੱਦਾਂ ਲੈਲਾ ਮਜਨੂੰ ਦੀ ਜਿਹੜੀ ਕਹਾਣੀ ਹੈ ਉਹਦੇ ਵਿੱਚੋਂ ਇਹ ਚੀਜ਼ ਨਿਕਲ ਕੇ ਆਉਂਦੀ ਹੈ ਜਦੋਂ ਮਜਨੂੰ ਨੂੰ ਕਿਹਾ ਕਿ ਤੇਰੀ ਵਾਰੀ ਆ ਗਈ ਹੈ ਜਾਣ ਦੀ ਇਸ ਦੁਨੀਆਂ ਤੋਂ ਉਹ ਕਹਿੰਦਾ ਵੀ ਠੀਕ ਆ ਆ ਗਈ ਵਾਰੀ ਤੇ ਜੇ ਮੈਨੂੰ ਕੋਈ ਜਾਨ ਮੇਰੀ ਕੱਢਣ ਵਾਲਾ ਆਵੇ ਉਹ ਲੈਲਾ ਬਣ ਕੇ ਆਵੇ ਤੇ ਮੈਂ ਜਾਊਂਗਾ ਨਹੀਂ ਤੇ ਮੈਂ ਜ਼ਿੰਦਗੀ ਆਪਦੀ ਨਹੀਂ ਛੱਡਦਾ ਇੰਨੀ ਯਦ ਮੁਹੱਬਤਾਂ ਵਾਲੇ ਕਰਦੇ ਨੇ ਕਹਿੰਦੇ ਲੈਲਾ ਬਣ ਕੇ ਆਊਗਾ ਪਰਮਾਤਮਾ ਤੇ ਮੈਂ ਨਾਲ ਜਾਊਂਗਾ ਓਦਾਂ ਨਹੀਂ ਮੈਂ ਜਾਂਦਾ
ਇਸ਼ਕ ਮੁਹੱਬਤਾਂ ਦੀਆਂ ਜਿਹੜੀਆਂ ਦਾਸਤਾਵਾਂ ਬੜੀਆਂ ਉੱਚੀਆਂ ਉੱਚੀਆਂ ਨੇ, ਇਤਿਹਾਸ ਗਵਾਹ ਨੇ ਇਹਨਾਂ ਚੀਜ਼ਾਂ ਦੇ ਕਿ ਜਿਹਨਾਂ ਮੁਹੱਬਤਾਂ ਕੀਤੀਆਂ ਤੇ ਉਹਨਾਂ ਨੇ ਰੱਬ ਨੂੰ ਵੀ ਪਾ ਲਿਆ। ਪਰ ਸੱਚੀਆਂ ਹੋਣੀਆਂ ਚਾਹੀਦੀਆਂ ਨੇ ਦੋਸਤੋ, ਇਹ ਸੱਚੀਆਂ ਮੁਹੱਬਤਾਂ ਦੀ ਜਿਹੜੀ ਆ ਗਵਾਹੀ ਭਰਦਾ ਇਹ ਖੂਬਸੂਰਤ ਗੀਤ ਮੰਨਤ ਨੂਰ ਦੀਆਂ ਆਵਾਜ਼ਾਂ ਦੇ ਵਿੱਚ। ਚਾਵੇ ਬੜਾ ਖੂਬਸੂਰਤ ਗੀਤ ਮੰਨਤ ਨੂਰ ਦੀਆਂ ਆਵਾਜ਼ਾਂ ਦੇ ਵਿੱਚ ਤੁਸੀਂ ਸੁਣਿਆ ਜੀ। ਪਿਆਰੇ ਦੋਸਤੋ, ਪ੍ਰੋਗਰਾਮ ਇਸ ਵੇਲੇ ਤੁਸੀਂ ਸੁਣਦੇ ਪਏ ਜੀ ਹਰਮਨ ਰੇਡੀਓ ਤੇ ਹਰਮਨ ਸਟੂਡੀਓ। ਤੁਹਾਡੀਆਂ ਫਰਮਾਇਸ਼ਾਂ ਤੁਹਾਡੇ ਤੱਕ ਲੈ ਕੇ ਆਉਂਦਾ ਇਹ ਪ੍ਰੋਗਰਾਮ ਤੇ ਅੱਗੇ ਇਹਨੂੰ ਵਧਾਉਂਦੇ ਆ। ਬਾਕੀ ਜਿਹੜੇ ਸਾਡੇ ਨਵੇਂ ਸਰੋਤੇ ਸੁਣ ਰਹੇ ਹੋਣਗੇ, ਜੁਆਇਨ ਜਿਹਨਾਂ ਨੇ ਕੀਤਾ ਹੁਣੇ ਦੇ ਰੇਡੀਓ ਆਨ ਕੀਤਾ ਹੋਵੇ, ਉਹਨਾਂ ਨੂੰ ਵੀ ਦੱਸ ਦਈਏ ਕਿ ਤੁਸੀਂ ਵੀ ਪਿਆਰੇ ਦੋਸਤੋ ਆਪਣੀਆਂ ਫਰਮਾਇਸ਼ਾਂ ਆਪਣੇ ਪਿਆਰਿਆਂ ਤੱਕ ਪਹੁੰਚਦੀਆਂ ਕਰ ਸਕਦੇ ਹੋ ਰੇਡੀਓ ਦੇ ਮਾਰਫਤ। ਸਾਡੀ ਈਮੇਲ ਆਈ ਡੀ ਹੈ request@harmanradio.com ਜਾਂ ਟੈਲੀਗ੍ਰਾਮ ਤੇ ਤੁਸੀਂ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸਾਨੂੰ ਸੁਨੇਹਾ ਜਿਹੜਾ ਉਹ ਭੇਜ ਸਕਦੇ ਹੋ। ਦੋ ਗੀਤ ਦੀਆਂ ਇਨਫੋਰਮੇਸ਼ਨ ਹਾਲੇ ਤੁਹਾਡੀਆਂ ਪੈਂਡਿੰਗ ਪਈਆਂ ਨੇ, ਉਹ ਆਪਾਂ ਪਲੇ ਕਰਾਂਗੇ ਜ਼ਰੂਰ। ਪਹਿਲਾ ਇਹ ਗੀਤ ਵੈਸੇ ਲਾਡੀ ਭਾਜੀ ਹੋਰਾਂ ਨੇ ਕਿਹਾ ਸੀ ਕਿ ਜਿਹੜਾ ਥਕੀਰੇ ਵਾਲਾ ਸਾਡਾ ਜਸਪਾਲ ਭਾਜੀ ਉਹਨੂੰ ਖਾਸ ਤੌਰ ਤੇ ਸਮਰਪਿਤ ਕਰ ਰਹੇ ਨੇ ਗੀਤ, ਕਦੇ ਸੋਚਾਂ ਵਾਦੇ ਕਦੇ ਫਿਕਰਾਂ ਵਿਚ, ਕੰਠ ਕਲੇਰ ਦੀ ਆਵਾਜ਼ਾਂ ਦੇ ਵਿਚ। ਤੇ ਨਾਲ ਨਵਰਾਜ ਭਾਜੀ ਢਿੱਲੋਂ ਸਾਹਿਬ ਨੇ ਜਿਹੜਾ ਸ਼ਹੀਦਾਂ ਦੇ ਲਈ ਇਹ ਗੀਤ ਦੀ ਫਰਮਾਇਸ਼ ਕੀਤੀ ਸੀ, ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿਚ, ਜਰਾ ਆਖ ਮੇ ਭਰ ਲੋ ਪਾਣੀ, ਦੋਨੋ ਗੀਤ ਆਪਾਂ ਜ਼ਰੂਰ ਸੁਣਾਵਾਂਗੇ। ਪਰ ਪਹਿਲਾਂ ਆਪਾਂ ਜਿਵੇਂ ਲਾਡੀ ਭਾਜੀ ਦੀ ਇੱਕ ਫਰਮਾਇਸ਼ ਤਾਂ ਆਪਾਂ ਪੂਰੀ ਕਰ ਹੀ ਚੁੱਕੇ ਹਾਂ, ਇੱਕ ਫਰਮਾਇਸ਼ ਇਸ ਗੀਤ ਤੋਂ ਬਾਅਦ ਪੂਰੀ ਕਰ ਦਾਂਗੇ। ਮੈਂ ਤਾਂ ਕਿ ਭਾਜੀ ਹੋਰ ਗੁੱਸਾ ਨਹੀਂ ਕਰਨਗੇ ਇਸ ਗੱਲ ਦਾ। ਪਹਿਲਾਂ ਆਪਾਂ ਸੁਣ ਲੈਂਦੇ ਹਾਂ ਸ਼ਹੀਦਾਂ ਨੂੰ ਪ੍ਰਣਾਮ ਕਰਦਾ ਇਹ ਖੂਬਸੂਰਤ ਗੀਤ ਲਤਾ ਮੰਗੇਸ਼ਕਰ ਨੇ। ਜਿੰਨੇ ਵੀ ਜਿਹੜੇ ਸ਼ਹੀਦ ਆ, ਜਿਹੜੇ ਯੋਧੇ ਆ, ਜਿਹੜੇ ਸਰਹੱਦਾਂ ਤੇ ਸਾਡੇ ਲਈ ਉਹ ਰਾਤਾਂ ਨੂੰ ਜਾਗਦੇ ਆ ਤੇ ਅਸੀਂ ਤਾਂ ਕਿ ਚੈਨ ਨਾ ਸੌਂ ਸਕੀਏ, ਉਹਨਾਂ ਨੂੰ ਸਮਰਪਿਤ ਇਹ ਗੀਤ ਆ। ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੇ ਵਿੱਚੋਂ ਪੰਜਾਬੀ ਵੀ ਨੌਜਵਾਨ ਸਨ, ਬਾਕੀ ਵੀ ਸਟੇਟਾਂ ਦੇ ਵਿੱਚੋਂ ਆਏ ਹੋਣਗੇ, ਉਹਨਾਂ ਨੂੰ ਸਮਰਪਿਤ ਇਹ ਗੀਤ ਆਪਾਂ ਸੁਣਾਉਂਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ।
ਸਰ जो शहीद हुए हैं उनकी जरा याद करो कुर्बानी खून से लथपथ पाया फिर भी बंदूक उठा के दस दस को एक ने मारा फिर गिर गए होश
that is real. I can't believe that it's happened.
Are you interested in becoming a presenter? Would you like to join Harman Radio? If so, contact Harman Radio on harmanradio.com. Thank you.
ਜਨਾਬੇ ਇਸ ਵੇਲੇ ਤੁਸੀਂ ਰੇਡੀਓ ਹਰਮਨ ਦੇ ਨਾਲ ਜੁੜੇ ਹੋਏ ਤੁਹਾਡਾ ਭਰਾ ਮਨਦੀਪ ਸਿੰਘ ਢਿੱਲੋਂ ਸਾਥ ਦਿੰਦਾ ਪਿਆ ਜੀ ਪ੍ਰੋਗਰਾਮ ਦੇ ਵਿੱਚ ਸੋਹਣੇ ਸੋਹਣੇ ਗੀਤ ਆਪਾਂ ਸੁਣੇ ਜੀ ਤੁਹਾਡੀਆਂ ਫਰਮਾਇਸ਼ਾਂ ਦੇ ਤੇ ਸਮਾਂ ਜਿਹੜਾ ਲਗਭਗ ਬੀਤਦਾ ਜਾ ਰਿਹਾ ਸਮਾਂ ਛੇਤੀ ਵੀ ਰਹੀ ਜਾਂਦਾ ਜਦੋਂ ਚਾਰ ਗੱਲਾਂ ਕਰਦੇ ਹਾਂ ਤੇ ਐਂ ਲੱਗਦਾ ਜਿੱਦਾਂ ਹਾਲੇ 2 ਮਿੰਟ ਹੀ ਹੋਏ ਨੇ ਪਰ ਲੱਗ ਜਾਂਦਾ ਹੈ ਪਤਾ ਫਿਰ ਘੰਟਾ ਹੋ ਚੁੱਕਿਆ ਅੱਛਾ ਕੁਝ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਕਿਉਂਕਿ ਕਹਿੰਦੇ ਜੀ ਜਿੰਨੇ ਆਲੇ ਦੁਆਲੇ ਜੋ ਬੀਤ ਰਿਹਾ ਹੁੰਦਾ ਉਹਨੂੰ ਆਪਾਂ ਸਾਂਝਾ ਕਰੀਏ ਤੇ ਬਹੁਤ ਕੁਝ ਸਿੱਖਣ ਨੂੰ ਮਿਲ ਜਾਂਦਾ ਅੱਛਾ ਮੈਂ ਐਸੇ ਵੀ ਜ਼ਿੰਦਗੀ ਦੇ ਵਿੱਚ ਤੁਸੀਂ ਵੀ ਲੋਕ ਐਸੇ ਜਾਣਦੇ ਹੋਵੋਗੇ ਮੈਂ ਵੀ ਜਾਣਦਾ ਤੇ ਬਹੁਤ ਸਾਰਿਆਂ ਨੂੰ ਮਿਲੇ ਵੀ ਹੋਣਗੇ ਜਦੋਂ ਕਈ ਵਾਰ ਦਰਦ ਹੁੰਦਾ ਦੁੱਖ ਹੁੰਦਾ ਕਈ ਵਾਰ ਕਹਿੰਦਾ ਮੈਂ ਯਾਰ ਇਸ ਨੂੰ ਸਬਕ ਸਿਖਾਉਣ ਲਈ ਆਹ ਕੁਝ ਕਰ ਲੈਣਾ ਮੁਹੱਬਤ ਪਿਆਰ ਦੇ ਵਿੱਚ ਵੀ ਮੈਂ ਗੱਲ ਕਰਦਾ ਜਦੋਂ ਪਿਆਰ ਕਰਨ ਵਾਲੇ ਜਦੋਂ ਸਾਥ ਛੱਡ ਜਾਂਦੇ ਨੇ ਤੇ ਉਹ ਬੰਦਾ ਬੜਾ ਗੁੱਸੇ ਨਾਲ ਆ ਕੇ ਕਹਿੰਦਾ ਕੋਈ ਨਾ ਕੋਈ ਨੀ ਹੁਣ ਤੂੰ ਮੈਨੂੰ ਛੱਡਿਆ ਨਾ ਤੈਨੂੰ ਫਿਰ ਪਤਾ ਲੱਗੂਗਾ ਬਾਅਦ ਦੇ ਵਿੱਚ ਉਹ ਗੱਲ ਕਿ ਸਾਰੀ ਉਮਰ ਲੰਘ ਜਾਂਦੀ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਜਿਹੜਾ ਪਤਾ ਲੱਗਣਾ ਹੋਣਾ ਚਾਹੀਦਾ ਕਿਉਂਕਿ ਬੰਦਾ ਆਪਣੇ ਰਾਹ ਤੁਰ ਜਾਂਦਾ ਅਗਲਾ ਆਪਣੇ ਰਾਹ ਤੁਰ ਜਾਂਦਾ ਇਦਾਂ ਦੀ ਇੱਕ ਦਾਸਤਾਂ ਤੁਹਾਨੂੰ ਸੁਣਾਉਣਾ ਦੋ ਮੁਹੱਬਤ ਕਰਦੇ ਸੀ ਮੁਹੱਬਤ ਕਰਨ ਵਾਲੀ ਮੁਹੱਬਤ ਕਰਦੇ ਸੀ ਸਮਾਜ ਨੇ ਉਹਨਾਂ ਨੂੰ ਪ੍ਰਵਾਨ ਹੀ ਨਹੀਂ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਦੀ ਸ਼ਾਦੀ ਨਹੀਂ ਹੋ ਸਕੀ ਵਿਆਹ ਨਹੀਂ ਹੋ ਸਕਿਆ ਤੇ ਉਹਨਾਂ ਨੂੰ ਵੱਖ ਹੋਣਾ ਪਿਆ ਵੱਖ ਹੋਣ ਲੱਗਿਆ ਦੋਨੋਂ ਇੱਕ ਵਾਰ ਮਿਲਦੇ ਨੇ ਉਹ ਕਹਿੰਦੇ ਇੱਕ ਵਾਰੀ ਅਸੀਂ ਮਿਲਣਾ ਚਾਹੁੰਦੇ ਹਾਂ ਗੱਲ ਕਰਨਾ ਚਾਹੁੰਦੇ ਹਾਂ ਸਭ ਕੁਝ ਖਤਮ ਕਰਨਾ ਚਾਹੁੰਦੇ ਹਾਂ ਖਤਮ ਕਰਨ ਦੇ ਲਈ ਆਉਂਦੇ ਨੇ ਤੇ ਚਾਹ ਕਾਫੀ ਜਾਂ ਕਿਤੇ ਵੀ ਬੈਠ ਕੇ ਪੀਣ ਲੱਗਦੇ ਨੇ ਤੇ ਉਹ ਕੁੜੀ ਉਹਨੂੰ ਕਹਿੰਦੀ ਹੈ ਕਹਿੰਦੀ ਹੁਣ ਆਪਾਂ ਨੂੰ ਸਾਥ ਜਿਹੜਾ ਉਹ ਛੱਡਣਾ ਪੈਣਾ ਹੁਣ ਅਸੀਂ ਸਾਥ ਨੂੰ ਅੱਗੇ ਨਹੀਂ ਨਿਭਾ ਸਕਾਂਗੇ ਉਹ ਕਹਿੰਦੇ ਚੱਲ ਭਲੀਏ ਮਾਨਸੇ ਚਲੋ ਸਮਾਜ ਨੇ ਨਹੀਂ ਸਾਥ ਦਿੱਤਾ ਜਾਂ ਆਪਣੇ ਸੰਯੋਗ ਨਹੀਂ ਸੀ ਬਣਦੇ ਮੈਂ ਤੂੰ ਆਪਣੇ ਰਾਸਤੇ ਮੈਂ ਆਪਣੇ ਰਾਸਤੇ ਪਰ ਫਿਰ ਵੀ ਕਿਤੇ ਵੀ ਜ਼ਰੂਰਤ ਪਵੇ ਮੈਂ ਤੇਰੇ ਨਾਲ ਵੈਸੇ ਕਿ ਹਰ ਕੋਈ ਇਹੀ ਕਹਿ ਦਿੰਦਾ ਨਗਾਉਂਦਾ ਬੜਾ ਔਖੇ ਆ ਕੋਈ ਨਗਾਉਣ ਵਾਲੇ ਬੰਦੇ ਟਾਵੇਂ ਟਾਵੇਂ ਹੁੰਦੇ ਨੇ ਕਹਿ ਦਿੰਦੇ ਨੇ ਉਹ ਕਹਿੰਦੇ ਅੱਛਾ ਤੂੰ ਮੇਰਾ ਸਾਥ ਦੇਗਾ ਤੇ ਪਰ ਹੁਣ ਤੇ ਆਪਾਂ ਵੱਖ ਹੋ ਜਾਣਾ ਮੈਂ ਤੈਨੂੰ ਲੱਭਾਂਗੀ ਕਿਵੇਂ ਤੂੰ ਹੋਰ ਚੱਲ ਜਾਣਾ ਮੈਂ ਹੋਰ ਤਾਂ ਚੱਲ ਜਾਣਾ ਉਹ ਕਹਿੰਦਾ ਇੱਕ ਤੇ ਗੱਲ ਪੱਕੀ ਹੈ, ਜੇ ਮੇਰੀ ਮੁਹੱਬਤ ਸੱਚੀ ਹੋਈ ਇਸ ਠੋਕਰ ਨੇ ਇਸ ਦੁੱਖ ਤੋਂ, ਮੈਂ ਸਬਕ ਲੈ ਕੇ ਕੁਸ਼ਤਾ ਬਣ ਜਾਵਾਂਗਾ। ਮੈਂ ਇੰਨੀ ਤੈਨੂੰ ਗਰੰਟੀ ਜ਼ਰੂਰ ਦਿੰਦਾ ਕਿ ਮੈਂ ਇੱਦਾਂ ਦਾ ਇਨਸਾਨ ਤਾਂ ਬਣ ਜਾਵਾਂਗਾ ਤੈਨੂੰ ਲੱਭਣ ਦੀ ਜ਼ਰੂਰਤ ਨਾ ਪਵੇ, ਸਾਰਿਆਂ ਦੇ ਵਿੱਚ ਮਸ਼ਹੂਰ ਹੋ ਜਾਵਾਂਗਾ। ਵਾਕਿਆ ਫਿਰ ਇਨਸਾਨ ਉਸ ਦਰਦ ਨੂੰ ਨਾਲ ਲੈ ਕੇ ਆਪਣੇ ਬਿਜ਼ਨਸ, ਆਪਣੇ ਕੰਮ ਦੇ ਵਿੱਚ ਉਹ ਜਜ਼ਬੇ ਦੇ ਨਾਲ ਇੰਨਾ ਕੰਮ ਕਰਦਾ, ਉਹ ਦੁਨੀਆਂ ਦੇ ਵਿੱਚ ਮਸ਼ਹੂਰ ਹੋ ਜਾਂਦਾ। ਤੇ ਉਸ ਕੁੜੀ ਨੂੰ ਮਾਣ ਹੁੰਦਾ ਕਿ ਵਾਕਿਆ ਜੇ ਇਹਨੇ ਵਾਅਦਾ ਕੀਤਾ, ਇਹ ਬੰਦੇ ਨੇ ਨਿਭਾਇਆ, ਬਣ ਕੇ ਦਿਖਾਇਆ, ਇਹਨੇ ਉਸ ਦਰਦ ਨੂੰ ਇਹਨੇ ਪੋਜ਼ਿਟਿਵਲੀ ਲਿਆ, ਉਸ ਠੋਕਰ ਨੂੰ ਇਹਨੇ ਇੱਕ ਪੋਜ਼ਿਟਿਵ ਮੈਨਰ ਦੇ ਨਾਲ ਲੈ ਕੇ ਕੁਛ ਬਣ ਕੇ ਦਿਖਾਇਆ। ਬਹੁਤ ਸਾਰੇ ਅਸੀਂ ਹੈ ਨਾ, ਜਦੋਂ ਦਿਲ ਟੁੱਟ ਜਾਂਦਾ, ਦੁੱਖ ਹੋ ਜਾਂਦਾ, ਹੈ ਨਾ, ਛੱਡ ਜਾਂਦਾ ਕੋਈ, ਸਾਨੂੰ ਲੱਗਦਾ ਹੁਣ ਅਸੀਂ ਜਿਮ ਜੁੰਮ ਲਾਵਾਂਗੇ, ਡੋਲੇ ਬਣਾਵਾਂਗੇ, ਇੱਦਾਂ ਕਰਕੇ ਦਿਖਾਵਾਂਗੇ, ਉਹ ਕਰਕੇ ਦਿਖਾਵਾਂਗੇ, ਹੁੰਦਾ ਅਸਲ 'ਚ ਕੁਛ ਨਹੀਂ, ਕਿਉਂਕਿ ਅਸੀਂ ਆਪਣੇ ਆਪਣਾ ਵਾਅਦਾ ਜਿਹੜਾ ਉਹ ਕਰਕੇ ਨਿਭਾਉਂਦੇ ਨੇ। ਪਹਿਲੇ ਦੋਸਤੋ ਦੂਸਰਿਆਂ ਨਾਲ ਵਾਅਦੇ ਕਰਕੇ ਨਿਭਾਉਣੇ ਤੇ ਚਲੋ ਦੂਸਰੀ ਗੱਲ ਆ, ਨਾ ਵੱਖਰੀ ਗੱਲ ਆ, ਅਸੀਂ ਨਿਭਾਉਂਦੇ ਜਾਂ ਨਹੀਂ ਨਿਭਾਉਂਦੇ। ਬਹੁਤ ਜ਼ਿਆਦਾ ਵਾਰ ਅਸੀਂ ਆਪਣੇ ਆਪ ਨਾਲ ਕੀਤੇ ਵਾਅਦੇ ਵੀ ਨਹੀਂ ਕਰਕੇ ਨਿਭਾਉਂਦੇ। ਜੇ ਕਿਤੇ ਜਦੋਂ ਆ ਜਾਵੇ ਸਾਡੀ ਜ਼ਿੰਦਗੀ ਦੇ ਵਿੱਚ, ਹਾਂ ਅਸੀਂ ਇਹ ਕਰਕੇ ਦਿਖਾਉਣਾ, ਵਾਅਦਾ ਆਪਣੇ ਨਾਲ ਨਿਭਾਉਣਾ, ਦੇਖੋ ਫਿਰ ਜ਼ਿੰਦਗੀ ਦੇ ਵਿੱਚ ਕੀ ਕੁਛ ਨਹੀਂ ਹੋ ਸਕਦਾ। ਤੇ ਜਿਹੜੇ ਜਿੱਦ ਲੋਕ ਨੇ ਨਾ, ਉਹੀ ਮਕਬੂਲ ਹੁੰਦੇ ਨੇ, ਉਹੀ ਸਕਸੈਸ ਪਾਉਂਦੇ ਨੇ, ਉਹੀ ਨਾਮਣਾ ਖੜਦੇ ਨੇ, ਉਹਨਾਂ ਨੂੰ ਦੁਨੀਆਂ ਫਿਰ ਰੋਕ ਰੋਕ ਕੇ ਕਹਿੰਦੀ, ਜੀ ਸਾਡੇ ਨਾਲ ਬਾਜੀ ਫੋਟੋ ਕਰਾਓ ਜ਼ਰੂਰ, ਅਸੀਂ ਤੁਹਾਨੂੰ ਇੱਥੇ ਦੇਖਿਆ, ਅਸੀਂ ਤੁਹਾਨੂੰ ਆਹ ਗੱਲ ਸੁਣੀ, ਤੁਹਾਡੇ ਆਹ ਫਿਲਮ ਦੇਖੀ, ਜਾਂ ਕੋਈ ਵੀ ਕਲਾਕਾਰ ਲਾ ਲਓ ਜਾਂ ਕੋਈ ਵੀ ਬੰਦਾ ਲਾ ਲਓ, ਸਕਸੈਸ ਦੇ ਪਿੱਛੇ ਉਹਦੇ ਕੋਈ ਨਾ ਕੋਈ ਫੇਲੀਅਰ ਜ਼ਰੂਰ ਹੁੰਦਾ, ਜਿਹਨੂੰ ਉਹ ਇੱਕ ਪੋਜ਼ਿਟਿਵ ਮੈਨਰ ਦੇ ਨਾਲ ਨਾਲ ਲੈ ਕੇ ਚੱਲਦਾ। ਇਸ ਲਈ ਕਿਤੇ ਵੀ ਮੁਹੱਬਤ ਜੇ ਕਾਮਯਾਬ ਨਾ ਰਹੀ ਹੋਵੇ, ਤਾਂ ਉਹਨੂੰ ਐਜ਼ ਏ ਤੁਸੀਂ ਕਮਜ਼ੋਰੀ ਨਾ ਸਮਝੋ, ਉਹਨੂੰ ਪਾਵਰ ਦੇ ਤੌਰ ਤੇ ਵਰਤੋ, ਉਹਨੂੰ ਇੱਕ ਮੋਟੀਵੇਸ਼ਨ ਦੇ ਤੌਰ ਤੇ ਵਰਤੋ। ਵੈਸੇ ਵੀ ਮੁਹੱਬਤ ਕਦੇ ਪੂਰੀ ਹੁੰਦੀ ਨਹੀਂ, ਨਾ ਕਾਮਯਾਬ ਮੁਹੱਬਤ ਬਹੁਤ ਕਾਮਯਾਬੀਆਂ ਦਵਾ ਜਾਂਦੀ ਹੈ। ਆਓ ਫਿਰ ਇਹ ਗੀਤ ਉਸ ਮੁਹੱਬਤ ਨੂੰ ਡੈਡੀਕੇਟ ਸੁਣਾਉਂਦੇ ਹਾਂ ਜੀ, ਕੰਠ ਕਲੇਰ ਦੀ ਆਵਾਜ਼ ਦੇ ਵਿੱਚ।
ਤੇਰੇ ਨਖਰੇ ਦਾ ਦੱਸ की करिए इस खाली था देखी भरिए
रात नानी सौंदे यादा तेरिया च रोंदे चा हंजू बन डुल गए ने की बोते आ प्यारा वाली ए नी साडे जे तेरी भुल गए ने।
लो जी ए भी किते समय दे विच गीत सुनदे हुंदे सी लगभग जेड़े गीत रलदे मिलदे ना ओ गीत किते ना किते अपने आप ही चलन लग जांदे अपने आप ही रिड़न लग जांदे ने गीत गीत नूं खिंच लैंदा जिवें बंदा बंदे नूं खिंचदा यादां यादां नूं खिंचदियां ने। कहिंदे आ कि जदों किसे नूं याद करिए ना ते अगला भी तुहानूं याद कर रिहा हुंदा याद आउंदी उदों ख्याल आउंदा ही उदों ख्याल दा इक वेग आ इक फ्रीकुएंसी आ जिवें साइंस दे विच पढ़दे आ जिवें अपने टैलीफोन दीआं तरंगां जांदियां ने साडे मोबाइल दे विच ते साडी गल हुंदी आ याद दी भी कुछ फ्रीकुएंसिया ने साडा माइंड है जिहड़ा ना दिमाग आ ਉਹ ਐਸੀਆਂ ਤਰੰਗਾਂ ਛੱਡਦਾ ਜਦੋਂ ਅਸੀਂ ਯਾਦ ਕਰਦੇ ਕਿਸੇ ਨੂੰ ਕਹਿੰਦੇ ਆ ਕਿ ਜਦੋਂ ਅਸੀਂ ਕਿਸੇ ਨੂੰ ਯਾਦ ਕਰਦੇ ਹਾਂ ਉਹਨੂੰ ਸ਼ਿਕਾ ਆ ਜਾਂਦੀਆਂ ਨੇ ਜਾਂ ਉਹਨੂੰ ਮਹਿਸੂਸ ਹੋਣ ਲੱਗ ਜਾਂਦਾ ਕੋਈ ਯਾਦ ਕਰ ਰਿਹਾ ਇਹ ਅਸਰ ਹੈਗਾ। ਲਓ ਵੀ ਪਿਆਰੇ ਪ੍ਰੋਗਰਾਮ ਦੇ ਵਿੱਚ ਥੋੜਾ ਜਿਹਾ ਰੋਕਾ ਜਿਹਾ ਹੋ ਗਿਆ ਰੁਕ ਜਿਹਾ ਗਿਆ ਆਪਾਂ ਥੋੜਾ ਜਿਹਾ ਆਓ ਪ੍ਰੋਗਰਾਮ ਚ ਤਾਂ ਰੌਣਕ ਮੇਲਾ ਹੋਰ ਵਧਾਈਏ ਜਿੰਨੇ ਕੁ ਸਾਡੇ ਸਰੋਤੇ ਆਉਣੇ ਸੀ ਲਗਭਗ ਆ ਹੀ ਚੁੱਕੇ ਨੇ ਮੈਂ ਮਹਿਸੂਸ ਕਰਨ ਲੱਗ ਗਿਆ ਕਿ ਹੁਣ ਮੈਨੂੰ ਆਪਦੇ ਗੀਤ ਸੁਣਾਉਣੇ ਪੈਣੇ ਜਿਹੜੇ ਪਸੰਦ ਆਪਾਂ ਨੂੰ ਐ ਨੀ ਕਰਨਾ ਜੀ ਆਪਾਂ ਕੰਟੀਨਿਊ ਰੱਖਣਾ ਪ੍ਰੋਗਰਾਮ ਤੁਸੀਂ ਐ ਵਿੱਚੋਂ ਜੋ ਸਾਥ ਛੱਡੋਗੇ ਤੇ ਫਿਰ ਸਾਡਾ ਦਿਲ ਡਗਮਗਾ ਜਾਏਗਾ ਤੇ ਫਿਰ ਸਾਡੇ ਲਈ ਔਖਾ ਹੋ ਜਾਣਾ ਬਹੁਤ ਜ਼ਿਆਦਾ ਸਮਾਂ ਕੱਢਣਾ ਇਸ ਲਈ ਸੁਨੇਹਾ ਜ਼ਰੂਰ ਸਾਨੂੰ ਭੇਜਿਆ ਕਰੋ ਰਿਕੁਐਸਟ ਐਟ ਦੀ ਰੇਟ ਸਾਡੀ ਈਮੇਲ ਆਈ ਡੀ ਹੈ ਛੋਟੀ ਜਿਹੀ ਈਮੇਲ ਆਈ ਡੀ ਹੈ ਤੇ ਨਾਲੇ ਸੌਖੀ ਬੜੀ ਹੈ ਰਿਕੁਐਸਟ ਅਸੀਂ ਕਰਨੀ ਇਸ ਕਰਕੇ ਰਿਕੁਐਸਟ ਐਟ ਦੀ ਰੇਟ ਹਰਮਨ ਰੇਡੀਓ ਕਿ ਹਰਮਨ ਰੇਡੀਓ ਨੂੰ ਤੁਸੀਂ ਸੁਣਦੇ ਪਏ ਜਾਂ ਫਿਰ ਤੁਸੀਂ ਟੈਲੀਗ੍ਰਾਮ ਐਪਲੀਕੇਸ਼ਨ ਨੂੰ ਤੁਸੀਂ ਡਾਊਨਲੋਡ ਕਰ ਲਓ ਕੰਮ ਹੀ ਬੜਾ ਸੌਖਾ ਉਹਦੇ ਵਿੱਚ ਹਰਮਨ ਰੇਡੀਓ ਬਿਨਾਂ ਕਿਸੇ ਸਪੇਸ ਤੋਂ ਲਿਖ ਲੈਣਾ ਤੇ ਉਹਦੇ ਵਿੱਚ ਜਾ ਕੇ ਵੀ ਤੁਸੀਂ ਸਾਨੂੰ ਸੁਨੇਹਾ ਭੇਜ ਸਕਦੇ ਹੋ। ਲਓ ਮਾਸਟਰ ਸਲੀਮ ਜਿਹੜਾ ਛੋਟੀ ਜਿਹੀ ਉਮਰ ਦੇ ਵਿੱਚ ਗਾਉਣ ਵਾਲਾ ਬੱਚਾ ਜਿਹਨੇ ਧੁੰਮਾਂ ਪਾਈਆਂ ਦੂਰਦਰਸ਼ਨ ਤੇ ਪਹਿਲੀ ਵਾਰ ਜਦੋਂ ਰਿਕਾਰਡ ਹੋਇਆ ਤੇ ਉਹਦਾ ਐਟੀਟਿਊਡ ਉਹਦਾ ਸਟਾਈਲ ਉਹਦਾ ਇੱਕ ਗੱਲ ਕਰਨ ਦਾ ਅੰਦਾਜ਼ ਬੜਾ ਪਸੰਦ ਕੀਤਾ ਗਿਆ ਸੀ ਹਾਲਾਂਕਿ ਆਪਣੀ ਕੀ ਉਮਰ ਦਾ ਹੀ ਹੈ ਕਿ ਜਦੋਂ ਅਸੀਂ ਪੜ੍ਹਦੇ ਸੀ ਤੇ ਇਹਨਾਂ ਨੂੰ ਅਸੀਂ ਸੁਣਦੇ ਹੁੰਦੇ ਸੀ ਫਿਰ ਲੱਗਦਾ ਸੀ ਕਿ ਬਈ ਭਾਈ ਕੁਛ ਨਾ ਕੁਛ ਤੇ ਬਣੇਗਾ। ਇਹਦਾ ਫਾਦਰ ਜਿਹੜੇ ਆ ਪੂਰਨ ਸ਼ਾਹ ਕੋਟੀ ਜੀ ਉਹਨਾਂ ਨੇ ਹੰਸਰਾਜ ਹੰਸ ਨੂੰ ਸਿਖਾਇਆ ਫਿਰ ਹੰਸਰਾਜ ਹੰਸ ਤੋਂ ਇਹਨਾਂ ਨੇ ਵੀ ਸਿੱਖਿਆ ਆਪਣੇ ਪਿਤਾ ਤੋਂ ਵੀ ਸਿੱਖਿਆ ਤੇ ਦੋ ਗੁਰੂਆਂ ਤੋਂ ਸਿੱਖ ਕੇ ਇਹ ਜਿਹੜਾ ਚੇਲਾ ਵੱਡਾ ਹੋਇਆ ਧੁੰਮਾਂ ਪਾਈਆਂ ਵਿੱਚ ਜੇ ਬਹੁਤ ਸਾਰੇ ਕਲਾਕਾਰ ਬਹੁਤ ਸਾਰੇ ਲੋਕ ਗੱਲ ਕਰਨ ਲੱਗ ਗਿਆ ਸੀ ਕਿ ਮਾਸਟਰ ਸਲੀਮ ਚ ਥੋੜੀ ਜੀ ਐਟੀਟਿਊਡ ਆ ਗਿਆ ਸ਼ਾਇਦ ਉਹਨੇ ਆਪ ਵੀ ਮਹਿਸੂਸ ਕੀਤਾ ਹੋਊਗਾ। ਉਸ ਤੋਂ ਬਾਅਦ ਉਹਨੇ ਥੋੜੇ ਜਿਹੇ ਨਾ ਆਪਣੇ ਆਪ ਨੂੰ ਸਟਾਈਲ ਨੂੰ ਬਦਲਿਆ ਮਹਿਸੂਸ ਹੋਇਆ ਕਿ ਹਾਂ ਉਹ ਕੁਛ ਬਦਲਿਆ ਕਿਸੇ ਵੀ ਤਰੀਕੇ ਦੇ ਨਾਲ ਕੋਈ ਆਪਣੇ ਸਾਥੀਆਂ ਨੇ ਸ਼ਾਇਦ ਆਪਣੇ ਭਰਾਵਾਂ ਨੇ ਕੋਈ ਸਲਾਹ ਦਿੱਤੀ ਹੋਊਗੀ ਕਿ ਇੱਦਾਂ ਨਹੀਂ ਗੱਲ ਬਣਨੀ ਆਕੜਾਂ ਮਜਾਜਾਂ ਵਾਲੇ ਪਿੱਛੇ ਰਹਿ ਜਾਂਦੇ ਨੇ ਫਿਰ ਉਹਨੇ ਨਾ ਇੱਕ ਫਨੀ ਜਿਹਾ ਕਰੈਕਟਰ ਐਜ਼ ਏ ਵਧੀਆ ਬੰਦਾ ਪੇਸ਼ ਹੋਇਆ ਸਟੇਜਾਂ ਤੇ ਜਾ ਕੇ ਤੇ ਹੁਣ ਤੋਂ ਫਿਰ ਪਿਆਰ ਬਟੋਰਨ ਲੱਗ ਗਿਆ। ਚੰਗੀ ਗੱਲ ਆ ਬੰਦੇ ਨੂੰ ਜੇ ਸਮਝ ਆਉਣ ਲੱਗ ਜਾਵੇ ਕਿ ਮੈਂ ਇੱਥੇ ਗਲਤ ਹਾਂ ਤੇ ਉਹ ਆਪਣੇ ਆਪ ਨੂੰ ਬਦਲ ਲਵੇ ਇਦੋਂ ਵਾਸਤੇ ਕੀ ਮੌਕਾ ਹੋ ਸਕਦਾ। ਜ਼ਿੰਦਗੀ ਦੇ ਵਿੱਚ ਬਦਲਾਅ ਕਰਦੇ ਰਹਿਣਾ ਚਾਹੀਦਾ ਦੋਸਤੋ ਸਭ ਦੀਆਂ ਗੱਲਾਂ ਸੁਣਨੀਆਂ ਚਾਹੀਦੀਆਂ ਤੇ ਫਿਰ ਉਹਨੂੰ ਸੋਚਣਾ ਚਾਹੀਦਾ ਕਿ ਵਾਕਿਆ ਹੀ ਲੋਕ ਜੋ ਕਹਿ ਰਹੇ ਨੇ ਠੀਕ ਹੈ। ਜ਼ਰੂਰੀ ਨਹੀਂ ਕਿ ਹਰ ਥਾਂ ਅਸੀਂ ਹੀ ਠੀਕ ਹੋਈਏ ਬਹੁਤੀ ਜਗ੍ਹਾ ਤੇ ਲੋਕ ਵੀ ਠੀਕ ਹੁੰਦੇ ਨੇ। ਜਦੋਂ ਇੱਕ ਤੋਂ ਵੱਧ ਲੋਕ ਇੱਕੋ ਗੱਲ ਨੂੰ ਕਰਨ ਦਾ ਮਤਲਬ ਲੋਕ ਸੱਚੇ ਨੇ ਅਸੀਂ ਗੱਲ ਦਾ। ਬਾਕੀ ਪਾਲਾ ਭਾਜੀ ਵੀ ਪਹੁੰਚ ਚੁੱਕੇ ਨੇ ਪਾਲਾ ਭਾਜੀ ਥੈਂਕ ਯੂ ਮੈਂ ਤੁਸੀਂ ਸੁਣ ਰਹੇ ਸੀ ਤੇ ਨਾਲ ਹੀ ਤੁਸੀਂ ਕਰ ਦਿੱਤਾ ਸੁਨੇਹਾ ਚੰਗਾ ਲੱਗਾ। ਬਾਕੀ ਭਾਜੀ ਹਾਲ ਚਾਲ ਪੁੱਛਦੇ ਨੇ ਬਹੁਤ ਵਧੀਆ ਜੀ। ਲਓ ਭਾਜੀ ਚੱਕੋ ਕਹਿੰਦੇ ਸਾਡੀ ਹਾਜ਼ਰੀ ਤੇ ਭਾਜੀ ਗਾਣਾ ਰਣਜੀਤ ਮਣੀ ਦਾ ਕੋਈ ਵੀ ਸੁਣਾ ਦਿਓ। ਲਓ ਜੀ ਫਿਰ ਰਣਜੀਤ ਮਣੀ ਦਾ ਵੀ ਤੁਹਾਨੂੰ ਗੱਲ ਸੁਣਾ ਦਿੰਦੇ ਜੀ। ਰਣਜੀਤ ਮਣੀ ਦੀ ਵੀ ਮੈਨੂੰ ਯਾਦ ਆ ਕਿ ਪਹਿਲੀਆਂ ਦੋ ਕੈਸਟਾਂ ਮੇਰਾ ਵੱਡਾ ਭਰਾ ਲੈ ਕੇ ਆਇਆ ਤੇ ਉਹਦੇ ਨਾਲੋਂ ਮੈਂ ਜ਼ਿਆਦੀਆਂ ਸੁਣੀਆਂ ਤੇ ਬਾਅਦ ਦੇ ਵਿੱਚ ਮਣੀ ਸਾਹਿਬ ਨੇ ਵੀ ਦੱਸਿਆ ਸੀ ਵੀ ਕੰਟਰੈਕਟ ਹੋਇਆ ਕਿਸੇ ਕੰਪਨੀ ਨਾਲ ਉਹਦਾ ਕਰਕੇ ਉਹਨੂੰ ਗੈਪ ਬੜਾ ਪੈ ਗਿਆ ਉਸ ਗੈਪ ਨੇ ਬਹੁਤ ਨੁਕਸਾਨ ਕੀਤਾ। ਸੱਚੀ ਉਹ ਵੀ ਜਾਣਦੇ ਨੇ ਆਪਾਂ ਵੀ ਜਾਣਦੇ ਹਾਂ ਉਸ ਤੋਂ ਬਾਅਦ ਰਣਜੀਤ ਮਨੀ ਸਾਹਿਬ ਅੱਗੇ ਆ ਹੀ ਨਹੀਂ ਸਕੇ ਪਰ ਉਹਨਾਂ ਕੈਸਟਾਂ ਦੇ ਵਿੱਚੋਂ ਇੱਕ ਗੀਤ ਮੈਂ ਬਿਹਤਰੀਨ ਤੁਹਾਨੂੰ ਜ਼ਰੂਰ ਸੁਣਾਊਂਗਾ ਪਰ ਮਾਸਟਰ ਸਲੀਮ ਹੁਣ ਆਪਣੇ ਨਾਲ ਵਾਅਦਾ ਕਰ ਬੈਠੇ ਅਸੀਂ ਉਹਨਾਂ ਨੂੰ ਚਲਾਉਣ ਦਾ ਹੁਣ ਮੈਨੂੰ ਲੱਗਦਾ ਤੁਸੀਂ ਸੁਣ ਹੀ ਲਿਆ ਹੁਣ ਅੱਧਾ ਕੁ ਗੀਤ ਗੱਲਾਂ ਕਰਦੇ ਕਰਦਿਆਂ ਦੇ ਹੀ ਕਿਉਂਕਿ ਵਾਅਦਾ ਕਰਕੇ ਨਿਭਾਉਣਾ ਬਹੁਤ ਜ਼ਰੂਰੀ ਹੈ ਮੈਂ ਪਹਿਲਾਂ ਵੀ ਗੱਲ ਕੀਤੀ ਅਸੀਂ ਆਪਣੇ ਨਾਲ ਕੀਤੇ ਵਾਅਦੇ ਨਹੀਂ ਨਿਭਾ ਪਾਉਂਦੇ ਤੇ ਲੋਕਾਂ ਨਾਲ ਕਿਵੇਂ ਕਰਾਂਗੇ ਇਸ ਲਈ ਸ਼ੁਰੂਆਤ ਕਰਦੇ ਹਾਂ ਵਾਅਦੇ ਨਿਭਾਉਣ ਵਾਲੀ ਮਾਸਟਰ ਸਲੀਮ ਦਾ ਗੀਤ ਸੁਣਦੇ ਹਾਂ ਸਿਰਫ ਤੁਹਾਡੇ ਲਈ
ਪਿਆਰ ਜਿੰਨ ਕੀਤਾ ਹੋਇਆ
ਜੀ ਦਿਲ ਮਰ ਜਾਣੇ ਨੂੰ ਕੀ ਹੋਇਆ ਸੱਜਣਾ, ਅੱਜ ਜਿੰਨਾ ਅੱਗੇ ਕਦੇ ਵੀ ਨਾ ਰੋਇਆ ਸੱਜਣਾ। ਕਈ ਵਾਰ ਠੋਕਰਾਂ ਮੁਸੀਬਤਾਂ ਦੇ ਵਿੱਚੋਂ ਬੰਦਾ ਐਵੇਂ ਦੇ ਗੀਤ ਸੁਣ ਲੱਗ ਪੈਂਦਾ, ਪਰ ਜ਼ਿੰਦਗੀ ਨਾਰਾਜ਼ ਨਹੀਂ ਹੋਣਾ ਜੀ। ਅਸੀਂ ਤੇ ਇਹੀ ਤੁਹਾਡੇ ਨਾਲ ਗੱਲ ਕਰਦੇ ਹੁੰਦੇ ਹਾਂ ਤੇ ਕਰਦੇ ਰਹਾਂਗੇ ਕਿ ਠੋਕਰਾਂ ਨੂੰ, ਨਫ਼ਰਤਾਂ ਨੂੰ, ਦੁੱਖ ਨੂੰ, ਵਿਛੋੜੇ ਨੂੰ ਇੱਕ ਢਾਲ ਵਾਂਗ ਵਰਤਣਾ, ਨਾ ਕਿ ਕਮਜ਼ੋਰੀ। ਲਓ ਜੀ, ਇਸੇ ਵਿਚਾਰ ਦੇ ਨਾਲ ਤੁਹਾਡੇ ਤੋਂ ਇਜਾਜ਼ਤ ਵੀ ਲੈਣੇ ਪਿਆਰੇ ਦੋਸਤ। ਸਮੇਂ ਦਾ ਪਤਾ ਨਹੀਂ ਲੱਗਾ ਕਦੋਂ ਬੀਤ ਗਿਆ ਤੇ ਪ੍ਰੋਗਰਾਮ ਦੀ ਜਿਹੜੀ ਸਮਾਪਤੀ ਦਾ ਸਮਾਂ ਹੋ ਗਿਆ। ਤਹਿ ਦਿਲ ਤੋਂ ਧੰਨਵਾਦ ਜੀ ਸਾਰੇ ਦੋਸਤਾਂ ਦਾ ਜਿਨ੍ਹਾਂ ਨੇ ਸਾਡਾ ਸਾਥ ਜਿਹੜਾ ਬਣਾਈ ਰੱਖਿਆ, ਨਿਭਾਈ ਰੱਖਿਆ। ਲਓ ਜੀ ਪਿਆਰੇ ਦੋਸਤੋ, ਕੱਲ ਨੂੰ ਫਿਰ ਮਿਲਣ ਦਾ ਅਸੀਂ ਵਾਅਦਾ ਜ਼ਰੂਰ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਅੱਜ ਦੀ ਹਾਜ਼ਰੀ ਸਾਨੂੰ ਇੰਨੀ ਹੀ ਪ੍ਰਵਾਨ ਕਰਿਓ। ਕੋਈ ਗਲਤੀ ਮਲਤੀ ਹੋ ਗਈ ਹੋਵੇ ਤੇ ਮਾਫ਼ ਜ਼ਰੂਰ ਕਰਿਓ, ਤੇ ਜੇ ਕੋਈ ਸਾਡੀ ਕਮੀ ਹੁੰਦੀ ਹੈ ਜ਼ਰੂਰ ਸਾਨੂੰ ਦੱਸਿਆ ਕਰੋ ਤਾਂ ਕਿ ਅਸੀਂ ਬਿਹਤਰ ਤੋਂ ਬਿਹਤਰ ਕਰ ਸਕੀਏ ਤੁਹਾਡੇ ਲਈ। ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰਦੇ ਰਹਾਂਗੇ, ਜਿਵੇਂ ਜਿਵੇਂ ਅੱਗੇ ਵੱਧਦੇ ਚੱਲਾਂਗੇ ਤੇ ਕੁਝ ਨਾ ਕੁਝ ਅਸੀਂ ਚੰਗਾ ਪ੍ਰੋਗਰਾਮ ਦੇ ਵਿੱਚ ਲੈ ਕੇ ਆਉਂਦੇ ਰਹੀਏ। ਕੱਲ ਨੂੰ ਸ਼ਾਇਦ ਪ੍ਰੋਗਰਾਮ ਨਹੀਂ ਕਰ ਪਾਵਾਂਗੇ, ਥੋੜਾ ਜਿਹਾ ਜਾਣਾ ਪੈਣਾ ਕਿਤੇ, ਇਸ ਲਈ ਅੱਜ ਹੀ ਤੁਹਾਨੂੰ ਦੱਸ ਦਿੰਦੇ ਹਾਂ ਜੀ ਕੱਲ ਨੂੰ ਸ਼ੋਅ ਨਹੀਂ ਕੰਟੀਨਿਊ ਕਰ ਪਾਵਾਂਗੇ। ਕੱਲ ਨੂੰ ਛੁੱਟੀ ਕਰਾਂਗੇ, ਪਰਸੋਂ ਨੂੰ ਤੁਹਾਡੇ ਨਾਲ ਸ਼ਨੀਵਾਰ ਸਪੈਸ਼ਲ ਪ੍ਰੋਗਰਾਮ ਦੇ ਨਾਲ ਜੁੜਾਂਗੇ। ਤੇ ਮਾਫੀ ਚ ਤੁਹਾਨੂੰ ਇੱਕ ਵਾਰੀ ਕੱਲ ਨੂੰ ਅਨਾਊਂਸਮੈਂਟ ਵੈਸੇ ਰੇਡੀਓ ਤੇ ਵੀ ਕਰ ਦਾਂਗੇ ਕਿ ਕੱਲ ਨੂੰ ਨਹੀਂ ਆ ਪਾਵਾਂਗੇ, ਤੁਸੀਂ ਬਾਅਦ ਚ ਉਡੀਕਦੇ ਰਹੋ, ਹਨਾ। ਫਿਰ ਬੁਰਾ ਲੱਗਦਾ ਜਦੋਂ ਕਿਸੇ ਨੂੰ ਉਡੀਕਦੇ ਰਹੋ ਤੇ ਉਹ ਆਵੇ ਨਾ, ਇਸ ਕਰਕੇ ਪਹਿਲਾਂ ਮੈਂ ਦੱਸ ਰਿਹਾ ਤੇ ਉਹਦੇ ਲਈ ਮਾਫੀ ਵੀ ਆ, ਕਿਉਂਕਿ ਮੈਨੂੰ ਪਤਾ ਕਿ ਤੁਸੀਂ ਰੋਜ਼ਾਨਾ ਸੁਣਦੇ ਹੋ ਪ੍ਰੋਗਰਾਮ ਆਪਣੀ ਪਸੰਦ ਦੇ ਗੀਤਾਂ ਨੂੰ। ਤੁਹਾਡਾ ਸਮਾਂ ਸੋਹਣਾ ਲੰਘਦਾ, ਸਾਡਾ ਸਮਾਂ ਸੋਹਣਾ ਲੰਘਦਾ, ਪਰ ਕਈ ਵਾਰ ਮਜਬੂਰੀ ਦੇ ਤਹਿਤ ਕਿਤੇ ਜਾਣਾ ਪੈਂਦਾ, ਉਸੇ ਸਮੇਂ ਤੇ ਹੀ ਜਾਣਾ ਹੁੰਦਾ, ਉਸੇ ਸਮੇਂ ਤੇ ਪ੍ਰੋਗਰਾਮ ਦਾ ਟਾਈਮ ਹੁੰਦਾ, ਥੋੜਾ ਜਿਹਾ ਉਹ ਵੀ ਡਿਵਾਈਡ ਕਰਨਾ ਪੈਂਦਾ। ਤੇ ਸੱਚੀ ਜਾਣ ਨੂੰ ਜੀ ਨਹੀਂ ਕਰਦਾ, ਹੁਣ ਬੜਾ ਦਿਲ ਜਿਹਾ ਲੱਗਣ ਲੱਗ ਗਿਆ ਤੁਹਾਡੇ ਨਾਲ ਇਕੱਲੇ ਹੋ ਕੇ ਵੀ, ਤਾਏ ਤੋਂ ਬਗੈਰ ਵੀ ਨਾ ਚੰਗਾ ਲੱਗਦਾ, ਗੱਲਾਂ ਜਿਹੀਆਂ ਕਰਨੀਆਂ ਕਦੇ ਕੀਤੀਆਂ ਨਹੀਂ ਸੀ, ਪਰ ਹੁਣ ਇਕੱਲਾ ਜਿਹਾ ਬੋਲਣਾ ਚੰਗਾ ਲੱਗਣ ਲੱਗ ਗਿਆ। ਥੈਂਕ ਯੂ ਵੈਰੀ ਮੱਚ, ਇਹ ਤੁਹਾਡੀ ਬਦੌਲਤੀ ਹੈ ਜੀ, ਤੁਸੀਂ ਸਾਥ ਦੇ ਹੀ ਰੱਖਿਆ ਤੇ ਹੋਰ ਵੀ ਬਿਹਤਰ ਕਰਦੇ ਰਹਾਂਗੇ। ਜਾਂਦੇ ਜਾਂਦੇ ਰਣਜੀਤ ਮਣੀ ਦੀ ਆਵਾਜ਼ ਦੇ ਵਿੱਚ ਗੀਤ ਸੁਣਦੇ ਹਾਂ ਜੀ। ਜਿਸ ਗੀਤ ਨੇ ਸਭ ਤੋਂ ਜ਼ਿਆਦਾ ਮਕਬੂਲੀਅਤ ਲਿਆਂਦੀ ਸੀ ਰਣਜੀਤ ਮਣੀ ਸਾਹਿਬ ਦੀ, ਉਹ ਗੀਤ ਤੁਹਾਨੂੰ ਸੁਣਾਵਾਂਗੇ। ਤੇ ਇੱਧਰ ਰਾਜ ਭਾਜੀ USA ਵਾਲੇ, ਅੱਜ ਸ਼ਨੀਵਾਰ ਤੋਂ ਪਹਿਲਾਂ ਦੇਖ ਲਓ ਗੁੱਡ ਨਾਈਟ ਕਹਿ ਤਾ ਭਾਜੀ। ਵੈਸੇ ਮੈਂ ਸੋਚਦਾ ਸ਼ਨੀਵਾਰ ਹੀ ਤੁਸੀਂ ਆਉਂਦੇ ਜਾਂ ਸੁਣਦੇ ਹੀ ਤੁਸੀਂ ਸ਼ਨੀਵਾਰ ਨੂੰ। ਚਲੋ ਬਹੁਤ ਚੰਗਾ ਲੱਗਾ ਤੁਸੀਂ ਸੁਣ ਰਹੇ ਹੋ, ਖੁਸ਼ੀ ਹੁੰਦੀ ਆ ਕਿ ਸਾਡੇ ਬਹੁਤ ਪੁਰਾਣੇ ਪੁਰਾਣੇ ਸੱਜਣ ਵੀ ਸਾਡੇ ਨਾਲ ਜੁੜੇ ਨੇ ਤੇ ਜੁੜੇ ਹੀ ਰਹਿਣਗੇ। ਲਓ ਜੀ, ਗੁੱਡ ਨਾਈਟ ਤੁਹਾਨੂੰ ਵੀ ਤੇ ਬਾਕੀ ਵੀ ਜਿੱਥੇ ਜਿੱਥੇ ਰਾਤ ਆ ਸਾਰਿਆਂ ਨੂੰ ਗੁੱਡ ਨਾਈਟ, ਜਿੱਥੇ ਜਿੱਥੇ ਸ਼ਾਮ ਆ ਗੁੱਡ ਈਵਨਿੰਗ, ਰੱਬ ਰਾਖਾ ਸ਼ਬਾ ਖੈਰ, ਧੰਨਵਾਦ। ਪਰਸੋਂ ਨੂੰ ਮਿਲਾਂਗੇ ਸ਼ਨੀਵਾਰ ਸਪੈਸ਼ਲ ਦੇ ਵਿੱਚ।
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਲੱਕੀ ਰਾਏ, ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਤੇ ਤੁਸੀਂ ਹਮੇਸ਼ਾ ਹੀ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਕੋਈ ਨਾ ਕੋਈ ਆਪਣਾ ਮਨ ਪਸੰਦੀ ਵਾਲਾ ਫਰਮੈਸ਼ ਵਾਲਾ ਗਾਣਾ ਸੁਣਦੇ ਰਹੇ ਹੋ। ਸੋ ਅੱਜ ਮੇਰੀ ਇੱਕ ਖੁਸ਼ਕਿਸਮਤੀ ਹੈ ਕਿ ਮੈਨੂੰ ਉਹ ਮੌਕਾ ਮਿਲਿਆ। ਸੋ ਮੈਂ ਮੇਰਾ ਫੇਵਰਟ ਟਰੈਕ ਰਣਜੀਤ ਮਣੀ ਭਾਜੀ, ਉਹਨਾਂ ਦਾ ਰਾਂਝੇ ਦੇ ਪ੍ਰਿੰਸੀਪਲ ਜੀ, ਕਿਉਂਕਿ ਉਹ ਮੈਨੂੰ ਸ਼ੁਰੂ ਤੋਂ ਹੀ, ਜਦੋਂ ਆਪਾਂ ਛੋਟੇ ਹੁੰਦੇ ਸੀ, ਉਹਨਾਂ ਦੀ ਵਰਡਿੰਗ, ਉਹ ਚੀਜ਼, ਉਹ ਕੰਪੋਜੀਸ਼ਨ ਮੇਰੀ ਹਜੇ ਤੱਕ ਵੀ, ਮੈਂ ਜਦੋਂ ਵੀ ਕਦੇ ਵਿਹਲਾ ਹੋਵਾਂ ਉਹ ਮਨ ਗਾਣਾ ਬਹੁਤ ਸੁਣਨ ਨੂੰ ਦਿਲ ਕਰਦਾ। ਸੋ ਮੈਂ ਆਪਣੇ ਅੱਜ ਦਾ ਪਸੰਦ ਦਾ ਜਿਹੜਾ ਗੀਤ ਆ ਰਣਜੀਤ ਮਣੀ ਸਾਹਿਬ ਦਾ, ਕੱਟਿਓ ਨਾ ਕਾਲਜ ਵਿੱਚ ਨਾ।
ਇੱਕ ਗੱਭਰੂ ਤੇ ਮੁਟਿਆਰ ਦਾ ਕਾਲਜ ਵਿੱਚ ਪੜ੍ਹਦੇ ਹਾਂ ਗੂੜਾ ਪਿਆਰ ਪੈ ਜਾਂਦਾ। ਕਾਲਜ ਦੇ ਸ਼ਕੌਤੀ ਬੌਸ ਇਹ ਗੱਲ ਜਰ ਨਹੀਂ ਸਕੇ। ਇੱਕ ਦਿਨ ਇਕੱਠੇ ਹੋ ਕੇ ਬੌਸ ਗੱਭਰੂ ਨੂੰ ਕੁੱਟ ਕੇ ਪ੍ਰਿੰਸੀਪਲ ਕੋਲ ਸ਼ਿਕਾਇਤ ਕਰ ਦਿੰਦੇ ਹਨ। ਪ੍ਰਿੰਸੀਪਲ ਉਹਨਾਂ ਦੀ ਸ਼ਿਕਾਇਤ ਤੇ ਉਸ ਨੌਜਵਾਨ ਦਾ ਕਾਲਜ ਵਿੱਚੋਂ ਨਾਂ ਕੱਟਣ ਦਾ ਫੈਸਲਾ ਲੈ ਲੈਂਦਾ ਹੈ। ਜਦੋਂ ਇਸ ਗੱਲ ਦਾ ਗੱਭਰੂ ਦੀ ਪ੍ਰੇਮਿਕਾ ਨੂੰ ਪਤਾ ਲੱਗਦਾ ਹੈ ਤਾਂ ਉਹ ਪ੍ਰਿੰਸੀਪਲ ਸਾਹਿਬ ਦੇ ਦਫ਼ਤਰ ਜਾ ਕੇ ਇਹ ਫਰਿਆਦ ਕਰਦੀ ਹੈ। Thank you.
ਜੇਕਰ ਤੁਸੀਂ ਵੀ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ਡਰਾਈਵਿੰਗ ਦੇ ਵਿੱਚ ਤਾਂ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ। ਤੁਸੀਂ ਸਿਰਫ ਇੱਕ ਦਿਨ ਦੇ ਕੋਰਸ ਕਰਨ ਤੋਂ ਬਾਅਦ ਪ੍ਰਾਪਤ ਕਰ ਸਕਦੇ ਹੋ ਡਰਾਈਵਿੰਗ ਲਾਇਸੈਂਸ। ਜੀ ਹਾਂ, LR, MR, HR, SC ਔਰ MC, ਇਸ ਤੋਂ ਇਲਾਵਾ ਬੱਸ ਅਥਾਰਿਟੀ ਅਤੇ ਰਿਫਰੈਸ਼ਰ ਕੋਰਸ। ਸਿਰਫ ਇੱਕ ਦਿਨ ਦਾ ਕੋਰਸ ਕਰਨ ਤੋਂ ਬਾਅਦ ਇਸ ਕੋਰਸ ਦੇ ਵਿੱਚ ਬਾਰ ਬਾਰ ਫੇਲ ਹੋਣ ਦਾ ਵੀ ਕੋਈ ਡਰ ਨਹੀਂ ਅਤੇ ਇਹ ਕੋਰਸ ਪੂਰੇ ਆਸਟ੍ਰੇਲੀਆ ਦੇ ਵਿੱਚ ਮਾਨਤਾ ਪ੍ਰਾਪਤ ਹੈ। ਭੈਣਾਂ ਦੇ ਲਈ ਖਾਸ ਛੋਟ। ਜਿਆਦਾ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਵਨਦੀਪ ਸਿੰਘ ਕੰਬੋਜ JP, ਕੰਟੈਕਟ ਨੰਬਰ 04331134350, 0433-113-435। ਹੁਣ ਤੁਸੀਂ ਵੀ ਸ਼ਾਨ ਦੇ ਨਾਲ ਟਰੱਕ, ਬੱਸ ਜਾਂ ਟਰਾਲੇ ਦਾ ਲਾਇਸੈਂਸ ਬਣਾਓ ਅਤੇ ਸ਼ਾਨ ਦੇ ਨਾਲ ਡਾਲਰ ਕਮਾਓ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਲ, 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
ਕੀ ਤੁਸੀਂ ਜਾਣਦੇ ਹੋ ਕਿ ਆਸਟ੍ਰੇਲੀਆ ਵਿੱਚ ਵਿਆਹ ਰਜਿਸਟਰ ਕਰਾਉਣ ਲਈ ਤੁਹਾਨੂੰ ਸਿਵਲ ਮੈਰਿਜ ਸੈਲੀਬ੍ਰੈਂਟ ਦੀ ਲੋੜ ਪੈਂਦੀ ਹੈ? ਤੁਹਾਡਾ ਆਸਟ੍ਰੇਲੀਅਨ ਮੈਰਿਜ ਸਰਟੀਫਿਕੇਟ ਤੁਹਾਡੇ ਵਿਵਾਹਿਕ ਰਿਸ਼ਤੇ ਦਾ ਕਾਨੂੰਨੀ ਪ੍ਰਮਾਣ ਹੈ ਅਤੇ ਤੁਹਾਡੇ ਕਈ ਵੀਜ਼ਾ ਸੰਬੰਧਿਤ ਅਰਜ਼ੀਆਂ ਜਿਵੇਂ ਕਿ ਸਪਾਊਸ ਵੀਜ਼ਾ, ਪ੍ਰੋਸਪੈਕਟਿਵ ਮੈਰਿਜ ਵੀਜ਼ਾ, ਸਟੂਡੈਂਟ ਡਿਪੈਂਡੈਂਟ ਵੀਜ਼ਾ ਵਿੱਚ ਸ਼ਾਮਲ ਕਰਨਾ ਲਾਜ਼ਮੀ ਹੁੰਦਾ ਹੈ। ਦ ਵੈਡਿੰਗ ਗੁਰੂ, ਦ ਐਕਸਪੀਰੀਅੰਸਡ ਮੈਰਿਜ ਸੈਲੀਬ੍ਰੈਂਟ ਸੁਮਨਦੀਪ ਕੌਰ ਤੁਹਾਡੇ ਵਿਆਹ ਦੀ ਰਜਿਸਟ੍ਰੇਸ਼ਨ ਦੀ ਸਾਰੀ ਕਾਗਜ਼ੀ ਕਾਰਵਾਈ ਵਿੱਚ ਤੁਹਾਡੀ ਮਦਦ ਕਰਦੇ ਨੇ। ਜੇਕਰ ਤੁਸੀਂ ਆਪਣੇ ਵਿਆਹ ਦੀ ਰਜਿਸਟ੍ਰੇਸ਼ਨ ਲਈ ਵਾਜਬ ਫੀਸ ਤੇ ਬੇਮਿਸਾਲ ਸੇਵਾ ਦਾ ਲਾਹਾ ਲੈਣਾ ਹੋਵੇ ਤਾਂ ਸੁਮਨਦੀਪ ਕੌਰ ਨੂੰ 0433004472, 0430044772 ਤੇ ਸੰਪਰਕ ਕਰੋ।
ਆਤਮਿਕ ਰਾਹਾਂ ਦੇ ਪਾਉਂਦਿਆਂ ਲਈ ਇਹ ਨਾਮ, ਇਹ ਸ਼ਬਦ ਕੋਈ ਨਵਾਂ ਨਹੀਂ, ਪਰ ਇਹ ਸ਼ਬਦ ਤੇ ਨਾਮ ਹੈ ਕੀ? ਬਸ ਇਹੀ ਇੱਕ ਮੁੰਦਾਵਣੀ ਹੈ। ਮੁੰਦਾਵਣੀ ਮਤਲਬ ਬੁਝਾਰਤ। ਗੁਰੂ ਕਿਰਪਾ ਨਾਲ ਅਮਨਦੀਪ ਸਿੰਘ ਸਿੱਧੂ ਹੁਣਾਂ ਨੇ ਆਪਣੀ ਕਿਤਾਬ ਮੁੰਦਾਵਣੀ ਰਾਹੀਂ ਇਸ ਬੁਝਾਰਤ ਤੱਕ ਪਹੁੰਚਣ ਦਾ ਯਤਨ ਕੀਤਾ ਹੈ। ਰੂਹਾਨੀਅਤ ਸਫ਼ਰ ਤੇ ਖੋਜੀ ਮਨ ਨੂੰ ਬਹੁਤ ਹੀ ਸਰਲ ਤਰੀਕੇ ਨਾਲ ਸਧਾਰਨ ਭਾਸ਼ਾ, ਤਰਕ ਤੇ ਤਸਵੀਰਾਂ ਰਾਹੀਂ ਦੱਸਿਆ ਹੈ। ਗੁਰੂ, ਗੁਰਬਾਣੀ, ਸ਼ਬਦ ਆਦਿ ਵਿਸ਼ਿਆਂ ਨੂੰ ਬਾਖੂਬੀ ਛੂੰਹਦਿਆਂ ਨਾਮ ਰੂਪੀ ਬੁਝਾਰਤ ਦਾ ਉੱਤਰ ਸਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ।
ਮੁੰਦਾਵਣੀ ਦਾ ਗ੍ਰੇਟ ਰਿਡਲ ਨੂੰ ਪ੍ਰਾਪਤ ਕਰਨ ਦੇ ਲਈ ਇਹਨਾਂ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ ਹਰਮਨ ਰੇਡੀਓ .com, ਫਤਿਹਨਾਮਾ .com,
ਤੇ ਐਮਾਜ਼ਾਨ ਦੀ ਵੈਬਸਾਈਟਸ।
ਇੰਡੀਆ ਚ ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਤੇ ਪੈਸਾ ਖਰਾਬ ਹੋ ਜਾਂਦਾ ਹੈ, ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ। ਤਾਂ ਫਿਕਰ ਨਾ ਕਰੋ ਜਨਾਬ, ਪੰਜਾਬ ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰਿਸ ਵਾਇਸ ਐਡਵੋਕੇਟ ਨੂੰ, ਜਮਾ 9898-152-9297 ਤੇ, ਜਾਂ ਵੈਬਸਾਈਟ jurisvice.com ਤੇ ਕੋਈ ਵੀ ਜਾਣਕਾਰੀਆਂ ਲਵੋ। ਕ੍ਰਿਮੀਨਲ, ਕੰਜ਼ਿਊਮਰ, ਮੈਟ੍ਰੀਮੋਨੀਅਲ, ਮੋਟਰ ਐਕਸੀਡੈਂਟ ਡਿਸਪਿਊਟ, ਲੀਗਲ ਡਾਕੂਮੈਂਟ,
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ। ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Tusi sun rahe ho apna Harman Radio. 24 ghante 7 din Australia da pehla Punjabi radio. Harman Radio. 24 ghante 7 din